ਕਿਸੇ ਵਿਰੁੱਧ ਕੁਝ ਵੀ ਕਰਨ ਤੋਂ ਪਹਿਲਾਂ ਸੰਭਾਵੀ ਸਿੱਟਿਆਂ ਨੂੰ ਧਿਆਨ ਵਿੱਚ ਰੱਖ ਲੈਣਾ ਚਾਹੀਦਾ ਹੈ। ਇਸ ਧਿਆਨ ਕਾਰਨ ਪਛਤਾਵੇ ਨਹੀਂ ਉਪਜਣਗੇ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਹਰਮਨ ਰੇਡੀਓ ਨਾਲ ਸਾਂਝ ਪਾਈ ਬੈਠੇ ਸਭ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿਚ। ਐਡੀਲੇਡ ਸਟੂਡੀਓ ਤੋਂ ਮੈਂ ਸੁਖਪ੍ਰੀਤ ਤੇ ਪਟਿਆਲਾ ਸਟੂਡੀਓ ਤੋਂ ਤਕਨੀਕੀ ਸਾਂਭ ਸੰਭਾਲ ਲਈ ਸਰਬਜੀਤ ਸਿੰਘ ਹੁਣੀ। ਵਾਅਦੇ ਮੁਤਾਬਿਕ ਜੀ ਅਸੀਂ ਦੋਵੇਂ ਹਾਜ਼ਰ ਹਾਂ। ਸੋ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ, ਗੁਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜੀ ਨਵੇਂ ਨਰੋਏ ਜੂਨ ਮਹੀਨੇ ਦੀ ਪਹਿਲੀ ਤਰੀਖ ਦੀ ਸੱਜਰੀ ਸਵੇਰ ਆਸਟ੍ਰੇਲੀਆ, ਨਿਊਜ਼ੀਲੈਂਡ ਵਿਚ ਨਵੀਆਂ ਉਮੀਦਾਂ, ਨਵੀਆਂ ਸਦਰਾਂ, ਖੁਸ਼ੀਆਂ ਖੇੜੇ ਤੇ ਚਾਨਣ ਲੈ ਕੇ ਆ ਗਈ ਹੈ ਤੇ ਇਸ ਚਾਨਣ ਨੇ ਬਸ ਹੌਲੀ ਹੌਲੀ ਬਾਕੀ ਦੇਸ਼ਾਂ ਨੂੰ ਵੀ ਆਪਣੀ ਬੁੱਕਲ ਚ ਲੈ ਲੈਣਾ ਹੈ ਤੇ ਪੱਛਮੀ ਦੇਸ਼ਾਂ ਵਿਚ ਅਜੇ ਤੱਕ 31 ਮਈ ਚੱਲ ਰਹੀ ਹੈ ਪਰ ਨਵਾਂ ਮਹੀਨਾ ਬਸ ਉੱਥੇ ਵੀ ਕੁਝ ਘੰਟਿਆਂ ਵਿਚ ਦਸਤਕ ਦੇਵੇਗਾ। ਸੋ ਆਓ ਜੀ ਰਲ ਕੇ ਸਾਲ ਦੇ 6ਵੇਂ ਮਹੀਨੇ ਦਾ ਸਵਾਗਤ ਕਰੀਏ ਤੇ ਅਰਦਾਸ ਕਰੀਏ ਕਿ ਇਹ ਮਹੀਨਾ ਸਭ ਦੀ ਜ਼ਿੰਦਗੀ ਵਿਚ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ। ਤੇ ਮਾਰਦਿਆਂ ਦੀ ਝਾਤ ਵੱਖ ਵੱਖ ਦੇਸ਼ਾਂ ਦੀਆਂ ਘੜੀਆਂ ਤੇ ਜੋ ਇੱਕੋ ਚਾਲ ਚੱਲਦੀਆਂ ਵੀ ਵੱਖ ਵੱਖ ਸਮਾਂ ਦਿਖਾ ਰਹੀਆਂ ਨੇ। ਤੇ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਆਕਲੈਂਡ ਨਿਊਜ਼ੀਲੈਂਡ ਦੀ, ਜਿੱਥੇ ਇਸ ਵੇਲੇ 10:03 ਸਵੇਰ ਦੇ ਹੋ ਚੁੱਕੇ ਨੇ ਜੀ ਤੇ ਸਮੇਂ ਵਿਚ ਇਹ ਦੇਸ਼ ਅੱਗੇ ਹੈ ਜੀ ਆਸਟ੍ਰੇਲੀਆ ਤੋਂ ਵੀ। ਸਿਡਨੀ ਦੇ ਵਿਚ ਬ੍ਰਿਸਬੇਨ ਤੇ ਮੈਲਬਰਨ ਇੱਥੇ ਜੀ ਜਿਹੜੀਆਂ ਘੜੀਆਂ ਆ ਉਹ ਸਵੇਰ ਦੇ 8:03 ਦਿਖਾ ਰਹੀਆਂ ਨੇ ਤੇ ਜੇ ਮੈਂ ਐਡੀਲੇਡ ਦੀ ਘੜੀ ਵੱਲ ਦੇਖਾਂ ਤੇ ਇਸ ਵੇਲੇ 7:33 ਸਵੇਰ ਦੇ ਹੋ ਚੁੱਕੇ ਆ ਜੀ। ਤੇ ਪਰਥ ਦੇ ਵਿਚ ਜਿਹੜਾ ਸਮਾਂ ਆ ਉਹ ਇਸ ਵੇਲੇ ਸਵੇਰ ਦੇ 6:03 ਹੋਏ ਆ ਤੇ ਇਹੀ ਸਮਾਂ ਜਿਹੜਾ ਉਹ ਹਾਂਗਕਾਂਗ ਦੇ ਵਿਚ ਚੱਲ ਰਿਹਾ ਹੈ। ਅੱਗੇ ਵੱਧਦੇ ਆ ਜੀ, ਗੱਲ ਕਰਦੇ ਆ ਆਪਣੇ ਵਤਨਾਂ ਦੀ, ਪੰਜਾਬ ਦੀ, ਤੇ ਪੰਜਾਬ ਦੇ ਵਿਚ ਪਾਰਕ ਦੇ ਵਿਚ ਇਸ ਵੇਲੇ ਜਿਹੜਾ ਸਮਾਂ ਆ ਉਹ ਸਵੇਰ ਦੇ 3:34 ਹੋ ਚੁੱਕੇ ਨੇ ਜੀ। ਵੱਡਾ ਤੜਕਾ ਚੱਲ ਰਿਹਾ ਹੈ ਤੇ ਯੂਰਪ ਦੀਆਂ ਬਹੁਤੀਆਂ ਜਿਹੜੀਆਂ ਬਹੁਤੇ ਦੇਸ਼ ਹੈ ਉੱਥੇ ਅੱਧੀ ਰਾਤ ਹੋ ਚੁੱਕੀ ਹੈ ਜੀ ਤੇ ਜਿਹੜਾ ਦਿਨ ਆ ਉਹ ਬਦਲ ਚੁੱਕਾ ਹੈ ਜੀ। ਉੱਥੇ ਵੀ ਜਿਹੜਾ 1 ਜੂਨ ਚੜ ਚੁੱਕਾ ਹੈ ਪਰ ਹਜੇ 12:04 ਰਾਤ ਦੇ ਹੋਏ ਆ ਜੀ। ਸੋ ਨਵੀਂ ਨਵੀਂ ਸਵੇਰ ਚੜੀ ਹੈ ਜੀ ਉੱਥੇ, ਕਹਿ ਲਓ ਜਾਂ ਅੱਧੀ ਰਾਤ ਹੀ ਹੈ। ਤੇ ਲੰਡਨ ਦੇ ਵਿਚ ਜਿਹੜਾ ਇਸ ਵੇਲੇ 31 ਮਈ ਚੱਲ ਰਹੀ ਹੈ ਤੇ ਸਮਾਂ 11:04 ਹੋਇਆ ਹੈ ਜੀ। ਤੇ ਕੈਨੇਡਾ, ਅਮੈਰੀਕਾ ਜਿਹੜੇ ਬਾਕੀ ਦੇਸ਼ ਹੈ ਪੱਛਮੀ ਉੱਥੇ ਅਜੇ ਤੱਕ 31 ਮਈ ਹੀ ਚੱਲ ਰਹੀ ਹੈ ਤੇ ਵੈਨਕੂਵਰ ਦੇ ਵਿਚ ਜਿਹੜਾ ਸਮਾਂ ਹੈ ਉਹ ਇਸ ਵੇਲੇ ਸ਼ਾਮ ਦੇ 3:04 ਹੋ ਚੁੱਕੇ ਹੈ। ਸੋ ਜੀ ਅਸੀਂ ਕੁਝ ਕੁ ਦੇਸ਼ਾਂ ਦੇ ਦੀਆਂ ਘੜੀਆਂ ਜੋ ਕੀ ਸਮਾਂ ਦਿਖਾ ਰਹੀਆਂ ਨੇ ਉਹ ਤੁਹਾਡੇ ਨਾਲ ਸਾਂਝਾ ਕੀਤਾ। ਤੇ ਚਲੋ ਫਿਰ ਜੀ, ਸਮਾਂ ਜਿਹੜਾ ਹੈ ਜੀ ਕਹਿੰਦੇ ਬੜਾ ਬਲਵਾਨ ਹੁੰਦਾ ਹੈ, ਆਪਣੀ ਚਾਲੇ ਚੱਲਦਾ ਹੀ ਰਹਿੰਦਾ ਤੇ ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ, ਦਿਨ ਮਹੀਨੇ ਸਾਲ ਤੇ ਰੁੱਤਾਂ ਜਿਹੜੀਆਂ ਬਦਲਦੀਆਂ ਰਹਿੰਦੀਆਂ। ਪਰ ਜੀ ਹਰ ਸਮਾਂ ਕੋਈ ਵੀ ਹੋਵੇ, ਰੁੱਤ ਕੋਈ ਵੀ ਹੋਵੇ, ਖਿੜੇ ਮੱਥੇ ਪ੍ਰਵਾਨ ਕਰੀਏ ਤੇ ਹਰਦਮ ਸਜਦਾ ਕਰਦੇ ਰਹੀਏ ਉਸ ਪਰਮਾਤਮਾ ਦੇ ਅੱਗੇ। ਤੇ ਚਲੋ ਜੀ ਫਿਰ ਰਲ ਕੇ ਕਰਦੇ ਹਾਂ ਜੀ ਇਹੀ ਸਜਦਾ ਉਸ ਵਾਹਿਗੁਰੂ ਉਸ ਅਕਾਲ ਪੁਰਖ ਦੇ ਅੱਗੇ ਜੋ ਬਿਨ ਬੋਲੇ ਸਭ ਦੀਆਂ ਜਾਣਦਾ ਹੈ। ਸੁਣਦੇ ਹਾਂ ਜੀ ਇਹ ਗੀਤ।
ਅਰਜ਼ੀਆਂ ਸਾਰੀ ਮੈਂ ਚਿਹਰੇ ਪੇ ਲਿਖ ਕੇ ਲਾਇਆ ਹੂੰ, ਤੁਮਸੇ ਕਿਆ ਮਾਂਗੂੰ ਮੈਂ, ਤੁਮ ਖੁਦ ਹੀ ਸਮਝ ਲੋ।
ਮੇਰੇ ਮਾ
قدر کی کہہ دو مولا جو بھی تیرے در آیا جھکنے جو سر آیا مستی اپیے سب کو جھومتا نظر آیا جو بھی تیرے در آیا جھکنے جو سر آیا مستی اپیے سب کو جھومتا نظر آیا پیاسے لے کے آیا تھا دریا وہ بھر لایا نور کی بارش میں بھیگتا ستر آیا نور کی بارش میں نور کی بارش میں بھیگتا ستر آیا مولا 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 میرے مولا 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 میرے مولا 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 درارے ہیں درارے ماتھے میں مولا مرمت مقدر کی کر دو مولا میرے مولا جو بھی تیرے در آیا جھکنے جو سر آیا مستی اپیے سب کو جھومتا نظر آیا جو بھی تیرے در آیا جھکنے جو سر آیا مستی اپیے سب کو جھومتا نظر آیا
ਲਹਿਰਾਂ ਦੇ ਵਿੱਚ ਤੁਸੀਂ ਸੁਣ ਰਹੇ ਸੀ ਜੀ ਦਿੱਲੀ ਸਿੱਖਸ ਮੂਵੀ ਵਿੱਚੋਂ ਜਾਵੇਦ ਅਲੀ ਤੇ ਕੈਲਾਸ਼ ਖੇਰ ਦੀ ਆਵਾਜ਼ ਵਿੱਚ ਇਹ ਖੂਬਸੂਰਤ ਗੀਤ ਬੜਾ ਹੀ ਮੈਨੂੰ ਉਮੀਦ ਹੈ ਕਿ ਇਹਨੇ ਤੁਹਾਨੂੰ ਵੀ ਬੜੇ ਸੂਫੀਆਨਾ ਰੰਗ ਵਿੱਚ ਰੰਗ ਦਿੱਤਾ ਹੋਣਾ ਹੈ ਜੀ ਸੋ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਗੁਰਦੀਪ ਸਿੰਘ ਹੁਣੇ ਤੇ ਦਲਜੀਤ ਸਿੰਘ ਮਹਿਤਾ ਚੌਂਕ ਹੁਣਾਂ ਨੇ ਜਿਹੜੀ ਸਾਂਝ ਪਾ ਲਈ ਹੈ ਤੇ ਜੀ ਗੁਰਦੀਪ ਸਿੰਘ ਹੁਣਾਂ ਨੇ ਵਾਹਿਗੁਰੂ ਤੇਰਾ ਆਸਰਾ ਕਿਹਾ ਹੈ ਜੀ ਬਿਲਕੁਲ ਜੀ ਆਸਰਾ ਉਸ ਪਰਮਾਤਮਾ ਦਾ ਹੀ ਹੈ ਤੇ ਉਹਦਾ ਨਾਮ ਲੈਂਦੇ ਹੋਏ ਅਸੀਂ ਜਿਹੜੀ ਸਵੇਰ ਆ ਉਹ ਸ਼ੁਰੂ ਕੀਤੀ ਹੈ ਤੇ ਉਮੀਦ ਹੈ ਜੀ ਅੱਜ ਦੀ ਸਵੇਰ ਸਾਰਿਆਂ ਲਈ ਬਹੁਤ ਵਧੀਆ ਹੋਣੀ ਪੜੇਗੀ ਅੱਜ ਦਾ ਦਿਨ ਖੁਸ਼ੀਆਂ ਖੇੜੇ ਲੈ ਕੇ ਆਏਗਾ ਸੋ ਜੀ ਦਲਜੀਤ ਸਿੰਘ ਮਹਿਤਾ ਚੌਂਕ ਹੁਣਾਂ ਵਾਲੇ ਮਹਿਤਾ ਚੌਂਕ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਜੀ ਸੋ ਸਤਿ ਸ਼੍ਰੀ ਅਕਾਲ ਤੇ ਨਾਲ ਹੀ ਹਮੇਸ਼ਾ ਦੀ ਤਰ੍ਹਾਂ ਇਹਨਾਂ ਨੇ ਇੱਕ ਬੜਾ ਹੀ ਪਿਆਰਾ ਜਿਹਾ ਵਿਚਾਰ ਸਾਡੇ ਨਾਲ ਸਾਂਝਾ ਕੀਤਾ ਹੈ ਕਹਿੰਦੇ ਨੇ ਕਿ ਹਮੇਸ਼ਾ ਸੋਚ ਸਮਝ ਕੇ ਬੋਲੀਏ ਕਿਉਂਕਿ ਬੋਲਣੇ ਸੇ ਪਹਿਲੇ ਸ਼ਬਦ ਆਪਕੇ ਗੁਲਾਮ ਹੋਤੇ ਹੈ ਔਰ ਬੋਲਣੇ ਕੇ ਬਾਅਦ ਆਪ ਸ਼ਬਦ ਕੇ ਬੜਾ ਹੀ ਖੂਬਸੂਰਤ ਵਿਚਾਰ ਜੀ ਬਿਲਕੁਲ ਇੰਨੇ ਪਿਆਰੇ ਪਿਆਰੇ ਵਿਚਾਰ ਸਾਂਝੇ ਕਰਦੇ ਆ ਨਾ ਤੇ ਜਿਹੜੀ ਸਵੇਰ ਦੀ ਸ਼ੁਰੂਆਤ ਸੱਚੀ ਬੜੀ ਵਧੀਆ ਹੋ ਜਾਂਦੀ ਹੈ ਸੋ ਜੀ ਕੋਸ਼ਿਸ਼ ਕਰੀਏ ਕਿ ਬੋਲਣ ਤੋਂ ਪਹਿਲਾਂ ਤੋਲੀਏ ਜ਼ਰੂਰ ਕਿਉਂਕਿ ਕਹਿੰਦੇ ਹੁੰਦੇ ਆ ਕਿ ਕਮਾਨ ਚੋਂ ਨਿਕਲਿਆ ਤੀਰ ਤੇ ਮੂੰਹ ਚੋਂ ਨਿਕਲਿਆ ਜਿਹੜੇ ਸ਼ਬਦ ਹੈ ਉਹ ਵਾਪਸ ਨਹੀਂ ਮੁੜਦੇ ਇਸ ਲਈ ਸੋਚ ਸਮਝ ਕੇ ਹੀ ਚਲਾਉਣਾ ਚਾਹੀਦਾ ਦੋਨਾਂ ਨੂੰ ਜੀ ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੇ ਆਪਣੇ ਵਿਚਾਰ ਆਪਣੇ ਸੁਝਾਅ ਸਾਡੇ ਨਾਲ ਏਦਾਂ ਹੀ ਸਾਂਝੇ ਕਰਦੇ ਰਹੋ ਜੀ ਸੋ 1 ਜੂਨ 2016 ਦੀ ਠੰਡੀ ਜਿਹੀ ਸਵੇਰ ਜਿਹੜੀ ਹੈ ਇੱਥੇ ਐਡੀਲੇਡ ਦੇ ਵਿੱਚ ਹੋ ਗਈ ਹੈ ਜੀ ਤੇ ਮੈਂ ਮਾਣ ਰਹੀ ਹਾਂ ਇਸ ਸਵੇਰ ਨੂੰ ਤੁਹਾਡੇ ਸਭ ਦੇ ਨਾਲ ਇੱਥੇ ਸਟੂਡੀਓ ਵਿੱਚ ਸੋ ਅੱਜ ਜੀ ਆਫੀਸ਼ੀਅਲੀ ਆਸਟ੍ਰੇਲੀਆ ਦੇ ਵਿੱਚ ਜਿਹੜੀ ਸਰਦ ਰੁੱਤ ਹੈ ਨਾ ਉਹ ਚੜ ਗਈ ਹੈ ਜੂਨ ਜੁਲਾਈ ਤੇ ਅਗਸਤ ਇੱਥੇ ਜਿਹੜੀ ਹੈ ਉਹ ਸਰਦੀ ਰਹਿੰਦੀ ਹੈ ਸਰਦ ਰੁੱਤ ਰਹਿੰਦੀ ਹੈ ਜੀ ਆਸਟ੍ਰੇਲੀਆ ਦੇ ਵਿੱਚ ਤੇ ਬਾਕੀ ਅਸੀਂ ਜੋ ਪੰਜਾਬੀ ਆ ਨਾ, ਜੇ ਅਸੀਂ ਜੂਨ ਦਾ ਜਿਹੜਾ ਮਹੀਨਾ ਉਹਨੂੰ ਪੰਜਾਬ ਦੇ ਨਾਲ ਜੋੜੀਏ ਤਾਂ ਫਿਰ ਉੱਥੇ ਹੰਡਾਈ, ਅੰਤਾਂ ਦੀ ਗਰਮੀ ਹੈ ਨਾ, ਉਹ ਮੁੜਕਾ ਵਗਦੀ ਲੂ, ਬਿਜਲੀ ਦੇ ਕੱਟ, ਪੱਖੀਆਂ, ਕੂਲਰ, ਅੰਬ, ਖਰਬੂਜੇ ਤੇ ਲੱਗਦੀਆਂ ਛਬੀਲਾਂ, ਸਭ ਅੱਖਾਂ ਅੱਗੇ ਘੁੰਮ ਜਾਂਦਾ ਜੀ। ਪਰ ਇੱਥੇ ਜਿਹੜਾ ਜੂਨ ਮਹੀਨਾ ਹੁੰਦਾ ਨਾ, ਉਹ ਬਿਲਕੁਲ ਹੀ ਵੱਖਰਾ ਹੁੰਦਾ ਹੈ। ਤੋ ਵਕਤ ਦੇ ਨਾਲ ਦੇਸ਼ ਬਦਲ ਗਏ ਤੇ ਦੇਸ਼ ਦੇ ਨਾਲ ਫਿਰ ਮੌਸਮ ਵੀ ਬਦਲ ਗਏ ਜੀ। ਇੱਥੇ ਅਸੀਂ ਅੰਤਾਂ ਦੀ ਗਰਮੀ ਚ ਲੋਹੜੀ ਬਾਲਦੇ ਹਾਂ ਤੇ ਪਤਝੜ ਦੇ ਵਿੱਚ ਮਨਾਉਂਦੇ ਹਾਂ ਬਸੰਤ, ਤੇ ਜੇਠ ਹਾੜ ਦੇ ਵਿੱਚ ਮਾਣਦੇ ਹਾਂ ਜੀ ਅਸੀਂ ਪੋਹ ਮਾਘ ਦਾ ਸਵਾਦ। ਸੋ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸਾਡੇ ਆਸਟ੍ਰੇਲੀਆ ਆਈ ਸਰਦ ਰੁੱਤ ਦਾ ਸਵਾਗਤ ਕਰਨਾ ਹੈ ਤੇ ਆਪਣੇ ਪੰਜਾਬ ਚ ਹੰਡਾਈਆਂ ਸਰਦੀਆਂ ਦੀ ਰੁੱਤ ਦੀਆਂ ਯਾਦਾਂ ਜਿਹੜੀਆਂ ਉਹ ਗੁੰਦਣੀਆਂ ਹੈਗੀਆਂ ਜੀ ਅਸੀਂ ਅੱਜ। ਸੋ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਸੁੱਖ ਸੁਨੇਹੇ ਵੀ ਲੈਣੇ ਆ ਤੇ ਤੁਹਾਡੇ ਫਰਮਾਇਸ਼ੀ ਗੀਤ ਵੀ ਸੁਣਨੇ ਸੁਣਾਉਣੇ ਆ ਜੀ। ਸੋ ਆਪਣੇ ਮੈਸੇਜ ਸਾਨੂੰ ਤੁਸੀਂ ਭੇਜ ਸਕਦੇ ਹੋ, ਤੁਹਾਨੂੰ ਪਤਾ ਹੀ ਦੋ ਆਸਾਨ ਜਿਹੇ ਤਰੀਕੇ ਨੇ ਜੀ। ਈਮੇਲ ਦੇ ਰਾਹੀਂ ਤੁਸੀਂ ਸਾਨੂੰ ਆਪਣੇ ਜਿਹੜੇ ਵਿਚਾਰ ਜਾਂ ਕੋਈ ਗੱਲਬਾਤ ਸਾਂਝੀ ਕਰਨਾ ਚਾਹੁੰਦੇ ਹੋ ਭੇਜ ਸਕਦੇ ਹੋ। ਪਤਾ ਹੈ ਜੀ request@harmanradio.com। ਸੋ request@harmanradio.com ਰਾਹੀਂ ਤੁਸੀਂ ਈਮੇਲ ਦੇ ਜ਼ਰੀਏ ਸਾਡੇ ਨਾਲ ਆਪਣੇ ਵਿਚਾਰ ਕੋਈ ਗੱਲਬਾਤ ਸਾਂਝੀ ਕਰ ਸਕਦੇ ਹੋ, ਤੇ ਜਾਂ ਜੀ ਫਿਰ ਤੁਸੀਂ ਟੈਲੀਗ੍ਰਾਮ ਰਾਹੀਂ ਵੀ ਸਾਨੂੰ ਮੈਸੇਜਸ ਭੇਜ ਸਕਦੇ ਹੋ, ਮੈਸੇਜਸ ਵੋਇਸ ਮੈਸੇਜਸ ਭੇਜ ਸਕਦੇ ਹੋ @harmanradio ਟੈਲੀਗ੍ਰਾਮ ਦਾ ਪਤਾ ਹੈ ਜੀ। ਸੋ ਤੁਸੀਂ ਆਪਣੇ ਵਿਚਾਰ, ਯਾਦਾਂ, ਖਬਰਾਂ ਜਾਂ ਫਿਰ ਆਪਣੇ ਇਲਾਕੇ ਦੀ ਕੋਈ ਸੁੱਖ ਸਾਨ ਜਾਂ ਫਿਰ ਮੌਸਮ ਦਾ ਹਾਲ ਵੀ ਸਾਂਝਾ ਕਰ ਸਕਦੇ ਹੋ ਜੀ। ਤੇ ਆਸਟ੍ਰੇਲੀਆ ਦੇ ਕੁਝ ਕੁ ਦੇਸ਼ਾਂ, ਕੁਝ ਕੁ ਜਿਹੜੇ ਸ਼ਹਿਰ ਆ ਉਹਨਾਂ ਦੇ ਮੌਸਮ ਬਾਰੇ ਮੈਂ ਤੁਹਾਨੂੰ ਰੂਬਰੂ ਕਰਵਾ ਦਿੰਦੀ ਹਾਂ ਕਿ ਅੱਜ ਕਿੱਦਾਂ ਦਾ ਮੌਸਮ ਰਹੇਗਾ। ਸੋ ਜੀ ਐਡੀਲੇਡ ਦੇ ਵਿੱਚ ਬੜੀ ਚਿੱਟੀ ਜਿਹੀ ਸਵੇਰ ਅੱਜ ਚੜੀ ਹੈ, ਬੜੇ ਦਿਨਾਂ ਤੋਂ ਬੱਦਲਵਾਹੀ ਜਿਹੀ ਤੇ ਮੀਂਹ ਚੱਲ ਰਿਹਾ ਸੀ, ਪਰ ਅੱਜ ਜਿਹੜਾ ਅਸਮਾਨ ਆ ਉਹ ਬਿਲਕੁਲ ਨੀਲਾ ਹੈ ਤੇ ਬੜੀ ਚਮਕਦੀ ਧੁੱਪ ਨਿਕਲੀ ਹੈ ਜੀ। ਸੋ ਮੌਸਮ ਅੱਜ ਲਗਭਗ ਸਾਫ਼ ਹੀ ਰਹਿਣਾ ਐਡੀਲੇਡ ਦੇ ਵਿੱਚ ਤੇ ਤਾਪਮਾਨ ਜਿਹੜਾ ਆ ਵੱਧ ਤੋਂ ਵੱਧ 18 ਡਿਗਰੀ ਹੋਏਗਾ ਅੱਜ। ਤੇ ਮੈਲਬਰਨ ਦੇ ਵਿੱਚ ਹਲਕੀ ਬੱਦਲਵਾਹੀ ਬੜੀ ਰਹੇਗੀ ਤੇ ਜਿਹੜਾ ਤਾਪਮਾਨ ਹੈ ਉਹ ਵੱਧ ਤੋਂ ਵੱਧ 17 ਡਿਗਰੀ ਤੱਕ ਜਾਏਗਾ। ਸਿਡਨੀ ਦੇ ਵਿੱਚ ਜੀ ਅੱਜ ਖੀਰ ਪੂੜੇ ਬਣਾਓ ਜੀ, ਮੀਂਹ ਵਾਲਾ ਮੌਸਮ ਹੈ। ਵੈਸੇ ਤੇ ਇੱਥੇ ਹੁਣ ਮੀਂਹ ਵਾਲਾ ਮੌਸਮ ਹੀ ਰਹਿਣਾ 3-4 ਮਹੀਨੇ। ਸੋ ਸਿਡਨੀ ਦੇ ਵਿੱਚ ਅੱਜ ਬਾਰਿਸ਼ ਹੋਵੇਗੀ ਤੇ ਤਾਪਮਾਨ ਜਿਹੜਾ ਉਹ 17 ਡਿਗਰੀ ਤੱਕ ਜਾਏਗਾ। ਬ੍ਰਿਸਬੇਨ ਦੇ ਵਿੱਚ ਬੱਦਲਵਾਹੀ ਬਣੀ ਰਹੇਗੀ ਤੇ ਤਾਪਮਾਨ ਜਿਹੜਾ ਆ ਉਹ 22 ਡਿਗਰੀ ਤੱਕ ਰਹੇਗਾ। ਪਰਥ ਦੇ ਵਿੱਚ ਜੀ ਮੌਸਮ ਅੱਜ ਸਾਫ਼ ਹੈ, ਪਰਥ ਦੇ ਵਿੱਚ ਵੀ ਅੱਜ ਧੁੱਪ ਚਮਕੇਗੀ ਤੇ ਜਿਹੜਾ ਤਾਪਮਾਨ ਹੈਗਾ ਉਹ 22 ਡਿਗਰੀ ਤੱਕ ਵੱਧ ਤੋਂ ਵੱਧ ਜਾਏਗਾ। ਤੇ ਪੰਜਾਬ ਦੀ ਗੱਲ ਕਰੀਏ ਤੇ ਜਿਵੇਂ ਪਹਿਲਾਂ ਹੀ ਦੱਸਿਆ ਕਿ ਜੀ ਜੂਨ ਮਹੀਨਾ ਉੱਥੇ ਤੇ ਕੜਕ ਦੀ ਗਰਮੀ ਜਿਹੜੀ ਆ ਉਹ ਹੋਈ ਹੋਈ ਹੈ। ਸੋ ਉੱਥੇ ਦਾ ਮੌਸਮ ਜੀ ਸਾਫ਼ ਹੀ ਰਹੇਗਾ ਬਿਲਕੁਲ ਤੇ ਨਾਲ ਹੀ ਗਰਮੀ ਵੱਧਦੀ ਰਹੇਗੀ, ਤਾਪਮਾਨ ਜਿਹੜਾ ਵੱਧ ਤੋਂ ਵੱਧ 41 ਡਿਗਰੀ ਤੱਕ ਜਾਏਗਾ। ਸੋ ਪੰਜਾਬ ਦੇ ਵਿੱਚ ਵੀ ਜੀ ਸਕੂਲਾਂ 'ਚ ਛੁੱਟੀਆਂ ਪੈ ਚੁੱਕੀਆਂ ਹੈ ਤੇ ਬਸ ਹੁਣ ਮੈਨੂੰ ਪਤਾ ਨੀ ਕਿ ਉੱਥੇ ਦਾ ਕੀ ਅੰਦਾਜ਼ ਆ ਜਦੋਂ ਅਸੀਂ ਬੱਚੇ ਹੁੰਦੇ ਸੀ ਉੱਥੇ ਤੇ ਕਦੀ ਮਾਸੀਆਂ ਮਾਮਿਆਂ ਦੇ ਤੁਰੇ ਰਹੀਦਾ ਸੀਗਾ ਛੁੱਟੀਆਂ ਦੇ ਵਿੱਚ, ਜਿਵੇਂ ਕਿ ਅਸੀਂ ਪਿੱਛੇ ਗੱਲ ਵੀ ਕੀਤੀ ਸੀ ਆਪਣੇ ਪ੍ਰੋਗਰਾਮ ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਬਾਰੇ। ਸੋ ਤੁਸੀਂ ਜਿੱਥੇ ਵੀ ਹੋ ਜੀ, ਆਪਣੇ ਘਰ ਦੇ ਵਿੱਚ ਹੋ ਜਾਂ ਛੁੱਟੀਆਂ ਮਨਾਉਣ ਕਿਤੇ ਗਏ ਹੋਏ, ਉਹ ਧਿਆਨ ਰੱਖੋ ਆਪਣਾ ਤੇ ਮੌਸਮ ਦੇ ਨਾਲ ਨਾਲ ਜਿਹੜਾ ਆ ਉਹ ਧਿਆਨ ਰੱਖਣਾ ਪੈਂਦਾ ਜੀ। ਸਰਦੀਆਂ ਆ ਗਈਆਂ ਤੇ ਗਰਮ ਕੱਪੜੇ ਕੱਢ ਲਓ, ਗਰਮੀਆਂ ਆ ਗਈਆਂ ਤੇ ਕੂਲਰਾਂ ਚ ਪਾਣੀ ਪਾ ਲਓ, ਏਸੀ ਠੀਕ ਕਰਾ ਲਓ, ਪੱਖੇ ਚਲਾ ਲਓ। ਸੋ ਜੀ ਮੌਸਮ ਬਦਲਦਾ ਰਹਿੰਦਾ, ਪਰ ਜਿਹੜਾ ਗੀਤ ਮੈਂ ਤੁਹਾਨੂੰ ਹੁਣ ਸੁਣਾਉਣ ਜਾ ਰਹੀ ਹਾਂ ਨਾ ਜੀ, ਇਹ ਬੜਾ ਹੀ ਸਦਾ ਬਹਾਰ ਗੀਤ ਆ, ਤੁਸੀਂ ਕਿਸੇ ਵੀ ਮੌਸਮ ਚ ਇਹਨੂੰ ਮਾਣ ਸਕਦੇ ਹੋ। ਸੁਣੋ ਇਹ ਗੀਤ ਤੇ, ਪਰ ਹਾਂ ਸਿਰਫ ਸੁਣਨਾ ਹੀ ਨਹੀਂ, ਤੁਸੀਂ ਮੈਨੂੰ ਹਮੇਸ਼ਾ ਦੀ ਤਰ੍ਹਾਂ ਦੱਸਣਾ ਹੈ ਕਿ ਇਹ ਜਿਹੜਾ ਗੀਤ ਹੈ ਇਹ ਕਿਸ ਫਿਲਮ ਦਾ ਹੈ। ਸੋ ਸੁਣੋ ਜੀ ਇਹ ਗੀਤ ਤੇ ਕਰੋ ਮੈਨੂੰ ਮੈਸੇਜਿਸ। ਹੁੰਦਾ ਹੈ ਫਿਰ ਵਹੀ ਫੁਰਸਤ ਕੇ ਰਾਤ ਤੇ ਦਿਲ ਸੱਚਮੁੱਚ ਜੀ ਭੱਜੀ ਜਾਂਦੀ ਜ਼ਿੰਦਗੀ ਦੇ ਵਿਚ ਕਈ ਵਾਰ ਖੜਾ ਹੋ ਕੇ ਪਿੱਛੇ ਝਾਤ ਮਾਰਦਾ ਹੈ ਤੇ ਲੱਭਣ ਦੀ ਕੋਸ਼ਿਸ਼ ਕਰਦਾ ਹੈ ਉਹ ਪਲ ਜੋ ਰੱਜ ਕੇ ਮਾੜੇ ਹੁੰਦੇ ਨੇ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਜ ਵੀ ਜਿਹੜਾ ਦਿਲ ਹੈ ਨਾ ਉਹ ਖਿੜ ਜਾਂਦਾ ਹੈ ਹੈਨਾ ਸੋ ਲਹਿਰਾਂ ਦੇ ਸਫ਼ਰ ਤੇ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਜੀ ਜ਼ਿੰਦਗੀ ਦੇ ਅਜਿਹੇ ਹੀ ਹਸੀਨ ਪਲ ਤੁਹਾਡੇ ਨਾਲ ਬੈਠ ਕੇ ਸਾਂਝੇ ਕਰ ਸਕਾਂ ਕੁਝ ਆਪਣੀਆਂ ਸੁਣਾਵਾਂ ਤੇ ਕੁਝ ਤੁਹਾਡੀਆਂ ਸੁਣਾ ਸੋ ਅੱਜ ਜੀ ਅਸੀਂ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਸਰਦ ਰੁੱਤ ਦੀ ਗੱਲ ਕਰਨੀ ਹੈ ਤੇ ਨਾਲ ਹੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਦਲਜੀਤ ਸਿੰਘ ਹੁਣਾਂ ਨੇ ਜਿਹੜਾ ਉਹ ਆਂਸਰ ਦੱਸ ਦਿੱਤਾ ਹੈ ਕਿ ਮੌਸਮ ਮੂਵੀ ਦਾ ਇਹ ਗੀਤ ਹੈ ਜੀ ਬਿਲਕੁਲ ਅਸੀਂ ਗੀਤ ਜਿਹੜਾ ਸੁਣ ਕੇ ਹਟੇ ਹਾਂ ਉਹ ਮੌਸਮ ਜਿਹੜੀ ਫਿਲਮ ਹੈ ਉਹਦੇ ਵਿੱਚੋਂ ਸੀ ਜੀ ਸੰਜੀਵ ਕੁਮਾਰ ਤੇ ਸ਼ਰਮੀਲਾ ਟੈਗੋਰ ਇਸ ਮੂਵੀ ਦੇ ਵਿੱਚ ਉਹਨਾਂ ਨੇ ਕਿਰਦਾਰ ਨਿਭਾਏ ਸੀ ਬੜੀ ਹੀ ਇਮੋਸ਼ਨਲ ਜਿਹੀ ਮੂਵੀ ਸੀ ਜੀ ਸੋ ਬਹੁਤ ਬਹੁਤ ਧੰਨਵਾਦ ਦਲਜੀਤ ਜੀ ਤੁਸੀਂ ਆਂਸਰ ਦੱਸ ਕੇ ਸਾਰਿਆਂ ਨੂੰ ਲੰਡੀ ਚੂਹੀ ਦੇ ਦਿੱਤੀ ਅੱਜ ਦੇ ਸਰ ਜੀ ਅਸੀਂ ਅੱਜ ਦਾ ਜਿਹੜਾ ਪ੍ਰੋਗਰਾਮ ਆ ਇਹਦੇ ਵਿੱਚ ਹੁਣ ਸਾਡੀ ਕੋਈ ਡੇਢ ਕੁ ਘੰਟੇ ਦੀ ਸਾਂਝ ਹੁਣ ਤੋਂ ਬਾਅਦ ਬਣੀ ਰਹਿਣੀ ਹੈ ਸੋ ਆਪਣੇ ਵਿਚਾਰ ਖਬਰਾਂ ਯਾਦਾਂ ਕੁਛ ਵੀ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਕੋਈ ਫਰਮਾਇਸ਼ ਗੀਤ ਵੀ ਕਰਨਾ ਚਾਹੁੰਦੇ ਹੋ ਤੇ ਵੀ ਜ਼ਰੂਰ ਕਰੋ ਉਹਦੇ ਲਈ ਬੈਠੇ ਹਾਂ ਸੋ ਖਬਰਾਂ ਤੋਂ ਬਾਅਦ ਤੇ ਅਸੀਂ ਅੱਜ ਆਪਣੀਆਂ ਫੇਰ ਯਾਦਾਂ ਹੀ ਤਾਜ਼ਾ ਕਰਨੀਆਂ ਜੀ ਤੇ ਯਾਦ ਕਰਨੀਆਂ ਨੇ ਅਸੀਂ ਆਪਣੇ ਬਚਪਨ ਦੀਆਂ ਸਰਦੀਆਂ ਕੋਈ ਵੀ ਯਾਦ ਸੀ ਚਾਹੇ ਉਹ ਚੌਂਕੇ ਦੇ ਚੁੱਲ੍ਹੇ ਅੱਗੇ ਬੈਠ ਰੋਟੀ ਖਾਣ ਦੀ ਹੋਵੇ ਧੂਣੀ ਬਾਲ ਕੇ ਪੈਰ ਸੇਕਣ ਦੀ ਹੋਵੇ ਨਹਾਉਣ ਤੋਂ ਪਹਿਲਾਂ ਪਾਣੀ ਗਰਮ ਕਰਨ ਦੀ ਮੂੰਹ ਚੋਂ ਨਿਕਲਦੇ ਧੂੰਏ ਦੀ ਕੋਰੇ ਦੀ ਧੁੰਦਾਂ ਦੀ ਜਾਂ ਫਿਰ ਧੁੱਪਾਂ ਸੇਕਣ ਦੀ ਮੂੰਗਫਲੀ ਚੱਪਣ ਦੀ ਪਿੰਨੀਆਂ ਬਣਾਉਣ ਦੀ ਜਾਂ ਠੁਰ ਠੁਰ ਕਰਕੇ ਸਕੂਲਾਂ ਨੂੰ ਜਾਣ ਦੀ ਚੁੱਲ੍ਹੇ ਤੇ ਰਿੱਝ ਦੇ ਸਾਗ ਦੀ ਤੇ ਮੱਕੀ ਦੀ ਰੋਟੀ ਦੀ ਸ਼ਲਗਮ ਗੋਭੀ ਗਾਜਰਾਂ ਦੇ ਅਚਾਰ ਦੀ ਜਾਂ ਫਿਰ ਰਾਸ਼ਿਆਂ ਦੇ ਛਾਲ ਦੀ ਸੋ ਕੋਈ ਵੀ ਗੱਲ ਜਾਂ ਯਾਦ ਜੋ ਤੁਹਾਡੇ ਜ਼ਿਹਨ ਦੇ ਵਿੱਚ ਸਰਦ ਰੁੱਤ ਨਾਲ ਜੁੜੀ ਹੋਵੇ ਤੇ ਸਾਡੇ ਨਾਲ ਜ਼ਰੂਰ ਸਾਂਝੀ ਕਰੋ ਜੀ ਮੈਸੇਜਿਸ ਜਾਂ ਫਿਰ ਵੋਇਸ ਮੈਸੇਜ ਰਾਹੀਂ ਵੀ ਤੁਸੀਂ ਆਪਣੀ ਯਾਦ ਕੋਈ ਖਬਰ ਜਾਂ ਕੋਈ ਵੀ ਵਿਚਾਰ ਸਾਡੇ ਤੱਕ ਪਹੁੰਚਾ ਸਕਦੇ ਹੋ ਤੇ ਨਾਲ ਹੀ ਤੁਸੀਂ ਕਰ ਸਕਦੇ ਹੋ ਜੀ ਕੋਈ ਵੀ ਫਰਮਾਇਸ਼ ਕਿਸੇ ਗੀਤ ਦੀ ਤੇ ਉਹ ਅਸੀਂ ਜ਼ਰੂਰ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ ਤੇ ਸਾਂਝ ਤੁਸੀਂ ਪ੍ਰੋਗਰਾਮ ਦੇ ਨਾਲ ਪਾਈ ਰੱਖਣੀ ਹੈ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਜੀ ਜਿਹੜਾ ਰਿਕੁਐਸਟ ਐਟ ਹਰਮਨ ਰੇਡੀਓ .com ਰਾਹੀਂ ਜਾਂ ਫਿਰ ਟੈਲੀਗ੍ਰਾਮ ਤੇ @ ਹਰਮਨ ਰੇਡੀਓ ਰਾਹੀਂ ਤੁਸੀਂ ਆਪਣੇ ਵਿਚਾਰ ਜਾਂ ਯਾਦਾਂ ਜਿਹੜੀਆਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਪ੍ਰੋਗਰਾਮ ਦੇ ਨਾਲ ਜੁੜ ਸਕਦੇ ਹੋ ਜੀ ਸੋ ਹਰਦੀਪ ਕੌਰ ਹੁਣਾਂ ਨੇ ਦੱਸਿਆ ਜੀ ਕਿ ਸੌਂਗ ਦੀ ਤਾਰੀਫ ਕੀਤੀ ਹੈ ਜੀ ਬੜਾ ਪਿਆਰਾ ਸੌਂਗ ਹੈ ਬਿਲਕੁਲ ਜੀ ਬੜਾ ਹੀ ਪਿਆਰਾ ਸੌਂਗ ਹੈ ਮੇਰੇ ਵੀ ਬੜਾ ਦਿਲ ਦੇ ਕਰੀਬ ਹੈ ਦਿਲ ਢੂੰਡਦਾ ਹੈਗੀ ਜਿਹੜਾ ਅਸੀਂ ਸੁਣ ਕੇ ਹਟੇ ਹਾਂ ਜੀ ਤੇ ਮੂਵੀ ਉਹਨਾਂ ਨੇ ਦੱਸ ਦਿੱਤੀ ਹੈ ਕਿ ਮੌਸਮ ਅਤੇ ਲਿਰਿਕਸ ਬਾਏ ਦਾ ਗ੍ਰੇਟ ਗੁਲਜ਼ਾਰ ਜੀ ਤੇ ਫਿਲਮ ਬਾਏ ਸ਼ਰਮੀਲਾ ਟੈਗੋਰ ਐਂਡ ਲੇਟ ਸੰਜੀਵ ਕੁਮਾਰ ਬਹੁਤ ਬਹੁਤ ਧੰਨਵਾਦ ਹਰਦੀਪ ਕੌਰ ਜੀ ਬਿਲਕੁਲ ਤੁਸੀਂ ਤੇ ਕਹਿੰਦੇ ਹੁੰਦੇ ਨਾ ਤੇ ਫੁੱਲ ਮੰਗਿਆ ਤੇ ਗੁਲਦਸਤਾ ਹੀ ਦੇ ਦਿੱਤਾ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਇਹ ਸਾਰੀ ਇਨਫੋਰਮੇਸ਼ਨ ਦੇਣ ਲਈ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਜੁੜੇ ਰਹਿਣਾ ਹੈ ਤੇ ਅਸੀਂ ਹੋਰ ਵੀ ਗੱਲਾਂ ਬਾਤਾਂ ਬਹੁਤ ਜਿਹੜੀਆਂ ਸਾਂਝੀਆਂ ਕਰਨੀਆਂ ਸੋ ਪ੍ਰੋਗਰਾਮ ਦੇ ਵਿੱਚ ਸਾਂਝ ਜਿਹੜੀ ਤੁਸੀਂ ਬਣਾਈ ਰੱਖਣੀ ਹੈ ਸੋ ਜੀ ਇੱਕ ਮੈਸੇਜ ਜਿਹੜਾ ਆਇਆ ਹੈ ਇਹ ਰਾਜਵੀਰ ਕੌਰ ਹੁਣਾਂ ਨੇ ਮੈਸੇਜ ਭੇਜਿਆ ਜੀ ਬੜਾ ਪਿਆਰਾ ਜਿਹਾ ਬੜਾ ਇਮੋਸ਼ਨਲ ਜਿਹਾ ਮੈਸੇਜ ਹੈ ਤੇ ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੀ ਹਿੰਦੀ ਦੇ ਵਿੱਚ ਹੈ ਲਿਖਿਆ ਕਿ ਜ਼ਿੰਦਗੀ ਕੇ ਸਫ਼ਰ ਮੇ ਚਲਤੇ ਚਲਤੇ ਹਰ ਮੁਕਾਮ ਪਰ ਯਹੀ ਸਵਾਲ ਪਰੇਸ਼ਾਨ ਕਰਤਾ ਰਹਾ ਕੁਛ ਰਹਿ ਤੋ ਨਹੀਂ ਗਿਆ ਤੀਨ ਮਹੀਨੇ ਕੇ ਬੱਚੇ ਕੋ ਦਾਈ ਕੇ ਪਾਸ ਰੱਖ ਕਰ ਜੋਬ ਪਰ ਜਾਣੇ ਵਾਲੀ ਮਾਂ ਕੋ ਦਾਈ ਨੇ ਪੁੱਛਾ ਕੁਛ ਰਹਿ ਤੋ ਨਹੀਂ ਗਿਆ ਪਰ ਚਾਬੀ ਸਭ ਲੈ ਲਿਆ ਨਾ ਅਬ ਵੋ ਕੈਸੇ ਹਾਂ ਕਹੇ ਪੈਸੇ ਕੇ ਪੀਛੇ ਭਾਗਤੇ ਭਾਗਤੇ ਸਭ ਕੁਛ ਪਾਣੇ ਕੀ ਖਵਾਹਿਸ਼ੋ ਮੇ ਵੋ ਜਿਸਕੇ ਲੀਏ ਸਭ ਕੁਛ ਕਰ ਰਹੀ ਹੈ ਵਹੀ ਤੋ ਰਹਿ ਗਿਆ ਸ਼ਾਦੀ ਮੇ ਦੁਲਹਨ ਕੋ ਵਿਦਾ ਕਰਤੇ ਹੀ ਸ਼ਾਦੀ ਕਾ ਹਾਲ ਖਾਲੀ ਕਰਦੇ ਹੋਏ ਦੁਲਹਨ ਕੀ ਬੁਆ ਨੇ ਪੁੱਛਾ ਭਈਆ ਕੁਛ ਰਹਿ ਤੋ ਨਹੀਂ ਗਿਆ ਚੈੱਕ ਕਰ ਲੋ ਠੀਕ ਸੇ ਬਾਪ ਚੈੱਕ ਕਰਨੇ ਗਿਆ ਤੋ ਦੁਲਹਨ ਕੇ ਰੂਪ ਮੇ ਕੁਛ ਫੂਲ ਸੁਖੇ ਪੜੇ ਥੇ ਸਭ ਕੁਛ ਤੋਂ ਪੀਛੇ ਰਹਿ ਗਿਆ 25 ਸਾਲ ਜੋ ਨਾਮ ਲੇਕਰ ਜਿਸਕੋ ਆਵਾਜ਼ ਦੇਤਾ ਥਾ ਲਾਡ ਸੇ ਵੋ ਨਾਮ ਪੀਛੇ ਰਹਿ ਗਿਆ ਔਰ ਉਸ ਨਾਮ ਕੇ ਆਗੇ ਗਰਵ ਸੇ ਜੋ ਨਾਮ ਲਗਾਤਾ ਥਾ ਵੋ ਨਾਮ ਵੀ ਪੀਛੇ ਰਹਿ ਗਿਆ ਭਈਆ ਦੇਖਾ ਕੁਛ ਪੀਛੇ ਤੋ ਨਹੀਂ ਰਹਿ ਗਿਆ ਬੁਆ ਕੇ ਇਸ ਸਵਾਲ ਪਰ ਆਂਖੋ ਮੇ ਆਏ ਆਂਸੂ ਛੁਪਾਤੇ ਬਾਪ ਜ਼ੁਬਾਨ ਸੇ ਤੋ ਨਹੀਂ ਬੋਲਾ ਪਰ ਦਿਲ ਮੇ ਇੱਕ ਹੀ ਆਵਾਜ਼ ਥੀ ਸਭ ਕੁਛ ਤੋ ਰਹਿ ਗਿਆ ਬੜੀ ਤਮੰਨਾਓ ਕੇ ਸਾਥ ਬੇਟੇ ਕੋ ਪੜ੍ਹਾਈ ਕੇ ਲਈ ਵਿਦੇਸ਼ ਭੇਜਾ ਥਾ ਔਰ ਵਹਿ ਪੜ੍ਹ ਕਰ ਵਹੀ ਸੈਟਲ ਹੋ ਗਿਆ ਪੋਤਰ ਜਨਮ ਪਰ ਬਮੁਸ਼ਕਿਲ ਤੀਨ ਮਾਂ ਕਾ ਵੀਜ਼ਾ ਮਿਲਾ ਥਾ ਔਰ ਚਲਤੇ ਵਕਤ ਬੇਟੇ ਨੇ ਪ੍ਰਸ਼ਨ ਕੀਆ ਸਭ ਕੁਛ ਚੈੱਕ ਕਰ ਲਿਆ ਕੁਛ ਰਹਿ ਤੋ ਨਹੀਂ ਗਿਆ ਕਿਆ ਜਵਾਬ ਦੇਤੇ ਕਿ ਅਬ ਛੂਟਨੇ ਕੋ ਬਚਾ ਹੀ ਕਿਆ ਹੈ 60 वर्ष पूर्ण कर सेवानिवृत्ति की शाम पीए ने याद दिलाया, चेक कर लो सर, कुछ रह तो नहीं गया। थोड़ा रुका और सोचा, पूरी जिंदगी तो यही आने जाने में बीत गई, अब और क्या रह गया होगा। कुछ रह तो नहीं गया। शमशान से लौटते वक्त किसी ने पूछा, नहीं कहते हुए वो आगे बढ़ा पर नजर दे फेर ली एक बार पीछे देखने के लिए। पिता की चिता की सुलगती आग देखकर मन भर आया, भागते हुए गया, पिता के चेहरे की झलक तलाशने की असफल कोशिश की और वापस लौट आया। दोस्त ने पूछा, कुछ रह गया था क्या? भरी आंखों से बोला, नहीं, कुछ भी नहीं रहा अब, और जो कुछ भी रह गया वह सदा मेरे साथ ही रहेगा। एक बार समय निकालकर सोचे, शायद पुराना समय याद आ जाए, आंखें भर जाएं और आज जो जी भर जीने का मकसद, आज को जी भर के जीने का मकसद मिल जाए। ये जो रिक्त स्थान है, कुछ रह तो नहीं गया इसमें कहीं, अपने सभी दोस्तों से यही बोलना चाहता हूँ कि यारों, क्या पता कब इस जीवन की शाम हो जाए। इससे पहले ऐसा हो, सबको गले लगा लो, दो प्यार भरी बातें कर लो ताकि कुछ छूट ना जाए। बड़ा प्यारा मैसेज ही राजवीर कौर उन्होंने साडे नाल शेयर किया सिएटल यूएस से। तो बिल्कुल जी, जिंदगी दे विच इनू जी भर के जीण दी कोशिश करिए ताकि कुछ भी जेड़ा छुट ना जाए। हर लम्हे नू रज के जीए हंडाइए ते ताकि जदों असी जिंदगी दे रस्ते ते तुरदे अगे वधदे आ ते जड़ियां जे पिछे मुड़ के असी अपनियां यादां वल झात मारीए ते खुशी होवे ते सोचिए कि हां ओ समां असी बड़ा वधिया हंडाया सी ते इह जेड़ा समां इनू वी असी रज के जीउणा है। सो जी इही कोशिश करिए, यही कोशिश असि अज दे लहरा प्रोग्राम दे विच करनी। अज खड़े होके झात मारनी असि अपने पिछे यादा वाल ते देखना कि सर्दियां च असि की मस्तियां करदे हुंदे सी। सो जी प्रोग्राम दे विच असि खबरां भी सुननियां, मैनू पता है तुसी बहुते खबरां ते मुद्देयां दी जिहड़ी असि कहिंदा पर मधाणी पाई दी उहनां दे विच ओह सब सुनने लई तैयार बैठे हो। सो जी उस तों पहलां सुणदे आं गीत ते उस तों बाद गल्लबात करांगे अज दीआं खबरां दी ते खास मुद्देयां दी। जी
हरमन रेडियो नूं तुसी कई तरीकयां दे नाल सुन सकदे हो। एप्पल ऐप स्टोर तों तुसी आईफोन, आईपैड अते आईपॉड टच लई हरमन रेडियो सर्च करो अते वर्जन 2 इंस्टॉल करो। एंड्रॉइड प्लेटफॉर्म ते तुसी गूगल प्ले स्टोर तों फ्री डाउनलोड करो। ब्लैकबेरी, नोकिया अते विंडो मोबाइल लई तुसी ट्यून इन ऐप डाउनलोड करके हरमन रेडियो सर्च करो। harmanradio.com ते भी तुसी सुन सकदे हो। कोई भी वाईफाई रेडियो सेट ते भी साडे चैनल उपलब्ध हन।
हर प्रोग्राम दी जानकारी, रेडियो दी हर गतिविधि ते नजर, ज्वाइन करो साडा फेसबुक पेज facebook.com/harmanradioaustralia जां जुड़ो टेलीग्राम ते telegram.me/harmaninfo। वधेरे जानकारी लई विजिट करो साडी वेबसाइट harmanradio.com। तुसी सुन रहे हो हरमन रेडियो आस्ट्रेलिया। तुसी हरमन रेडियो नू फोन करके भी सुन सकते हो। नाउ कॉल टू लिसन डायरेक्ट डायल नंबर फॉर ऑस्ट्रेलिया, कॉल +61 280 805 606। फॉर यूएसए कॉल +1 2139 924 242 और +1 1712 432 5857। फॉर यूके कॉल +44 3300 102 455। फॉर कैनेडा कॉल +1 8 6 7 6 7 5 0 2 6 4। इस प्रोग्राम नू स्पॉन्सर करने लिए संपर्क करो account@harmanradio.com या विजिट करो साडी वेबसाइट harmanradio.com।
जी लो जी, मैं गीत का वादा किया गीत सुनाई बिना ही वापस मुड़े आई हूं, क्योंकि जी मैनू रस्ते ची मिंटू बराड़ हुणी मिल गए। फिर मैं क्या भाई छड़ो गीत, गीत ते असी अगे सुनी जाने आ ते तुसी इस वेले टाइम जड़ा हो रहा साडियां खबरां दा ते मिंटू बराड़ हुणा नाल गलबात करन दा। सो जी उहनां नाल गलबात करदे आ ते उस तों बाद फिर असी जिहड़े गीत ओह सुणांगे जरूर। सो बहुत बहुत स्वागत है जी बराड़ साहब प्रोग्राम दे विच तुहाडा।
ਸਤਿ ਸ੍ਰੀ ਅਕਾਲ ਸੁਖਪ੍ਰੀਤ, ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ ਤੇ ਉਮੀਦ ਕਰਦੇ ਹਾਂ ਪ੍ਰੋਗਰਾਮ ਦਾ ਜਿਹੜਾ ਆਨੰਦ ਉਠਾ ਰਹੇ ਹੋਣੇ।
ਜੀ ਜੀ ਵਿਰਾਟ ਸਾਹਿਬ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਸਰੋਤੇ ਜੁੜ ਰਹੇ ਜੀ। ਹਰਮੀਤ ਸਿੰਘ ਚੰਨਾ ਮੈਲਬਨ ਤੋਂ, ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਤੋਂ, ਮੱਖਣ ਸੋਹੀ ਆਸਟ੍ਰੇਲੀਆ ਤੋਂ, ਤੇ ਸਾਡੇ ਨਾਲ ਇਨ੍ਹਾਂ ਨੇ ਸਾਂਝ ਪਾਈ ਆ ਪ੍ਰੋਗਰਾਮ ਦੇ ਵਿਚ, ਸੋ ਅਸੀਂ ਇਨ੍ਹਾਂ ਦੇ ਪ੍ਰੋਗਰਾਮ ਚ ਬਾਅਦ ਵਿਚ ਮੈਸੇਜ ਵੀ ਪੜਾਂਗੇ। ਪਰ ਉਸ ਤੋਂ ਪਹਿਲਾਂ ਸ਼ੁਰੂ ਕਰੀਏ ਅੱਜ ਦੀਆਂ ਖ਼ਬਰਾਂ ਦੇ ਬਾਰੇ ਵਿਰਾਟ ਸਾਹਿਬ।
ਜੀ ਬਿਲਕੁਲ
ਜੀ ਵਿਰਾਟ ਸਾਹਿਬ, ਤੋ ਖ਼ਬਰਾਂ ਦੇ ਵਿਚ ਜਿਹੜੀਆਂ ਅੱਜ ਤੋਂ ਟੈਕਸ ਦਰਾਂ ਬਦਲ ਰਹੀਆਂ ਉਹਨਾਂ ਦੇ ਬਾਰੇ ਗੱਲਬਾਤ ਸ਼ੁਰੂ ਕਰੀਏ ਪਹਿਲਾਂ।
ਜੀ ਬਿਲਕੁਲ, ਕਿਉਂ ਨੀ, ਜਦੋਂ ਜੇਬ ਦੇ ਉੱਤੇ ਅਸਰ ਪੈਂਦਾ ਤਾਂ ਸਾਰੀ ਚੀਜ਼ ਦੇ ਉੱਤੇ ਅਸਰ ਪੈ ਜਾਂਦਾ।
ਜੀ ਜੀ ਵਿਰਾਟ ਸਾਹਿਬ, ਤੋ ਇਹਦੇ ਬਾਰੇ ਤੁਸੀਂ ਸਰੋਤਿਆਂ ਨੂੰ ਜ਼ਰੂਰ ਰੂਬਰੂ ਕਰਾਓ ਕਿ ਜਿਹੜੀਆਂ ਅੱਜ ਤੋਂ। ਜੀ
ਬਿਲਕੁਲ, ਜਿਹੜਾ ਪਿਛਲਾ ਬਜਟ ਸੀਗਾ ਜੀ, ਬਜਟ ਦੇ ਜਿਹੜੀਆਂ ਫਰਮਾਇਸ਼ਾਂ ਕੀਤੀਆਂ ਜਾਂਦੀਆਂ ਜਾਂ ਸਿਫਾਰਿਸ਼ਾਂ ਜਿਹਨੂੰ ਕਹਿੰਦੇ ਆ ਬਜਟ ਦੀਆਂ, ਉਹ ਅੱਜ ਤੋਂ ਲਾਗੂ ਹੋ ਰਹੀਆਂ ਜੀ। ਇੰਡੀਆ ਦੇ ਵਿੱਚ ਤਕਰੀਬਨ 1 ਜੂਨ ਤੋਂ ਹੀ ਲਾਗੂ ਹੁੰਦੀਆਂ, ਤਾਂ ਉਹਨਾਂ ਦੇ ਤਹਿਤ ਜਿਹੜਾ ਟੈਕਸ ਦੇ ਵਿੱਚ ਕਈ ਚੀਜ਼ਾਂ ਦੇ ਵਿੱਚ ਵਾਧਾ ਹੋ ਰਿਹਾ ਤੇ ਕਈ ਚੀਜ਼ਾਂ ਘੱਟ ਵੀ ਰਹੀਆਂ। ਜਿਵੇਂ ਰੇਲਵੇ ਬੁਕਿੰਗ ਦੇ ਉੱਤੇ ਨਾ, ਜੇ ਤੁਸੀਂ ਕਰਦੇ ਸੀ ਘਰ ਬੈਠੇ ਜਾਂ ਤੁਸੀਂ ਕਾਰਡ ਨਾਲ, ਤਾਂ ਉਹਦੇ ਤੇ ਲੱਗਦੇ ਸੀ 30-40 ਰੁਪਏ, ਉਹ ਕੈਂਸਲ ਹੋ ਰਿਹਾ ਹੁਣ। ਪਰ ਕਈ ਚੀਜ਼ਾਂ ਜਿਵੇਂ ਜਹਾਜ਼ ਦੇ ਕਿਰਾਏ ਕਿਰੂਏ ਵੱਧ ਰਹੇ ਆ, ਕਾਰਾਂ ਖਰੀਦਣ ਦੇ ਉੱਤੇ ਵੀ, ਕਾਰਾਂ ਵਾਲੇ ਮਾਮਲੇ ਦੇ ਵਿੱਚ ਦੋ ਵੱਡੀਆਂ ਗੱਲਾਂ ਸਾਹਮਣੇ ਆ ਰਹੀਆਂ। ਇੱਕ ਤਾਂ ਇਹ ਆ ਵੀ ਡੀਜ਼ਲ ਵਾਹਨ ਜਿਹੜੇ ਉਹ ਬੰਦ ਕੀਤੇ ਜਾ ਰਹੇ ਆ, ਉਹਦੇ ਨਾਲ ਕਾਰ ਇੰਡਸਟਰੀ ਨੂੰ ਬਹੁਤ ਵੱਡਾ ਧੱਕਾ ਲੱਗੂ ਆ। ਦੂਜਾ, ਜਿਹੜਾ 10 ਸਾਲ ਪੁਰਾਣੀ ਕਾਰ ਬੰਦ ਕਰਨ ਨਾਲ ਜਿਹੜੀ ਇੰਡਸਟਰੀ ਆ, ਜਿਹੜੀ ਕਾਰ ਇੰਡਸਟਰੀ ਦਾ ਕੰਮ ਵਧੂਆ, ਪਰ ਆਮ ਲੋਕਾਂ ਨੂੰ ਧੱਕਾ ਲੱਗੂਆ ਵੀ 10 ਸਾਲ ਤਾਂ ਉਹਦੀ ਹੋ ਜਾਂਦੇ ਆ ਤੇ 10 ਸਾਲਾਂ ਤੋਂ ਬਾਅਦ ਤੁਹਾਨੂੰ ਕਾਰ ਬਦਲਣੀ ਪਵੇ। ਤਾਂ ਬਹੁਤ ਜਿਵੇਂ ਮੈਂ ਵੀ ਜਦੋਂ ਕੱਲ ਖ਼ਬਰ ਆਈ ਤਾਂ ਮੈਂ ਵੀ ਸੋਚਿਆ, ਹੁਣ ਜਦੋਂ ਤੁਸੀਂ ਇੰਡੀਆ ਸਾਲ ਚ 1-2 ਵਾਰ ਜਾਂਦੇ ਹੋ ਤਾਂ ਮੈਨੂੰ ਕਾਰ ਲਈ ਨੂੰ ਇੰਡੀਆ 7 ਜਾਂ 8 ਸਾਲ ਹੋ ਗਏ ਤੇ ਉਹ ਕਾਰ ਚੱਲੀ ਹਜੇ 10-20 ਹਜ਼ਾਰ ਕਿਲੋਮੀਟਰ ਆ ਤੁਸੀਂ ਜਦੋਂ ਚੱਲ ਜਾਂਦੇ ਹੋ ਤੇ ਉਹਦੀ ਚਲਾਉਂਦੇ ਹੋ, ਤੇ ਜੇ 3 ਸਾਲਾਂ ਬਾਅਦ ਮੈਨੂੰ 20,000 ਜਾਂ 25,000 ਕਿਲੋਮੀਟਰ ਕਾਰ ਚੱਲੀ ਵੇਚਣੀ ਪਊਗੀ, ਲਊ ਕੌਣ ਉਹਨੂੰ? ਕਿਉਂਕਿ ਜਦੋਂ 10 ਸਾਲਾਂ ਦੇ ਉੱਤੋਂ ਤਾਂ ਘੱਟ ਤੁਸੀਂ ਰੱਖ ਹੀ ਨੀ ਸਕਦੇ, ਹੋਰ ਉਹਦਾ ਗਾਹਕ ਵੀ ਨੀ ਰਹਿਣਾ। ਪਹਿਲਾਂ ਭਾਵੇਂ ਇਹ ਵੱਡੇ ਮੈਟਰੋ ਸਿਟੀ ਚ ਚੱਲੂਗੀ, ਪਰ ਪਿੰਡਾਂ ਚ ਵੀ ਫੇਰ ਇਹੀ ਹਾਲ ਹੋਊ ਆਉਣ ਵਾਲੇ ਚ। ਤਾਂ ਕਿਸੇ ਨੇ ਇਹ ਥੋੜਾ ਦੇਖਣਾ ਇਹ ਕਾਰ 25,000 ਚੱਲੀ, ਉਹਨਾਂ ਨੇ ਇਹ ਦੇਖਣਾ ਇਹ 10 ਸਾਲ ਪੁਰਾਣੀ ਆ। ਸੋ ਇਹ ਅਜੀਬੋ ਗਰੀਬ ਜੀਆਂ ਜਿਹੜੀਆਂ ਗੱਲਾਂ ਹੋ ਰਹੀਆਂ, ਪਰ ਇਹਨਾਂ ਤੋਂ ਬਿਨਾਂ ਕੰਟਰੋਲ ਵੀ ਨਹੀਂ ਹੋ ਰਿਹਾ, ਕਿਉਂਕਿ ਜਿਹੜੇ ਰੋਡ ਐਕਸੀਡੈਂਟਸ ਆ ਜਾਂ ਜਿਹੜੀ ਪੰਗੇ ਹੁੰਦੇ ਆ, ਬਹੁਤ ਸਾਰੀਆਂ ਚੀਜ਼ਾਂ ਖੜੀਆਂ ਹੋ ਰਹੀਆਂ, ਉਹ ਰੋਡ ਦੇ ਉੱਤੇ ਟ੍ਰੈਫਿਕ ਦੇ ਰੌਲੇ ਆ, ਉਹ ਸਾਰੇ ਇਹ ਪੁਰਾਣੀਆਂ ਗੱਡੀਆਂ ਕਰਕੇ ਜ਼ਿਆਦਾ ਸਾਹਮਣੇ ਆ ਰਹੇ ਆ। ਸੋ ਇਹ ਬੰਦ ਵੀ ਕਰਨੇ ਪੈਣੇ ਆ, ਪਰ ਪਤਾ ਨੀ ਸਰਕਾਰ ਇਹਨੂੰ ਕਿਵੇਂ ਕਾਬੂ ਕਰੂਗੀ, ਆਉਣ ਵਾਲਾ ਟਾਈਮ ਦੱਸੂਗਾ। ਤੇ ਦੂਜਾ, ਸਣੇ ਗੂਗਲ ਦੇ ਟੈਕਸ ਲਾ ਦਿੱਤਾ ਜੀ, ਵੀ ਜੇ ਤੁਸੀਂ ਗੂਗਲ ਦੇ ਉੱਤੇ ਵੀ ਐਡ ਕਰਦੇ ਹੋ ਤਾਂ ਉਹਦੇ ਉੱਤੇ ਵੀ ਤੁਹਾਨੂੰ ਸਰਵਿਸ ਟੈਕਸ ਦੇਣਾ ਪੈਣਾ, ਚਾਹੇ ਉਹ ਫੇਸਬੁੱਕ, ਟਵਿੱਟਰ, ਯਾਨੀ ਕਿ ਸੋਸ਼ਲ ਕਿਸੇ ਵੀ ਸਾਈਟਸ ਦੇ ਉੱਤੇ ਤੁਸੀਂ ਕੋਈ ਐਡ ਕਰਦੇ ਹੋ ਤਾਂ ਉਹਦਾ ਵੀ ਟੈਕਸ ਜਿਹੜਾ ਇਹਨਾਂ ਨੇ ਲਾਗੂ ਕਰਤਾ। ਥੋੜੀ ਜਿਹੀ ਸਿਆਉਣੇ ਦੇ ਪਿੱਛੇ ਜਿਹੜੇ ਰੌਲਾ ਪਿਆ ਸੀ ਗੋਲਡ ਸਮਿਥ ਜਿਹੜੇ ਮੁਜ਼ਾਹਰੇ ਕਰਦੇ ਸਨ, ਪਰ ਉਹਨਾਂ ਨੂੰ ਥੋੜੀ ਜਿਹੀ ਰਾਹਤ ਇਹ ਦਿੱਤੀ ਆ ਵੀ 2 ਲੱਖ ਦੀ ਥਾਂ ਤੇ ਹੁਣ 5 ਲੱਖ ਤੱਕ ਦੇ ਜਿਹੜੀ ਖਰੀਦਦਾਰੀ ਜੇ ਕੋਈ ਕਰਦਾ ਤਾਂ ਉਹਦੇ ਤੋਂ ਇੱਕ ਟੈਕਸ ਤੋਂ ਬਚਤ ਕੀਤੀ ਉਹਨਾਂ ਦੀ। ਪਰ ਓਵਰਆਲ ਤਾਂ ਇਹ ਹੈ ਜੀ, ਇਹ ਜਿਹੜੇ ਟੈਕਸ ਆ ਇਹ ਲਾਗੂ ਕਰਕੇ ਜਿਹੜੇ ਆਮ ਬੰਦੇ ਦੀ ਜੇਬ ਦੇ ਉੱਤੇ ਬੋਝ ਪੈਣਾ, ਤੇ ਉਹਦੇ ਚ ਚਾਹੇ ਇੱਕ ਹੋਰ ਜਿਹੜਾ ਟੈਕਸ ਵਧਾਇਆ ਗਿਆ 0.5% ਖੇਤੀ ਟੈਕਸ ਜਿਹਨੂੰ ਕਿਹਾ ਗਿਆ, ਖੇਤੀ ਟੈਕਸ ਦੇ ਲਾਉਣ ਦਾ ਕਾਰਨ ਇਹ ਹੋਇਆ ਵੀ ਜੇ 0.5% ਕਈ ਚੀਜ਼ਾਂ ਦੇ ਉੱਤੇ ਖੇਤੀ ਟੈਕਸ ਲੱਗ ਗਿਆ ਤਾਂ ਉਹਦੇ ਤੋਂ ਆਉਣ ਵਾਲਾ ਜਿਹੜਾ ਕਰੋੜਾਂ ਉਹ ਜ਼ਿਮੀਦਾਰ ਦੇ ਭਲੇ ਲਈ ਜਾਂ ਚੰਗੀਆਂ ਖੋਜਾਂ ਲਈ ਜਾਂ ਚੰਗੇ ਉਹਨਾਂ ਲਈ ਸਹੂਲਤਾਂ ਖੜੀਆਂ ਕਰਨ ਲਈ ਦਿੱਤਾ ਜਾਊਗਾ। ਪਰ ਹੁਣ ਦੇਖਦੇ ਹਾਂ ਵੀ ਉਹ 0.5% ਕਈ ਵਾਰੀ ਬੰਦਾ ਟੈਕਸ ਅਗਰਾਉਣ ਲਈ ਕਿਸੇ ਚੀਜ਼ ਦਾ ਨਾਂ ਵਰਤ ਲੈਂਦਾ ਤੇ, ਪਰ ਜ਼ਰੂਰੀ ਨਹੀਂ ਹੁੰਦਾ ਵੀ ਉਸ ਥਾਂ ਦੇ ਉੱਤੇ ਲੱਗੇ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਟੈਕਸ ਦੇ ਨਾਂ ਦੇ ਉੱਤੇ, ਤਾਂ ਫੇਰ ਕੀ ਹੁੰਦਾ ਨਾ, ਫੇਰ ਸਰਕਾਰ ਦੇ ਉੱਤੇ ਪ੍ਰੈਸ਼ਰ ਪੈਂਦਾ ਗਾ। ਖਾਸ ਕਰਕੇ ਉਹ ਲੋਕ ਪ੍ਰੈਸ਼ਰ ਪਾਉਂਦੇ ਆ ਜੀ ਜਿਹੜੇ ਸਰਕਾਰੀ ਜੋਬ ਕਰਦੇ ਆ, ਉਹ ਕਹਿੰਦੇ ਜੀ ਹੁਣ ਟੈਕਸ ਵੱਧ ਦੇਣਾ ਪੈ ਗਿਆ ਸਾਨੂੰ, ਚੀਜ਼ਾਂ ਮਹਿੰਗੀਆਂ ਹੋ ਗਈਆਂ, ਤਨਖਾਹਾਂ ਵਧਾਓ, ਤੇ ਫਿਰ ਉਹਨਾਂ ਦੀਆਂ ਤਾਂ ਤਨਖਾਹਾਂ ਵੱਧ ਜਾਂਦੀਆਂ ਜੀ। ਤੇ ਪਰ ਜਿਨ੍ਹਾਂ ਦੇ ਆਪਣੇ ਕੰਮ ਆ ਉਹਨਾਂ ਦੀ ਤਨਖਾਹ ਨੀ ਨਾ ਵੱਧਦੀ, ਉਹਨਾਂ ਨੂੰ ਤਾਂ ਫਿਰ ਟੈਕਸ ਆ ਜਿਹੜਾ ਉਹਨਾਂ ਦੇ ਉੱਤੇ ਬੋਝ ਬਣਦਾ। ਪਰ ਅੱਜ ਇੱਕ ਬੜਾ ਵਧੀਆ ਨਾ ਕਿਸੇ ਨੇ ਛੋਟਾ ਜਿਹਾ ਸ਼ੇਅਰ ਆ ਇੱਕ ਗਾਣੇ ਦੀ ਤਰਜ਼ ਦੇ ਉੱਤੇ, ਗੁਰਦਾਸ ਮਾਨ ਦੇ ਗਾਣੇ ਦੀ ਤਰਜ਼ ਦੇ ਉੱਤੇ ਸ਼ੇਅਰ ਕਰ ਰੱਖਿਆ ਜੀ, ਤੇ ਉਹ ਜੇ ਇਜਾਜ਼ਤ ਹੋਵੇ ਤਾਂ ਮੈਂ ਪੜ੍ਹ ਕੇ ਸੁਣਾਉਣਾ, ਗਾ ਕੇ ਤਾਂ ਨਹੀਂ ਸੁਣਾ ਸਕਦਾ ਤੇ, ਪਰ ਪੜ੍ਹ ਕੇ ਸੁਣਾਉਣਾ, ਗਾ ਤੁਸੀਂ ਲਿਓ ਬਾਅਦ ਚ। ਤੇ ਗੁਰਦਾਸ ਮਾਨ ਦਾ ਗਾਣਾ ਨੀ ਰੱਬ ਨੇ ਸੇਧ ਦਿੱਤੀ ਹੈ ਚੰਗੀ, ਬਾਬੇ ਭੰਗੜਾ ਪਾਉਂਦੇ ਵਾਲੇ ਗਾਣੇ ਦੀ ਉਹਨਾਂ ਨੇ ਤਰਜ਼ ਤੇ ਲਿਖਿਆ, ਕਹਿੰਦੇ ਨੌਕਰੀ ਰੱਬ ਨੇ ਦਿੱਤੀ ਚੰਗੀ, ਨੌਕਰੀ ਰੱਬ ਨੇ ਦਿੱਤੀ ਚੰਗੀ, ਘਰ ਵਿਚ ਰੌਣਕ ਰੰਗ ਬਰੰਗੀ, ਉਪਰੋਂ ਪੇ ਜਿਨ੍ਹਾਂ ਦੀ ਚੰਗੀ ਰੱਬ ਦਾ ਸ਼ੁਕਰ ਮਨਾਉਂਦੇ ਨੇ। ਕੱਲ ਤੋਂ ਹੋਈਆਂ ਛੁੱਟੀਆਂ, ਮਾਸਟਰ ਭੰਗੜੇ ਪਾਉਂਦੇ ਨੇ, ਸੋ ਮਾਸਟਰਾਂ ਨੂੰ ਵੀ ਛੁੱਟੀਆਂ ਹੋ ਗਈਆਂ ਜੀ, ਸੋ ਉਹਨਾਂ ਲੋਕਾਂ ਲਈ ਕੋਈ ਟੈਕਸ ਦਾ ਬੜਾ ਫਰਕ ਨੀ ਪੈਂਦਾ, ਉਹ ਭੰਗੜੇ ਪਾਉਣਗੇ
ਜੀ। ਬਿਲਕੁਲ ਬਰਾੜ ਸਾਹਿਬ, ਇਹ ਗੱਲ ਤੇ ਠੀਕ ਕਹੀ। ਸੋ ਖਬਰਾਂ ਦੇ ਵਿਚ ਅੱਗੇ ਬਰਾੜ ਸਾਹਿਬ, ਜਿਹੜੀ ਫੌਜ ਦੇ ਡੀਪੂ ਦੇ ਵਿਚ ਭਿਆਨਕ ਅੱਗ ਲੱਗੀ ਹੈ ਜੀ, ਕੁਲਗਾਮ ਅਸਲਾ ਡੀਪੂ ਚ ਜਿਹੜੇ ਫੌਜ ਦਾ ਜਿਹੜਾ ਡੀਪੂ, ਉੱਥੇ ਅੱਗ ਲੱਗੀ, ਉਹਦੇ ਬਾਰੇ ਵੀ ਤੁਸੀਂ ਜਰੂਰ ਸਰੋਤਿਆਂ ਨੂੰ ਦੱਸੋ।
ਬਿਲਕੁਲ ਜੀ, ਕੁਝ ਇੱਕ ਚੀਜ਼ਾਂ ਬੜੀਆਂ ਸੈਂਸਿਟਿਵ ਹੁੰਦੀਆਂ, ਕੁਝ ਇੱਕ ਚੀਜ਼ਾਂ ਬਾਹਰ ਪੱਖ ਤੋਂ ਹੀ ਸੈਂਸਿਟਿਵ ਹੁੰਦੀਆਂ। ਜਿਹੜਾ ਵਰਦਾ ਦਾ ਜਿਹੜਾ ਸਾਡਾ ਸਟਾਕ ਆ, ਅਸਲੇ ਦਾ ਸਟਾਕ ਆ, ਤਕਰੀਬਨ ਏਸ਼ੀਆ ਚ ਵੀ ਦੂਜੇ ਨੰਬਰ ਤੇ ਦਾ ਸਭ ਤੋਂ ਵੱਡਾ ਜਿਹੜਾ ਬਣਿਆ ਹੋਇਆ ਸਟਾਕ ਕੇਂਦਰ ਆ, ਜਿਹਨੂੰ ਅਸਲਾ ਭੰਡਾਰ ਕਹਿੰਦੇ ਆ, ਤੇ ਤਕਰੀਬਨ 10,000 ਕਿੱਲੇ ਦੇ ਵਿਚ ਫੈਲਿਆ ਹੋਇਆ ਜੀ, ਤੇ ਇਹਨੂੰ ਇਹ ਸੇਫ ਰੱਖਣ ਲਈ, ਸਿਕਿਉਰਿਟੀ ਦੇ ਪਰਪਜ ਦੇ ਲਈ ਇਹ ਬਹੁਤ ਸਾਰੀਆਂ ਚੀਜ਼ਾਂ ਇਹਨੂੰ ਲੁਕੋ ਕੇ ਰੱਖਿਆ ਜਾਂਦੀਆਂ, ਇਹੋ ਜਿਹੀਆਂ ਥਾਵਾਂ ਪਬਲਿਕਲੀ ਜਾਂ ਖ਼ਬਰਾਂ ਚ ਨਹੀਂ ਲਿਆਂਦੀਆਂ ਜਾਂਦੀਆਂ ਹੁੰਦੀਆਂ ਕਦੇ ਵੀ। ਇੱਥੋਂ ਤੱਕ ਕਿ ਤੁਸੀਂ ਜੇ ਗੂਗਲ ਦੇ ਉੱਤੇ ਵੀ ਸਰਚ ਕਰੋਗੇ ਤਾਂ ਉੱਥੇ ਵੀ ਤੁਹਾਨੂੰ ਉਹ ਮੈਪ ਦੇ ਵਿਚ ਉਵੇਂ ਚੀਜ਼ਾਂ ਨਹੀਂ ਦਿਖਾਈ ਦੇਣੀਆਂ, ਨਹੀਂ ਮਿਲਣਗੀਆਂ। ਇਹ ਦੇਸ਼ ਦੀ ਸੁਰੱਖਿਆ ਦੇ ਮਸਲਿਆਂ ਤੱਕ ਵੀ ਸੰਬੰਧਿਤ ਹੁੰਦੀਆਂ, ਪਰ ਜਦੋਂ ਕਦੇ ਇਹੋ ਜਿਹਾ ਹਾਦਸਾ ਵਾਪਰ ਜੇ ਤੇ ਉਦੋਂ ਫਿਰ ਉਹ ਸੁਰੱਖਿਆ ਚ ਆਉਣਾ, ਉਹ ਥਾਂ ਆਈਡੈਂਟੀ ਹੋਣਾ, ਉਹ ਕਿਤੇ ਚੰਗੀ ਗੱਲ ਨਹੀਂ ਹੈ। ਭਾਵੇਂ ਇੰਨਾ ਲੁਕੋ ਕੇ ਵੀ ਨਹੀਂ ਰੱਖਿਆ ਜਾ ਸਕਦਾ ਸੀ, ਪਰ ਜਦੋਂ ਹੁਣ ਕੱਲ ਬਹੁਤ ਵੱਡੀ ਅੱਗ ਲੱਗੀ ਆ ਉੱਥੇ, ਤਾਂ ਉਸ ਅੱਗ ਨਾਲ ਜਿੱਥੇ ਨੁਕਸਾਨ ਤਾਂ ਹੋਇਆ, ਬੰਦਿਆਂ ਦੀ ਮੌਤ ਹੋਈ ਆ ਜੀ, ਦੋ ਫੌਜ ਦੇ ਅਫਸਰ ਵੀ ਮਰੇ ਆ। ਵੀ ਅੱਗ ਇੰਨੀ ਕੁ ਭਿਆਨਕ ਸੀ ਵੀ ਜਿਹੜੇ ਉੱਥੇ ਡਿਊਟੀ ਦੇ ਰਹੇ ਸੀ ਬੰਦੇ, ਉਹਨਾਂ ਤੋਂ ਉੱਥੋਂ ਭੱਜਿਆ ਵੀ ਨਹੀਂ ਗਿਆ, ਵੀ ਉਹ ਉਸ ਅੱਗ ਦੀ ਲਪੇਟ ਦੇ ਵਿਚ ਆ ਗਏ ਤੇ। ਪਰ ਪਹਿਲੀ ਵਾਰ ਮੈਨੂੰ ਇਹ ਸੁਣ ਕੇ ਹੈਰਾਨੀ ਹੋ ਰਹੀ ਆ ਵੀ ਜਿਹੜੇ ਫਾਇਰ ਬ੍ਰਿਗੇਡ ਵਾਲੇ ਸੀ, ਜਿਹੜੇ ਇੱਕ ਬ੍ਰਿਗੇਡ ਕਹੀ ਜਾਂਦੀ ਆ ਜਿਹੜੀ ਕਿ ਇਹੋ ਜਿਹੇ ਟਾਈਮ ਦੇ ਉੱਤੇ ਉਹਨਾਂ ਨੂੰ ਬਹੁਤ ਵੱਡੀ ਟ੍ਰੇਨਿੰਗ ਮਿਲੀ ਹੁੰਦੀ ਆ ਅੱਗ ਬੁਝਾਉਣ ਦੀ, ਤੇ ਉਹ ਅੱਗ ਬੁਝਾਉਣ ਲਈ ਸਹਾਈ ਹੁੰਦੇ ਆ, ਪਰ 6 ਫਾਇਰ ਬ੍ਰਿਗੇਡ ਮੁਲਾਜ਼ਮ ਵੀ ਮਾਰੇ ਗਏ ਉੱਥੇ। ਸੋ ਦੇਖੋ ਹੁਣ ਤੁਸੀਂ ਕਿੰਨੀ ਭਿਆਨਕ ਅੱਗ ਹੋਊਗੀ, ਇੱਕ ਟ੍ਰੇਨਡ ਬੰਦਾ ਜਿਹੜਾ ਅੱਗ ਬੁਝਾਉਣ ਗਿਆ ਉਹ ਵੀ ਉਹਦੀ ਲਪੇਟ ਚ ਆ ਗਿਆ। ਉਹਦਾ ਕਾਰਨ ਇਹ ਸੀ ਜੀ ਵੀ ਅਸਲਾ ਸੀ, ਉਹ ਰਹਿ ਕੇ ਚੱਲ ਰਿਹਾ ਸੀ, ਜਦੋਂ ਵੀ ਉਹਦਾ ਪਤਾ ਨੀ ਲੱਗਦਾ ਸੀ ਅੱਗ ਜਿਹਦੇ ਵੀ ਵਿਸਫੋਟ ਕੋਲੇ ਜਾਂਦੀ ਸੀ, ਉਹਦਾ ਬਲਾਸਟ ਹੁੰਦਾ ਸੀ ਤਾਂ ਉਹਨਾਂ ਦੀ ਲਪੇਟ ਚ ਆਉਂਦੇ ਸੀ, ਤੇ ਦੂਰ ਤੱਕ ਉਹ ਮਾਰ ਹੋ ਜਾਂਦੀ ਸੀ ਉਹਦੀ। ਇਹ ਇਸ ਕਰਕੇ ਬਹੁਤ ਖਤਰਨਾਕ ਸੀ, ਪਰ ਫਿਰ ਵੀ ਉਹਨਾਂ ਨੇ ਕਾਬੂ ਪਾ ਲਿਆ ਜੀ। ਤਕਰੀਬਨ 20 ਮੌਤਾਂ ਦੇ ਕਰੀਬ ਟੋਟਲ ਹੋਈਆਂ ਦੱਸਦੇ, ਅੱਡੋ ਅੱਡ ਅਖਬਾਰਾਂ ਦੀ ਸੁਰਖੀਆਂ ਦੱਸਦੀਆਂ ਇਹ। ਪਰ ਕੁੱਲ ਮਿਲਾ ਕੇ ਜੀ ਇਹ ਇੱਕ ਜਿਹੜਾ ਗੁਰਦਾਸ ਮਾਨ ਦਾ ਹੀ ਗਾਣਾ ਫਿਰ ਉਹੀ ਹੈ ਜੀ, ਅਸਲਾ ਬੰਦੇ ਨੂੰ ਮਕਾਉਣ ਲਈ ਬਣਿਆ ਇਹ, ਜਦੋਂ ਵੀ ਇਹ ਚੱਲਣਾ ਇਹਨੇ ਕੋਈ ਚੰਗਾ ਤਾਂ ਕਰਨਾ ਨੀ, ਪਰ ਮਜਬੂਰੀ ਆ, ਇਹਨਾਂ ਨੂੰ ਰੱਖਣਾ ਵੀ ਇੱਕ ਮਜਬੂਰੀ ਹੋ ਗਈ ਆ। ਮੈਨੂੰ ਬਹੁਤ ਵਾਰੀ ਕਿਹਾ ਜਦੋਂ ਇੰਡੀਆ ਦੇ ਵਿੱਚ ਬੜਾ ਰਿਵਾਜ ਆਇਆ, ਨਵੇਂ ਨਵੇਂ ਆਰਡੀਨੈਂਸ ਦੇ ਪਿਸਟਲ ਬਣ ਸ਼ੁਰੂ ਹੋਏ, ਰਿਵਾਲਵਰ ਸ਼ੁਰੂ ਹੋਏ, 60-65 ਹਜ਼ਾਰ ਚ ਰਿਵਾਲਵਰ ਮਿਲਣ ਲੱਗ ਗਿਆ। ਪਹਿਲਾਂ ਤਾਂ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਸੀ, ਜਦੋਂ ਕੋਰਟ ਦਾ ਜਾਂ ਬੈਬਲੇ ਦਾ ਲੈਣਾ ਪੈਂਦਾ ਸੀ 4 ਲੱਖ ਦਾ, ਪਰ 15 ਕੁ ਸਾਲ ਪਹਿਲਾਂ ਨਾ 65 ਹਜ਼ਾਰ ਚ ਰਿਵਾਲਵਰ ਆ ਗਿਆ, ਤੇ ਮੈਨੂੰ ਵੀ ਬਹੁਤ ਨੇ ਕਿਹਾ ਵੀ ਤੂੰ ਵੀ ਲਾਇਸੈਂਸ ਬਣਾ ਲਾ, ਕਲਕੱਤੇ ਤੋਂ 65 ਹਜ਼ਾਰ ਚ ਹੀ ਆ ਜਾਂਦਾ। ਪਰ ਮੈਂ ਉਹਨਾਂ ਨੂੰ ਇਹੀ ਗੱਲ ਪੁੱਛੀ ਸੀ ਵੀ ਮੈਨੂੰ ਇਹ ਤਾਂ ਦੱਸ ਦਿਓ ਵੀ ਉਹਦਾ ਫਾਇਦਾ ਕੀ, ਉਹ ਕੀ ਕਰੂਗਾ, ਜਦੋਂ ਚੱਲੂਗਾ ਜਾਂ ਮੂਹਰਲੇ ਨੂੰ ਮਾਰੂਗਾ ਜਾਂ ਪਿਛਲੇ ਨੂੰ ਮਾਰੂਗਾ, ਦੋਨਾਂ ਚੋਂ ਇੱਕ ਨੂੰ ਤਾਂ ਮਾਰੂਗਾ, ਤੇ ਕਈ ਮੌਕੇ ਇਹ ਹੁੰਦੇ ਆ ਵੀ ਦੋਨੇ ਮਰ ਜਾਂਦੇ ਆ। ਜੇ ਹੁਣ ਤੁਸੀਂ ਆਪਦੀ ਸੁਰੱਖਿਆ ਲਈ ਵੀ ਚਲਾਇਆ ਤਾਂ ਉਹ ਮੂਹਰਲੇ ਨੂੰ ਤੁਸੀਂ ਮਾਰਤਾ, ਹੋ ਸਕਦਾ ਉਹ ਉਹਨੂੰ ਮਾਰਨ ਦੀ ਲੋੜ ਨਾ ਪੈਂਦੀ, ਉਹ ਵੀ ਸਰ ਸਕਦਾ ਸੀ, ਤੇ ਜਦੋਂ ਤੁਸੀਂ ਚਲਾਓਗੇ ਤਾਂ ਦੋਸ਼ੀ ਤੁਸੀਂ ਵੀ ਹੋਗੇ, ਕਾਤਲ ਤੁਸੀਂ ਵੀ ਹੋਗੇ। ਬਹੁਤ ਘੱਟ ਰੇਅਰ ਚਾਂਸ ਆ ਜੀ ਵੀ 0.1% ਵੀ ਜਿਹੜੀ ਰੱਖਿਆ ਲਈ ਲਿਆ ਗਿਆ ਅਸਲਾ ਜਦੋਂ ਚੱਲੇ ਉਦੋਂ ਤੁਹਾਡੇ ਤੇ ਕੋਈ ਕੇਸ ਨਾ ਬਣੇ, ਇੱਕ ਬਹੁਤ ਰੇਅਰ ਚਾਂਸ ਆ। ਦੂਜਾ ਸਾਰਾ ਦਿਨ ਜਿਹੜੀ ਤੁਹਾਨੂੰ ਡਰ ਸਹਿਮ ਲੱਗਿਆ ਰਹਿੰਦਾ ਵੀ ਕੋਈ ਬੱਚਾ ਨਾ ਛੇੜ ਲੇ, ਕੋਈ ਊ ਨਾ ਚੱਲ ਜਿਹੜੇ ਲੋਕ ਹੈਗਾ ਕਿ ਨਹੀਂ ਰਹੇਗਾ, ਲੋੜ ਹੈ ਫਾਲਤੂ ਦੀਆਂ ਜਿਹੜੀਆਂ ਟੈਨਸ਼ਨਾਂ ਉਹ ਅਸਲੇ ਦੀਆਂ। ਪਰ ਕੀ ਕਰੀਏ ਜੀ ਕਿ ਜਦੋਂ ਦੁਨੀਆਦਾਰੀ ਇਹੋ ਜਿਹੀ ਹੋ ਗਈ ਵੀ ਸੁਰੱਖਿਆ ਦੇ ਨਾਂ ਤੇ ਲਿਆ ਜਾਂਦਾ ਜਾਂ ਹੋਰ ਲਿਆ ਜਾਂਦਾ, ਪਰ ਇਹ ਚੰਗਾ ਕੁਛ ਨਹੀਂ ਕਰਦਾ। ਮੈਂ ਜਿਹਨੂੰ ਜੇ ਮੈਂ ਦਿਲੋਂ ਕਹਾਂ, ਆਪਦੀ ਪਰਸਨਲ ਪੱਧਰ ਤੇ ਕਹਾਂ, ਤੇ ਮੈਂ ਅਸਲੇ ਨੂੰ ਬਹੁਤ ਨਫ਼ਰਤ ਕਰਦਾ ਜੀ।
ਬਿਲਕੁਲ ਬਰਾੜ ਸਾਹਿਬ, ਅਸਲਾ ਤੇ ਤੁਹਾਡੇ ਕੋਲ ਹੈਗਾ, ਇਹ ਨਾ ਕਹੋ, ਇਹ ਚਲੋ ਵੱਖਰੀ ਗੱਲ ਆ, ਪਰ ਰਿਵਾਲਵਰ ਨੀ ਹੈਗੀ ਤੇ ਕਲਮ ਤੇ ਹੈਗੀ ਆ ਨਾ, ਸੋ ਕਹਿੰਦੇ ਵੀ
ਕਲਮ ਦਾ ਵੀ ਨਾ ਇੱਕ ਕਲਮ ਦਾ ਵੀ ਇੱਕ ਦਾਇਰਾ ਹੁੰਦਾ, ਕਲਮ ਦੀ ਵੀ ਇੱਕ ਵਰਤੋਂ ਹੁੰਦੀ ਹੈ। ਕਲਮ ਨੂੰ ਵੀ ਜਦੋਂ ਨਵੀਂ ਨਵੀਂ ਆਉਂਦੀ ਹੈ ਨਾ ਕਲਮ, ਜਿਵੇਂ ਨਵਾਂ ਨਵਾਂ ਤੁਹਾਡੇ ਕੋਲ ਅਸਲਾ ਆਵੇ ਤਾਂ ਬੰਦੇ ਦੀਆਂ ਬਾਹਾਂ ਦੂਰ ਹੋ ਜਾਂਦੀਆਂ, ਇਹ ਨਾ ਇੱਕ ਸੱਚਾਈ ਆ। ਤੁਸੀਂ ਜੇ ਨਹੀਂ ਮੇਰਾ ਯਕੀਨ ਮੰਨਦਾ, ਅੱਜ ਜਿੰਨੇ ਵੀ ਸਰੋਤੇ ਆ, ਇੱਕ ਚੀਜ਼ ਕਰਿਓ, ਤੁਸੀਂ ਪਿਸਤੌਲ ਡੱਬ ਚ ਪਾ ਕੇ ਜਦੋਂ ਵੀ ਕਿਤੇ ਤੁਰੋਗੇ ਜਾਂ ਕੋਈ ਵੀ ਅਸਲਾ ਲੈ ਕੇ ਤੁਰੋਗੇ ਨਾ, ਤੁਹਾਡੀਆਂ ਬਾਹਾਂ ਆਪਦੇ ਸਰੀਰ ਨਾਲ ਨਹੀਂ ਲੱਗਣੀਆਂ, ਚੌੜੇ ਹੋ ਕੇ ਤੁਰੋਗੇ। ਇਹ ਇੱਕ ਕੁਦਰਤੀ ਵਰਤਾਰਾ ਹੈ, ਮੇਰੇ ਨਾ ਚਾਹੁੰਦੇ ਹੋਏ ਵੀ ਤੁਸੀਂ ਦੇਖ ਲਿਓ, ਨੋਟ ਕਰਕੇ ਦੇਖ ਲਿਓ, ਤੁਹਾਡੇ ਦੇ ਵਿੱਚ ਕਿਹੜਾ ਸਪੈਸ਼ਲ ਫੀਲਿੰਗ ਆਜੂਗੀ ਵੀ ਤੁਸੀਂ ਤਾਂ ਬਸ ਹੁਣ ਪਤਾ ਹੀ ਨਹੀਂ ਕੀ ਚੀਜ਼ ਹੋ ਤੁਹਾਡੇ ਕੋਲ, ਰਿਵਾਲਵਰ ਆ ਤੁਹਾਡੇ ਡੱਬ ਚ। ਸੋ ਇਸ ਕਰਕੇ ਇਹੀ ਕਲਮ ਦਾ ਰੌਲਾ, ਕਲਮ ਜਦੋਂ ਤੁਹਾਡੇ ਹੱਥ ਚ ਆਉਂਦੀ ਹੈ ਨਾ, ਨਵੀਂ ਨਵੀਂ ਹੱਥ ਚ ਆਉਂਦੀ ਹੈ ਕਲਮ, ਉਦੋਂ ਤੁਸੀਂ ਤੁਹਾਨੂੰ ਲੱਗਦਾ ਵੀ ਤੁਸੀਂ ਤਾਂ ਪਤਾ ਨੀ ਕਿੱਡੇ ਕੁ ਤਗੜੇ ਬਣ ਗਏ, ਤੁਸੀਂ ਤਾਂ ਪਤਾ ਨੀ ਕਿਹਨੂੰ ਕਿਹਨੂੰ ਲਪੇਟ ਦਿਓਗੇ, ਹੁਣ ਤੁਹਾਡੀ ਲਿਖੀ ਗੱਲ ਨਾਲ ਤਾਂ ਪਤਾ ਨੀ ਕਿਹੜਾ ਭੁਚਾਲ ਮੱਚ ਜੂਆ। ਇਹੋ ਜਿਹੀਆਂ ਵਹਿਮ ਸਾਡੇ ਆ ਜਾਂਦਾ, ਮੈਂ ਹੁਣ ਵੀ ਰੋਜ਼ ਫੇਸਬੁੱਕ ਤੇ ਦੇਖਦਾ, ਫੇਸਬੁੱਕ ਤੇ ਨਵਾਂ ਨਵਾਂ ਜਿਹੜਾ ਕੋਈ ਲੇਖਕ ਬਣਦਾ, ਨਵਾਂ ਨਵਾਂ ਸ਼ਾਇਰ ਕਵੀ ਬਣਦਾ, ਉਹ ਬੜੀਆਂ ਫਿਰ ਭਿਆਨਕ ਗੱਲਾਂ ਲਿਖਦਾ, ਬੜੀਆਂ ਹਉਮੈ ਭਰੀਆਂ ਗੱਲਾਂ ਲਿਖਦਾ, ਤੇ ਥੋੜੇ ਦਿਨਾਂ ਦੇ ਵਿੱਚ ਉਹ ਫਿਰ ਠਰ ਜਾਂਦਾ ਜਿਵੇਂ ਅੰਗਾਰਾ ਠਰਦਾ ਨਾ, ਫਿਰ ਉਹਨੂੰ ਪਤਾ ਲੱਗਦਾ ਕਲਮ ਦੀ ਮਹੱਤਤਾ ਦਾ ਵੀ ਕਲਮ ਕੀ ਚੀਜ਼ ਆ ਤੇ ਕਿਹੋ ਜਿਹਾ ਹਥਿਆਰ ਆ। ਪਰ ਜਿਹਨੇ ਮੇਰੇ ਵਰਗੇ ਨੇ ਇੱਕ ਅੱਧੀ ਕਿਤਾਬ ਛਪਾ ਲਈ ਜਾਂ 10-20 ਕਵਿਤਾਵਾਂ 10-20 ਲੇਖ ਲਿਖ ਲਏ, ਤੇ ਉਹ ਤੋਂ ਬਾਅਦ ਕਲਮ ਦੀ ਬੜਾ ਤਿੱਖਾਪਣ ਹੋਣ ਦੀ, ਮੇਰੀ ਕਲਮ ਐਂ ਕਰ ਦਿੰਦੀ ਆ, ਮੇਰੀ ਕਲਮ ਐਂ ਕਰ ਦਿੰਦੀ ਆ, ਇਹੋ ਜਿਹੀਆਂ ਗੱਲਾਂ ਲਿਖਦਾ। ਕਿਉਂਕਿ ਮੈਂ ਇਹਦੇ ਚ ਕਿਸੇ ਦੀ ਗੱਲ ਨਹੀਂ ਪੜ ਕੇ ਕਹਿ ਰਿਹਾ, ਇਹ ਮੈਂ ਆਪਦਾ ਨਿੱਜੀ ਤਜਰਬਾ ਦੱਸ ਰਿਹਾ ਵੀ ਜਦੋਂ ਮੈਂ ਵੀ ਲਿਖਣ ਲੱਗਿਆ ਸੀ ਨਾ, ਤੇ ਮੈਨੂੰ ਵੀ ਇਹ ਜਿਹੀਆਂ ਗੱਲਾਂ ਲੱਗਦੀਆਂ ਸਨ ਵੀ ਮੈਂ ਤਾਂ ਨਾ ਤੂਫਾਨ ਹੀ ਮਚਾ ਦੂ, ਮੈਂ ਤਾਂ ਜਿਹੜੀ ਗੱਲ ਲਿਖਤੀ ਉਹਦੇ ਨਾਲ ਤਾਂ ਪਤਾ ਹੀ ਨਹੀਂ ਕਿਹੜੀ ਬਦਲਾਅ ਆਜੂਗਾ। ਪਰ ਦੇਖੋ ਜਿਹੜਾ ਬਦਲਾਅ ਆਉਂਦਾ, ਕਲਮ ਦੇ ਅਸਰ ਹੁੰਦੇ ਆ, ਹਥਿਆਰ ਦੇ ਅਸਰ ਹੁੰਦੇ ਇਹਨਾਂ ਦੇ, ਪਰ ਅਸਰ ਹੁੰਦੇ ਆ ਤਾਂ ਜੇ ਤੁਸੀਂ ਦਾ ਦਲੀਲ ਹਲੀਮੀ ਭਰਪੂਰ ਕਿਸੇ ਚੀਜ਼ ਦੇ ਸਾਰੇ ਪੱਖ ਨਿਊਟਰਲ ਹੋ ਕੇ ਕਲਮ ਲਿਖੇ। ਜੇ ਕਲਮ ਇੱਕ ਤਰਫਾ ਹੋ ਕੇ ਲਿਖਦੀ ਹੈ ਉਹਦਾ ਕੋਈ ਅਸਰ ਨਹੀਂ, ਜੇ ਤਾਂ ਕਲਮ ਸਿਰਫ ਜਜ਼ਬਾਤੀ ਕਰਨ ਲਈ ਭਾਵਕ ਕਰਨ ਲਈ ਲਿਖਦੀ ਹੈ ਤੇ ਕੋਈ ਹੱਲ ਨਹੀਂ ਕੱਢਦੀ, ਉਹਦਾ ਕੋਈ ਅਸਰ ਨਹੀਂ। ਕਲਮ ਉਹੀ ਹੈ ਜੀ ਜਿਹੜੀ ਮੌਕੇ ਮਾਹੌਲ ਦੀ ਗੱਲ ਦਾ ਨਿਊਟਰਲ ਹੋ ਕੇ ਵਿਸਤਾਰ ਲਿਖ ਕੇ ਤੇ ਐਂਡ ਦੇ ਵਿੱਚ ਉਸ ਦਾ ਹੱਲ ਵੀ ਦੱਸੇ, ਤੇ ਨਾਲ ਨਾਲ ਕਲਮ ਉਹ ਆ ਜਿਹੜੀ ਕਿ ਆਉਣ ਵਾਲੇ 5-10 ਸਾਲ ਪਹਿਲਾਂ ਦੀ ਸੋਝੀ ਦੀ ਗੱਲ ਕਰੇ ਵੀ ਭਾਈ ਜੇ ਤੁਸੀਂ ਆਹ ਗੱਲ ਕਰੋ ਤਾਂ ਆਹ ਹੋ ਸਕਦਾ, ਤੁਸੀਂ ਇਸ ਚੀਜ਼ਾਂ ਤੋਂ ਬਚੋ। ਉਹ ਕਲਮ ਇੱਕ ਹਥਿਆਰ ਆ। ਜੇ ਹੁਣ ਤੁਸੀਂ ਕਹੋ ਵੀ ਮੈਨੂੰ, ਮੇਰੇ ਯਾਦ ਆ ਜੀ ਕਈ ਵਾਰੀ ਮੈਨੂੰ ਦਰੁਸਤ ਕੀਤਾ, ਸ਼ੁਰੂਆਤ ਦੇ ਦੌਰ ਦੇ ਵਿੱਚ ਮੈਂ ਕਈ ਗੱਲਾਂ ਇਹੋ ਜਿਹੀਆਂ ਲਿਖ ਬੈਠਾ ਸੀ, ਇਹੋ ਜਿਹੀਆਂ ਗੱਲਾਂ ਕਹਿਤੀਆਂ ਸੀਗੀਆਂ ਜਿਹੜੀਆਂ ਕਿ ਅੱਜ ਮੈਨੂੰ ਸ਼ਰਮ ਆਉਂਦੀ ਆ ਰੇਡੀਓ ਤੇ ਦੱਸਦੇ ਨੂੰ ਵੀ ਇਹ ਮੇਰੀ ਲਿਖੀ ਹੋਈ ਲਾਈਨ ਆ ਜਾਂ ਮੈਂ ਕਹੀ ਹੋਈ ਆ, ਤਾਂ ਉਹ ਪਰ ਬਾਅਦ ਚ ਚਲੋ ਜੀ ਵੇਲੇ ਸਿਰ ਜਿਵੇਂ ਜਿਵੇਂ ਪਤਾ ਲੱਗਦਾ ਗਿਆ ਉਵੇਂ ਉਵੇਂ ਉਹ ਚੀਜ਼ਾਂ ਮੈਂ ਰਿਮੂਵ ਕਰਦਾ ਗਿਆ। ਈਵਨ ਮੈਂ ਕਿਤਾਬ ਦੇ ਵਿੱਚ ਵੀ ਜਦੋਂ ਸੰਗ੍ਰਹਿ ਇਕੱਠਾ ਕੀਤਾ ਆਪਦਾ, ਤੇ ਮੈਂ ਸਪੈਸ਼ਲ ਵੀ ਇਹਦੇ ਚੋਂ ਮੈਂ ਜਿਹੜੀਆਂ ਫਾਲਤੂ ਹੋਮੇ ਉਹਦੀਆਂ ਗੱਲਾਂ ਜਾਂ ਜਿਹੜੀਆਂ ਅਣਜਾਣਪਣੇ ਚ ਲਿਖੀਆਂ ਗੱਲਾਂ ਉਹ ਜ਼ਰੂਰ ਕੱਟ ਲਿਆ, ਤੇ ਮੈਂ ਉਹ ਕੱਟੀਆਂ ਬਕਾਇਦਾ ਆਰਟੀਕਲਸ ਦੇ ਵਿੱਚ। ਜੇ ਤੁਸੀਂ ਮੇਰੇ ਪੁਰਾਣੇ ਆਰਟੀਕਲ ਉਹੀ ਆਰਟੀਕਲ ਮੇਰਾ ਪੁਰਾਣਾ ਆਨਲਾਈਨ ਪੜੋਗੇ ਤੇ ਉਹੀ ਕਿਤਾਬ ਚ ਪੜੋਗੇ ਤਾਂ ਤੁਹਾਨੂੰ ਉਹਦੇ ਚ ਤਬਦੀਲੀ ਨਜ਼ਰ ਆਊਗੀ ਆਰਟੀਕਲ ਦੇ ਵਿੱਚ ਵੀ ਮੈਂ ਉਹ ਗੱਲ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਵੀ ਇਹ ਗੱਲ ਆ ਜਿਹੜੀ ਇਹ ਮੈਨੂੰ ਭੁਲੇਖੇ ਜਾਂ ਭਰਮ ਦੇ ਵਿੱਚ ਮੈਂ ਲਿਖੀ ਹੋਈ ਆ, ਨਾ ਕਿ ਇਹ ਸੱਚਾਈ ਆ। ਸੋ ਪਰ ਇਹ ਗੱਲ ਮੰਨਣੀ ਕਾਫੀ ਔਖੀ ਆ। ਅੱਜ ਮੈਂ ਅੱਜ ਦੇ ਨੌਜਵਾਨਾਂ ਨੂੰ ਕਹਿੰਦਾ ਨਾ, ਮੇਰੀ ਗੱਲਬਾਤ ਹੁੰਦੀ ਆ, ਮੈਂ ਕਹਿੰਦਾ ਨਾ, ਕਹਿਣਾ ਰਹਿਣਾ ਇਹ ਗੱਲ ਵੀ ਯਾਰ ਤੂੰ ਆਹ ਚੀਜ਼ਾਂ ਨਹੀਂ ਕਰਦੇ ਹੁੰਦੇ, ਐ ਨਹੀਂ ਲਿਖਦੇ ਹੁੰਦੇ, ਤਾਂ ਉਹ ਮੈਨੂੰ ਬਲੌਕ ਹੀ ਕਰ ਜਾਂਦੇ ਆ ਜਾਂ ਮੇਰੇ ਨਾਲ ਬੋਲਣੋ ਹੀ ਹਟ ਜਾਂਦੇ ਆ ਜਾਂ ਮੇਰੇ ਨਾਲ ਗੱਲ ਕਰਨੋ ਹਟ ਜਾਂਦੇ ਆ। ਕਹਿੰਦੇ ਨਹੀਂ, ਮੈਨੂੰ ਕਵਿਤਾਵਾਂ ਭੇਜ ਦਿੰਦੇ ਆ ਨੌਜਵਾਨ, ਮੈਨੂੰ ਲੇਖ ਭੇਜ ਦਿੰਦੇ ਆ, ਮੈਂ ਉਹਨਾਂ ਦਾ ਦਿਲ ਟੁੱਟਣ ਦੀ ਥਾਂ ਤੇ ਮੈਨੂੰ ਕਹਿਣਗੇ ਛਾਪ ਦਿਓ, ਪਰ ਜੇ ਛਾਪਦੇ ਆ ਤਾਂ ਉਹ ਸਹੀ ਨਹੀਂ ਹੁੰਦਾ, ਫਿਰ ਮੈਂ ਦਿਲ ਟੁੱਟਣ ਦੀ ਥਾਂ ਤੇ ਉਹਨਾਂ ਨੂੰ ਘੇੜੇ ਜੇ ਪਾ ਕੇ ਜਾਂ ਉਹਨੂੰ ਸੋਧ ਕੇ ਭੇਜਦਾ ਤੇ ਜਾਂ ਮੈਂ ਉਹਨਾਂ ਨੂੰ ਕੋਸ਼ਿਸ਼ ਕਰਦਾ ਵੀ ਭਾਈ ਯਾਰ ਆਹ ਜੇ ਐਂ ਜੇ ਕਰ ਲੈਂਦੇ ਤਾਂ ਜ਼ਿਆਦਾ ਵਧੀਆ ਨਹੀਂ ਹੁੰਦੀ। ਫਿਰ ਉਹਦੇ ਚੋਂ ਜਿਹੜੇ ਤਾਂ ਸਿੱਖਣ ਲਾਇਕ ਨੌਜਵਾਨ ਹੁੰਦੇ ਆ ਜਾਂ ਉਹ ਤਾਂ ਤੁਰ ਪੈਂਦੇ ਆ ਉਸ ਢੰਗ ਨਾਲ, ਤੇ ਪਰ ਮੈਨੂੰ ਜ਼ਿਆਦਾਤਰ 80% ਇਹੋ ਜਿਹੇ ਨੌਜਵਾਨ ਮਿਲੇ ਆ। ਜੇ ਮੈਂ ਕਿਸੇ ਦੀ ਕਵਿਤਾ ਨੂੰ ਸੋਧ ਕੇ ਭੇਜਤਾ ਆਪਦੀ ਸੋਝੀ ਮੁਤਾਬਕ ਜਾਂ ਉਹਦੇ ਚ ਸੁਝਾਅ ਦੇਤਾ ਵੀ ਇੱਥੋਂ ਐਂ ਹੁੰਦਾ ਜਾਂ ਮੈਂ ਕਿਸੇ ਲੇਖ ਚ ਦੇਤਾ, ਤਾਂ ਉਦੋਂ ਬਾਅਦ ਉਹ ਬੰਦੇ ਨੇ ਮੈਨੂੰ ਸੰਪਰਕ ਕਰਨਾ ਬੰਦ ਕਰਤਾ ਤੇ ਮੈਨੂੰ ਬਲੌਕ ਕਰ ਜਾਂਦੇ ਆ। ਇਹ ਅੱਧਾ ਅਕਸਰ ਹੀ ਹੁੰਦਾ, ਪਰ ਚਲੋ ਜੀ ਇਹ ਹਰ ਬੰਦੇ ਦੀ ਆਪੋ ਆਪਣੀ ਫਿਤਰਤ ਆ। ਪਰ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਹਥਿਆਰ ਆ ਚਾਹੇ ਕੋਈ ਵੀ ਆ, ਉਹਨੂੰ ਉਹਦੀ ਵਰਤੋਂ ਆ ਜਿਹੜੀ ਬਹੁਤ ਘੱਟ ਲੋਕ ਕਰਦੇ ਆ ਤੇ ਦੁਰਵਰਤੋਂ ਹੀ ਹੁੰਦੀ ਆ।
ਜੀ ਬਿਲਕੁਲ ਠੀਕ ਹੈ ਬਰਾੜ ਸਾਹਿਬ। ਸੋ ਹਥਿਆਰਾਂ ਦੀ ਗੱਲ ਕਰਦੇ ਆ ਜੀ, ਪਿੱਛੇ ਜੇ ਉਹੀ ਹਥਿਆਰਾਂ ਦੇ ਨਾਲ ਜਿਹੜੀ ਮਾਰੋ ਮਾਰੀ ਇੱਕ ਵਾਰੀ ਫੇਰ ਪੰਜਾਬ ਦੇ ਵਿੱਚ ਹੋਈ ਢੱਡਰੀਆਂ ਵਾਲਿਆਂ ਤੇ ਜਿਹੜਾ ਹਮਲਾ ਹੋਇਆ, ਬੜੀ ਮੰਦਭਾਗੀ ਘਟਨਾ ਸੀਗੀ। ਸੋ ਉਹਦੇ ਬਾਰੇ ਗੱਲ ਕਰਦੇ ਆ ਬਰਾੜ ਸਾਹਿਬ ਕਿ ਹੁਣ ਇਹ ਕਿਹਾ ਗਿਆ ਕਿ ਢੱਡਰੀਆਂ ਵਾਲਾ ਜਿਹੜਾ ਇਹਨਾਂ ਦਾ ਜਿਹੜਾ ਮਾਮਲਾ ਜਿਹੜਾ ਹਮਲਾ ਹੋਇਆ ਉਹਦੀ CBI ਜਾਂਚ ਨਹੀਂ ਹੋਏਗੀ, ਇਹਦੇ ਬਾਰੇ ਤੁਸੀਂ ਗੱਲ ਕਰੋ ਪਲੀਜ਼।
ਦੇਖੋ ਇਹ ਬਾਲ ਸਾਹਿਬ ਨੂੰ ਕੱਲ ਕਿਸੇ ਪ੍ਰੈਸ ਕਾਨਫਰੰਸ ਦੇ ਵਿੱਚ ਸਵਾਲ ਕੀਤਾ ਗਿਆ ਵੀ ਇਸ ਮਾਮਲੇ ਦੀ CBI ਜਾਂਚ ਕਰਵਾਓ, ਕਿਉਂਕਿ ਢੱਡਰੀਆਂ ਵਾਲਾ ਜਿਹੜਾ ਧੜਾ ਜਾਂ ਜਿਹੜੇ ਗਰੁੱਪ ਬਣ ਚੁੱਕੇ ਆ ਸਿੱਖਇਜ਼ਮ ਦੇ ਵਿੱਚ, ਉਹ ਗਰੁੱਪ ਪ੍ਰੈਸ਼ਰ ਪਾ ਰਿਹਾ ਜੀ ਵੀ ਇਹ CBI ਜਾਂਚ ਹੋਣੀ ਚਾਹੀਦੀ ਆ। ਤੇ ਪਰ ਬਾਲ ਸਾਹਿਬ ਨੇ ਕੱਲ ਆਪਣੀ ਜਵਾਬ ਦੇ ਵਿਚ ਇਹ ਕਿਹਾ ਜੀ ਵੀ ਇਹਦੀ ਸੀ ਬੀ ਆਈ ਦੀ ਜਾਂਚ ਦੀ ਲੋੜ ਨੀ ਹੈ ਜੀ, ਕਿਉਂਕਿ ਸਾਡੀ ਜਿਹੜੀ ਜਾਂਚ ਆ ਉਹ ਸਹੀ ਦਿਸ਼ਾ ਤੇ ਚੱਲ ਰਹੀ ਆ ਤੇ ਸਾਨੂੰ ਥੋੜਾ ਜਿਹਾ ਹੋਰ ਵਕਤ ਦਿਓ ਤੇ ਅਸੀਂ ਇਹਦਾ ਮਸਲੇ ਦਾ ਹੱਲ ਜ਼ਰੂਰ ਕੱਢ ਕੇ ਦੇਵਾਂਗੇ। ਤੇ ਪਰ ਜਿਹੜੀ ਆਪਣੀ ਖਬਰਾਂ ਦੀ ਜਿਹੜੀ ਸਮੀਖਿਆ ਕਰਨ ਦੀ ਸੋਝੀ ਇਹ ਕਹਿੰਦੀ ਆ ਵੀ ਬਾਦਲ ਸਾਹਿਬ ਇੰਤਜ਼ਾਰ ਕਰ ਰਹੇ ਆ ਜੀ, ਕੰਤਰਿੰਗ ਕਮੇਟੀ ਬਣਾਈ ਹੋਈ ਆ, ਉਹ ਕਮੇਟੀ ਦੇ ਤਹਿਤ ਦੋਨਾਂ ਧਿਰਾਂ ਦਾ ਆਪਸ ਵਿਚ ਜਿਹੜੇ ਪਾੜਾ ਨਿਬੇੜ ਕੇ ਤੇ ਇਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਹੁਣ ਇਸ ਨੂੰ ਜੇ ਤਾਂ ਅਸੀਂ ਲਾਈਏ ਇਸ ਨਜ਼ਰੀਏ ਦੇ ਉੱਤੇ ਵੀ ਅਸੀਂ ਤਾਂ ਭਾਈ ਸੱਤਾਧਾਰੀ ਬਾਦਲ ਦੀ ਨਿੰਦਾ ਹੀ ਕਰਨੀ ਆ ਜਾਂ ਬਾਦਲ ਦੇ ਬਾਕੀ ਕਾਰਨਾਮਾ ਕਰਕੇ ਉਹਨੂੰ ਮਾੜਾ ਹੀ ਕਹਿਣਾ, ਤਾਂ ਜੀ ਦੇਖੋ ਬਾਦਲ ਸੀ ਬੀ ਆਈ ਜਾਂਚ ਕਰਾਉਣ ਤੋਂ ਭੱਜ ਰਿਹਾ ਵੀ ਕੱਲ ਨੂੰ ਉਹਨਾਂ ਦਾ ਨਾਂ ਨਾ ਵਿਚ ਆ ਜੇ ਤਾਂ ਇਹ ਜਿਹੀਆਂ ਗੱਲਾਂ। ਪਰ ਜੇ ਇਨਸਾਨੀਅਤ ਤੌਰ ਤੇ ਜਾਂ ਸਹੀ ਤੌਰ ਤੇ ਦੇਖੀਏ ਤਾਂ ਇਸ ਚ ਮੈਨੂੰ ਕੋਈ ਬੁਰਾਈ ਨਹੀਂ ਲੱਗਦੀ ਜੇ ਸਿੱਖ ਕੌਮ ਦੇ ਵਿਚ ਕੋਈ ਅੰਤਰਿੰਗ ਕਮੇਟੀ ਬਣਦੀ ਆ ਤੇ ਜਿਹੜੇ ਡਿਸਪਿਊਟ ਮਸ਼ੀਨਰੀਆਂ ਦੇ ਵਿਚ ਤੇ ਦਮਦਮੀ ਟਕਸਾਲ ਦੇ ਵਿਚ ਪਏ ਆ ਉਹਨਾਂ ਡਿਸਪਿਊਟਸ ਨੂੰ ਹੱਲ ਕਰ ਲਿਆ ਜਾਂਦਾ ਤੇ ਸਿੱਖ ਕੌਮ ਨੂੰ ਫੇਰ ਇਕ ਝੰਡੇ ਥੱਲੇ ਖਾਲਸਾ ਕੌਮ ਦੀ ਇਕ ਖਾਲਸਾ ਹੀ ਰਹਿ ਜੇ ਵਿਚਾਲੇ ਹੋਰ ਦੂਜੀਆਂ ਚੀਜ਼ਾਂ ਛੱਡ ਦਿੱਤੀਆਂ ਜਾਣ ਤਾਂ ਮੈਨੂੰ ਲੱਗਦਾ ਕੋਈ ਮਾੜਾ ਕੰਮ ਨਹੀਂ ਤੇ ਹੋਣਾ ਚਾਹੀਦਾ। ਪਰ ਜਿਹੜੇ ਲੋਕ ਵਿਰੋਧੀ ਆ ਉਹ ਨਹੀਂ ਚਾਹੁਣਗੇ ਕਦੇ ਵੀ ਇਹ ਜਿਹੜੀ ਧੜੇਬੰਦੀ ਆ ਜਿਹੜੀ ਇੱਕ ਕੌਮ ਦੇ ਵਿਚ ਆ ਚੁੱਕੀ ਆ ਇਹ ਖਤਮ ਹੋਵੇ, ਉਹਨਾਂ ਨੇ ਇਸ ਧੜੇਬੰਦੀ ਦਾ ਪਾੜਾ ਹੀ ਰੱਖਣਾ। ਹੁਣ ਜੇ ਸੀ ਬੀ ਆਈ ਜਾਂਚ ਹੁੰਦੀ ਆ, ਜਾਂਚ ਤੋਂ ਬਾਅਦ ਕੋਈ ਜਿਹੜੀ ਤਲਖੀ ਆ ਘਟਦੀ ਨਹੀਂ, ਤਲਖੀ ਵਧੂਗੀ ਇਹ ਮੈਂ ਗਰੰਟੀ ਕਰਦਾ। ਹਮੇਸ਼ਾ ਜਿਹੜਾ ਮਸਲਾ ਉਹ ਗੱਲਬਾਤ ਨਾਲ ਹੱਲ ਹੁੰਦਾ ਆ, ਬਥੇਰੀਆਂ ਦੁਨੀਆਂ ਭਰ ਦੇ ਵਿਚ ਜੰਗਾਂ ਹੋਈਆਂ, ਲੜਾਈਆਂ ਹੋਈਆਂ, ਅਖੀਰ ਫੈਸਲਾ ਜਿਹੜਾ ਉਹ ਮੇਜ਼ ਤੇ ਬੈਠ ਕੇ ਹੋਇਆ, ਤੇ ਮੇਜ਼ ਤੇ ਬੈਠ ਕੇ ਜਦੋਂ ਸਾਨੂੰ ਪਤਾ ਇਸ ਗੱਲ ਦਾ ਵੀ ਫੈਸਲਾ ਮੇਜ਼ ਤੇ ਹੋਣਾ, ਤਾਂ ਫਿਰ ਕਿਉਂ ਨਾ ਇਹ ਵੀ ਫੈਸਲਾ ਮੇਜ਼ ਤੇ ਕਰ ਲਿਆ ਜਾਵੇ। ਤੇ ਇਹ ਤਾਂ ਇੱਕ ਜਿਹੜੀ ਪਰਸਨਲ ਜੰਗ ਨੂੰ ਵਿੱਚੋਂ ਕੱਢ ਦਿੱਤਾ ਜਾਵੇ, ਜੇ ਕੋਈ ਪਰਸਨਲ ਲੜਾਈ ਲੜਦਾ ਵੀ ਆ, ਮੰਨ ਲਈਏ ਵੀ ਕੋਈ ਬੰਦਾ ਪਰਸਨਲ ਲੜਾਈ ਲੜ ਰਿਹਾ, ਤਾਂ ਉਹਨੂੰ ਸਿੱਧਾ ਫਿਰ ਕੌਮ ਚੋਂ ਛੇਕ ਦਿੱਤਾ ਜਾਵੇ ਵੀ ਭਾਈ ਚੱਲ ਭਾਈ ਤੂੰ ਪਰਸਨਲ ਲੜਾਈ ਲੜ ਰਿਹਾ, ਇਹ ਤੇਰੀ ਤੇਰਾ ਇਸ ਕੌਮ ਚ ਥਾਂ ਨਹੀਂ, ਧੜੇਬੰਦੀ ਤੋਂ ਬਾਹਰ ਨਿਕਲਣਾ ਪੈਣਾ ਸਾਨੂੰ। ਤੇ ਉਹਦੇ ਲਈ ਜੇ ਕੋਈ ਅੰਤਰਿੰਗ ਕਮੇਟੀ ਸਿਰਫ ਇਸ ਲਈ ਬਣਦੀ ਆ ਵੀ ਸਿੱਖ ਕੌਮ ਇਕੱਠੀ ਹੁੰਦੀ ਆ ਤੇ ਅਸੀਂ ਇਕੱਠੇ ਹੋ ਕੇ ਫੇਰ ਇਕਜੁੱਟ ਹੁੰਦੇ ਆ, ਤਾਂ ਬਹੁਤ ਸਵਾਗਤ ਵਾਲੀ ਗੱਲ ਆ। ਜੇ ਅੰਤਰਿੰਗ ਕਮੇਟੀ ਦਾ ਇਹ ਕੰਮ ਹੁੰਦਾ ਵੀ ਭਾਈ ਇਸ ਮਸਲੇ ਨੂੰ ਠੰਡਾ ਕਰਨਾ ਜਾਂ ਧੁੰਮੇ ਨੂੰ ਬਚਾਉਣਾ ਜਾਂ ਢੱਡਰੀਆਂ ਨੂੰ ਛੋਟਾ ਦਿਖਾਉਣਾ ਜਾਂ ਫਲਾਣੇ ਨੂੰ ਵੱਡਾ ਦਿਖਾਉਣਾ, ਤਾਂ ਉਹ ਕੋਈ ਲਾਹੇ ਵਾਲੀ ਗੱਲ ਨਹੀਂ ਜੇ ਸਿਰਫ ਕੱਲੀ ਸਿਆਸਤ ਲਈ ਅੰਤਰਿੰਗ ਕਮੇਟੀ ਬਣ ਰਹੀ ਆ। ਪਰ ਸਹੀ ਢੰਗ ਨਾਲ ਜੇ ਸਾਫ਼ ਨੀਅਤ ਸਪਸ਼ਟ ਜਿਹੜੀ ਨੀਤੀ ਨਾਲ ਦੇਖਿਆ ਜਾਵੇ ਤਾਂ ਸਹੀ ਗੱਲ ਇਹੀ ਆ ਜੀ ਵੀ ਇੱਕ ਇਹੋ ਜਿਹੀ ਬੁੱਧੀਜੀਵੀ ਵਰਗ ਦੀ ਇੱਕ ਕਮੇਟੀ ਬਣਨੀ ਚਾਹੀਦੀ ਹੈ। ਹੁਣ ਲੱਗਦੇ ਹੱਥ ਮੈਨੂੰ ਤਾਂ ਲੱਗਦਾ ਵੀ ਢੱਡਰੀਆਂ ਵਾਲੇ ਤੇ ਇਹਨਾਂ ਦਾ ਮਸਲਾ ਨਹੀਂ, ਲੱਗਦੇ ਹੱਥ ਹੋਰ ਵੀ ਬਹੁਤ ਸਾਰੇ ਜਿਹੜੇ ਮਸਲੇ ਸਿੱਖ ਕੌਮ ਦੇ ਦਰਪੇਸ਼ ਆ ਰਹੇ ਆ ਉਹਨਾਂ ਸਾਰਿਆਂ ਨੂੰ ਨਜਿੱਠ ਲੈਣਾ ਚਾਹੀਦਾ। ਪਰ ਸਾਡੇ ਚ ਤਾਂ ਥੋੜੀ ਜਿਹੀ ਕਮੀ ਹੈ ਜੀ। ਅੱਜ ਤੋਂ 5-7 ਸਾਲ ਪਹਿਲਾਂ ਵੀ ਮੈਂ ਲਿਖਿਆ ਸੀ ਵੀ ਜੇ ਹਰਭਜਨ ਸਿੰਘ ਨੇ ਉਦੋਂ ਰਾਵਣ ਬਣ ਕੇ ਸਟੇਜ ਤੇ ਨੱਚ ਲਿਆ ਤਾਂ ਨਾਲ ਦੀ ਨਾਲ ਜਥੇਦਾਰਾਂ ਨੇ ਉਹਨੂੰ ਤਲਬ ਕਰ ਲਿਆ, ਤੇ ਜੇ ਕੋਈ ਕਿਸੇ ਹੋਰ ਵੱਡਾ ਕਾਰਜ ਹੋ ਗਿਆ ਜਾਂ ਕੋਈ ਫਿਲਮੀ ਜਾਂ ਹਾਈਲਾਈਟ ਹੋਣ ਵਾਲਾ ਕੰਮ ਨਹੀਂ ਹੈ ਤਾਂ ਉਹ ਵੱਡੇ ਤੋਂ ਵੱਡੇ ਕੰਮ ਵੀ ਸਾਡੀ ਕੌਮ ਲਈ ਇਗਨੋਰ ਕੀਤੇ ਆ। ਇਹ ਜਿਹੜੀ ਬਹੁਤ ਵੱਡੀ ਚਿੰਤਾ ਦਾ ਵਿਸ਼ਾ, ਸੋ ਸਾਨੂੰ ਕੋਸ਼ਿਸ਼ ਚਾਹੀਦੀ ਆ, ਸਾਡੀ ਇਹ ਕੋਸ਼ਿਸ਼ ਚਾਹੀਦੀ ਆ ਵੀ ਸਾਡੇ ਮਸਲੇ ਗੱਲਬਾਤ ਰਾਹੀਂ ਬੈਠ ਕੇ ਉਹਨਾਂ ਨੂੰ ਨਜਿੱਠ ਕੇ ਇੱਕ ਸਖ਼ਤ ਅਕਾਲ ਤਖ਼ਤ ਤੋਂ ਫਰਮਾਨ ਜਾਰੀ ਹੋਵੇ ਵੀ ਜਿਹੜੇ ਪ੍ਰਚਾਰਕ ਆ ਉਹ ਪ੍ਰਚਾਰਕਾਂ ਨੂੰ ਇੱਕ ਸਪੈਸ਼ਲ ਜਿਵੇਂ ਰੇਡੀਓ ਦੇ ਕਲਾਕਾਰ ਨੂੰ ਨਹੀਂ ਮਿਲਦਾ ਹੁੰਦਾ ਸੀ ਪਹਿਲਾਂ, ਤੁਸੀਂ ਨੋਟ ਕੀਤਾ ਹੋਣਾ ਪਹਿਲਾਂ ਨਾ ਰੇਡੀਓ ਕਲਾਕਾਰ ਜੇ ਕੋਈ ਖਾੜੇ ਲਾਉਂਦਾ ਹੁੰਦਾ ਸੀ ਜਾਂ ਗਾਉਂਦਾ ਹੁੰਦਾ ਸੀ ਤਾਂ ਉਹਦੇ ਮੂਹਰੇ ਲਿਖਿਆ ਹੁੰਦਾ ਰੇਡੀਓ ਸਿੰਗਰ, ਤਾਂ ਰੇਡੀਓ ਸਿੰਗਰ ਲਿਖਣਾ ਇੱਕ ਕੋਈ ਇਹ ਨਹੀਂ ਸੀ ਵੀ ਉਹਦਾ ਰੇਡੀਓ ਤੇ ਗਾਣਾ ਚੱਲਦਾ ਹੁੰਦਾ ਸੀ, ਉਹਦਾ ਮਤਲਬ ਹੁੰਦਾ ਸੀ ਵੀ ਰੇਡੀਓ ਦੇ ਸਟੂਡੀਓ ਦੇ ਵਿੱਚ ਇੱਕ ਵਾਇਸ ਟੈਸਟ ਹੁੰਦਾ ਸੀ, ਉਹ ਵਾਇਸ ਟੈਸਟ ਦੇ ਹਿਸਾਬ ਨਾਲ ਉਹਨੂੰ ਗ੍ਰੇਡ ਦਿੱਤਾ ਜਾਂਦਾ ਸੀ ਵੀ ਇਹਦੀ ਆਵਾਜ਼ ਆ ਜਿਹੜੀ ਉਹ ਕਿੰਨੇ ਪਰਸੈਂਟ ਜਾਂ ਕਿਹੜੇ ਸਟੈਂਡਰਡ ਦੀ ਆ ਰੇਡੀਓ ਤੇ, ਜਿਹਨੂੰ ਉਹ ਸਰਟੀਫਿਕੇਟ ਮਿਲ ਜਾਂਦਾ ਸੀ ਉਹ ਰੇਡੀਓ ਸਿੰਗਰ ਲਿਖ ਸਕਦਾ ਹੁੰਦਾ ਸੀ ਆਪਦੇ ਵਾਰ ਮੂਹਰੇ। ਅੱਜ ਵੀ ਮਾਮਾ ਸਦੀਕ ਹੋਰਾਂ ਨੂੰ ਤੁਸੀਂ ਪੁੱਛ ਲਿਓ ਉਹਨਾਂ ਕੋਲੇ ਰੇਡੀਓ ਸਿੰਗਰ ਦਾ ਸਰਟੀਫਿਕੇਟ ਹੋਊਗਾ, ਵੱਖਰੀ ਗੱਲ ਅੱਜ ਦੇ ਸਾਡੇ ਨੌਜਵਾਨ ਨਹੀਂ ਉਸ ਜ਼ਮਾਨੇ ਚ ਜਾਂਦੇ, ਬਿਲਕੁਲ ਜੀ ਸਰਟੀਫਿਕੇਟ ਉਹਨਾਂ ਨੂੰ ਮਿਲਦਾ ਸੀ ਰੇਡੀਓ ਸਿੰਗਰ ਹੋਣ ਦਾ, ਤਾਂ ਉਹ ਚੀਜ਼ ਚਾਹੀਦੀ ਹੈ ਸਾਡੇ ਪ੍ਰਚਾਰਕਾਂ ਲਈ। ਜੀ ਜੀ
ਜਿਸ ਤਰ੍ਹਾਂ ਬਰਾੜ ਸਾਹਿਬ ਨੇ ਜੀ ਦੀ ਰਾਗੀ ਲਿਖਿਆ ਹੁੰਦਾ ਹੈ
ਜੀ ਜੀ, ਉਹ ਵੀ ਇੱਕ ਸਰਟੀਫਿਕੇਟ ਹੀ ਆ, ਉਹ ਵੀ ਇੱਕ ਸਰਟੀਫਿਕੇਟ ਆ ਜੇ ਗੁਰੂ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜੇ ਕਿਸੇ ਬੰਦੇ ਨੂੰ ਪੈਮਾਨੇ ਕਿਸੇ ਪੈਮਾਨੇ ਦੇ ਟੈਸਟ ਦੇ ਤਹਿਤ ਜਾ ਕੇ ਉੱਥੇ ਉਹ ਕੀਰਤਨ ਕਰ ਸਕਦਾ, ਇੱਕ ਪੈਮਾਨੇ ਦੇ ਤਹਿਤ ਜਾ ਕੇ ਜੇ ਹੁਣ ਉਹਨੂੰ ਸੁਰਾਂ ਦੀ ਸਾਂਝ ਨਹੀਂ, ਉਹਨੂੰ ਸ਼ਬਦ ਦੀ ਸਾਂਝ ਨਹੀਂ, ਉਹਦੀ ਪ੍ਰੋਨਾਉਂਸੀਏਸ਼ਨ ਸਹੀ ਨਹੀਂ, ਤਾਂ ਮੈਨੂੰ ਨਹੀਂ ਲੱਗਦਾ ਉਹਨੂੰ ਹਜ਼ੂਰੀ ਰਾਗੀ ਦਾ ਜਿਹੜਾ ਮਿਲ ਜੂ, ਇਹ ਵੱਖਰੀ ਗੱਲ ਆ ਕੋਈ ਅੰਦਰ ਖਾਤੇ ਕੋਈ ਗੱਲ ਹੋ ਜਾਂਦੀ ਹੋਵੇ, ਪਰ ਇਹ ਸੱਚਾਈ ਹੈ ਵੀ ਇੱਕ ਪੈਮਾਨਾ ਤਾਂ ਹੈ ਨਾ। ਸੋ ਇਹ ਪੈਮਾਨਾ ਸਾਡੇ ਪ੍ਰਚਾਰਕਾਂ ਲਈ ਵੀ ਹੋਣਾ ਚਾਹੀਦਾ। ਇਹ ਪੈਮਾਨਾ ਪ੍ਰਚਾਰਕਾਂ ਨੂੰ ਇੱਕ ਸਿਸਟਮ ਹੋਣਾ ਚਾਹੀਦਾ ਵੀ ਜੇ ਕੋਈ ਪ੍ਰਚਾਰਕ ਆ ਉਹਦੇ ਲਈ ਕੀ ਦਾਇਰੇ ਹੋਣਗੇ, ਉਹ ਕੀ ਚੀਜ਼ਾਂ ਕਰ ਸਕਦਾ, ਕੀ ਚੀਜ਼ਾਂ ਨਹੀਂ ਕਰ ਸਕਦਾ, ਇਹ ਦਾਇਰੇ ਸਾਨੂੰ ਬਣਾਉਣੇ ਪੈਣਗੇ। ਹੁਣ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਮੈਂ ਪਹਿਲਾਂ ਮਾੜਾ ਵੀ ਕਹਿੰਦਾ ਰਿਹਾ, ਮੈਂ ਚੰਗਾ ਵੀ ਕਹਿਣਾ, ਮੈਂ ਸਾਰਾ ਕੁਛ ਉਹਨਾਂ ਦੇ ਵੇਲੇ ਮੁਤਾਬਕ ਹਰ ਐਕਸ਼ਨ ਦੇ ਉੱਤੇ ਆਪਦੀ ਟਿੱਪਣੀ ਕੀਤੀ ਆ। ਪਰ ਹੁਣ ਮੈਂ ਇਹ ਵੀ ਟਿੱਪਣੀ ਜ਼ਰੂਰ ਕਰਦਾ ਵੀ ਭਾਈ ਜੇ ਉਹ ਨਾ ਇੱਕ ਪ੍ਰਚਾਰਕ ਆ ਤੇ ਪ੍ਰਚਾਰਕ ਕਾਹਦੇ ਆ, ਪ੍ਰਚਾਰਕ ਉਹ ਪਰਮੇਸ਼ਰ ਦਰਬਾਰ ਦੇ ਜਾਂ ਕਿਸੇ ਡੇਰੇ ਦੇ ਜਾਂ ਕਿਸੇ ਪਰਸਨਲ ਰਣਜੀਤ ਸਿੰਘ ਦੇ ਨੀ, ਪ੍ਰਚਾਰਕ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆ, ਉਹ ਸਿੱਖ ਕੌਮ ਦੇ ਪ੍ਰਚਾਰਕ ਆ। ਸੋ ਉਹਨਾਂ ਨੂੰ ਸਭ ਤੋਂ ਪਹਿਲੀ ਗੱਲ ਤਾਂ ਇੱਕ ਗੱਲ ਕਲੀਅਰ ਕਰ ਲੈਣੀ ਚਾਹੀਦੀ ਆ ਵੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਿਕਲ ਕੇ ਇੱਕ ਸ਼ਬਦ ਵੀ ਨਾ ਬੋਲਣ, ਇੱਕ ਸ਼ਬਦ ਵੀ ਦਲੀਲ ਦੇਣ ਦੀ ਲੋੜ ਨਹੀਂ, ਕੋਈ ਕਿਸੇ ਨੂੰ ਹੰਘੋਰੇ ਨੰਘੋਰੇ ਮਾਰਨ ਦੀ ਲੋੜ ਨਹੀਂ। ਹਾਂ, ਜਿਹੜੀਆਂ ਸੋਸ਼ਲ ਗੱਲਾਂ ਹੁੰਦੀਆਂ ਪ੍ਰਚਾਰ ਤੋਂ ਬਾਅਦ ਦੀਆਂ ਜਿਹੜੀਆਂ ਸੋਸ਼ਲ ਗੱਲਾਂ ਹੁੰਦੀਆਂ ਉਹਦੇ ਚ ਤੁਸੀਂ ਨਾ ਕਿਸੇ ਤੇ ਟੌਂਟ ਕੱਸ ਕੇ ਕਿਸੇ ਨੂੰ ਇਹ ਕਹਿ ਕੇ ਵੀ ਉਹ ਮਾੜਾ ਚੰਗਾ ਦੀ ਥਾਂ ਤੇ ਜੇ ਇਹ ਅਪੀਲ ਕੀਤੀ ਜਾਵੇ ਵੀ ਨੌਜਵਾਨੋ ਮੈਂ ਤੁਹਾਨੂੰ ਗੁਰੂ ਦੀ ਤੇ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਆ, ਬਾਣੀ ਕੀ ਕਹਿੰਦੇ ਆ, ਉਹ ਮੈਂ ਤੁਹਾਨੂੰ ਐਕਸਪਲੇਨ ਕਰ ਚੁੱਕਿਆ। ਸੋ ਮੈਂ ਬੇਨਤੀ ਇਹ ਕਰਦਾ ਵੀ ਲੜ ਲੱਗੋ ਬਾਣੀ ਦੇ ਤੇ, ਨਸ਼ੇ ਨੱਪੇ ਜਾਂ ਬੁਰੇ ਸਮਾਜੀ ਅਨਸਰ ਸਿਆਸੀ ਲੋਕ ਜੋ ਵੀ ਤੁਹਾਨੂੰ ਤੰਗ ਕਰਦੇ ਤੋ ਉਹ ਤੋਂ ਪਰਹੇਜ਼ ਕਰਕੇ ਗੁਰੂ ਦੇ ਲੜ ਲੱਗੋ, ਇੰਜ ਵੀ ਤਾਂ ਗੱਲ ਕੀਤੀ ਜਾ ਸਕਦੀ ਹੈ ਨਾ। ਸੋ ਜੇ ਸਾਰੇ ਪ੍ਰਚਾਰਕ ਸਾਰੇ ਲੋਕ ਹੀ ਇੱਕ ਸਿੱਖੀ ਦਾ ਪ੍ਰਚਾਰ ਕਰਨ ਲੱਗ ਜਾਣ, ਸਿੱਖੀ ਦੀਆਂ ਗੱਲਾਂ ਕਰਨ ਲੱਗ ਜਾਣ, ਗੁਰੂ ਗ੍ਰੰਥ ਸਾਹਿਬ ਦੀਆਂ ਗੱਲਾਂ ਕਰ ਲੈਣ, ਤਾਂ ਮੈਨੂੰ ਨੀ ਲੱਗਦਾ ਵੀ ਸਾਡੇ ਸਿੱਖ ਕੌਮ ਦੇ ਵਿੱਚ ਗਾਂ ਧੜੇ ਮੂਹੀਆਂ ਖੁੱਲਣਗੀਆਂ। ਇਹ ਇੱਕ ਵੱਡੀ ਚੀਜ਼ ਆ, ਸਾਨੂੰ ਥੋੜਾ ਜਿਹਾ ਹੁਣ ਇਹ ਜਿਹੜਾ ਸਿਕੰਜਾ ਸਾਡੇ ਜੇ ਕੋਈ ਬੁੱਧੀਜੀਵੀ ਵਰਗ ਜਾਂ ਅੰਤਰਿੰਗ ਕਮੇਟੀ ਬਣਦੀ ਆ ਤਾਂ ਇਹ ਸਾਰੇ ਮਸਲੇ ਹੱਲ ਕਰੇ, ਇਹੋ ਜਿਹੀਆਂ ਚੀਜ਼ਾਂ ਪੈਮਾਨੇ ਖੜੇ ਕਰੇ ਵੀ ਆਹ ਪੈਮਾਨਾ ਜੀ ਸਿੱਖ ਕੌਮ ਦੇ ਵਿੱਚ ਆ ਗੱਲਾਂ।
ਜੀ ਜੀ ਬਿਲਕੁਲ ਵਿਰਾਟ ਸਾਹਿਬ, ਸੋ ਇਹ ਗੱਲਾਂ ਬਾਤਾਂ ਅਸੀਂ ਜਿਹੜੀਆਂ ਕਰਦੇ ਰਹਿੰਦੇ ਹਾਂ ਪ੍ਰੋਗਰਾਮ ਨਹਿਰਾਂ ਦੇ ਵਿੱਚ ਜਾਂ ਦਿਲ ਵਾਲੀ ਗੱਲ ਜਾਂ ਇਹ ਮੁੱਦੇ ਤੁਸੀਂ ਉਠਾਉਂਦੇ ਰਹਿੰਦੇ ਹਾਂ ਔਰ ਸਰੋਤਿਆਂ ਨੂੰ ਜਾਂ ਜਾਗਰੂਕ ਜਿਹੜੀ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ, ਕਿਉਂਕਿ ਮੈਂ ਖੁਦ ਕਹਾਂ ਕਿ ਘਰ ਦੇ ਕੰਮਾਂ ਕਾਰਾਂ ਚ ਜਿਹੜੀਆਂ ਖ਼ਬਰਾਂ ਨਾਲ ਮੈਂ ਥੋੜੀ ਇਹੋ ਜਿਹੇ ਮੁੱਦਿਆਂ ਤੋਂ ਦੂਰ ਹੋ ਜਾਂਦੀ ਹਾਂ, ਪਰ ਇਹ ਜਿਹੜਾ ਅੱਧਾ ਘੰਟਾ ਹੁੰਦਾ ਨਾ ਇਹ ਬੜੀ ਵਧੀਆ ਡਸਟਿੰਗ ਹੋ ਜਾਂਦੀ ਆ ਔਰ ਤੇ ਬੜਾ ਵਧੀਆ ਲੱਗਦਾ ਗੱਲਬਾਤ ਕਰਕੇ। ਸੋ ਗੱਲ ਸੋਚਦੀ ਹੈ ਬਿਲਕੁਲ ਬਰਾੜ ਸਾਹਿਬ ਜਿਵੇਂ ਤੁਸੀਂ ਕਿਹਾ, ਤੇ ਇੱਕ ਖਬਰ ਹੈ ਇਹਦੇ ਨਾਲ ਹੀ ਰਿਲੇਟਡ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜੇਲ੍ਹ ਚ ਬੰਦ ਇੱਕ ਕਤਲ ਦੇ ਦੋਸ਼ੀ ਦੇਖੋ ਕਿ ਉਹ ਇੰਜੀਨੀਅਰ ਬਣ ਗਿਆ।
ਜੀ ਜੀ ਬਿਲਕੁਲ ਸੁਖਾਵੀ ਖਬਰ ਆ, ਪਰ ਕਈ ਵਾਰੀ ਕੁਝ ਖਬਰਾਂ ਇਹੋ ਜਿਹੀਆਂ ਹੁੰਦੀਆਂ ਉਹਨੂੰ ਸਮਝ ਨੀ ਆਉਂਦੀ ਵੀ ਬੰਦੇ ਨੂੰ ਸ਼ਾਬਾਸ਼ ਕਹੀਏ ਕਿ ਉਹਨੂੰ ਫਿੱਟ ਲਾਂਤ ਪਾਈਏ ਤੇ, ਪਰ ਜੇ ਮੌਕੇ ਮੁਤਾਬਕ ਗੱਲ ਕਰੀਏ ਤਾਂ ਜੇ ਉਹਨੇ ਮਾੜਾ ਕੰਮ ਕੀਤਾ ਸੀ ਜੇ ਉਹ ਜੇਲ੍ਹ ਭੋਗ ਰਿਹਾ। ਸੋ ਇਹ ਗੁਰਜੀਤ ਸਿੰਘ ਕੈਦੀ ਦਾ ਨਾਂ ਜੀ, ਤੇ ਉਹ ਕੋਈ ਉਹਦੇ ਤੇ ਨਾ ਪਿਛਲੇ 2 ਸਾਲ 3 ਸਾਲ ਪਹਿਲਾਂ ਕਤਲ ਦਾ ਕੇਸ ਦਰਜ ਹੋਇਆ ਸੀ, ਕੋਈ 2 ਦੋਸਤ ਉਹਦੀ ਕਾਰ ਮੰਗ ਕੇ ਲਗਾਏ ਸੀ ਸੰਗਰੂਰ ਤੋਂ ਸੀ, ਤਾਂ ਉਹਦੇ ਤੇ ਉਹਨਾਂ ਜੋ ਇੱਕ ਦੀ ਜੋ ਮੌਤ ਹੋਈ ਤਾਂ ਉਹ ਕਤਲ ਦਾ ਕੇਸ ਉਹਦੇ ਤੇ ਪੈ ਗਿਆ ਸੀ ਤੇ ਉਹ ਇਸ ਲਈ ਉਮਰ ਕੈਦ ਭੁਗਤ ਰਿਹਾ। ਸੋ ਉਮਰ ਕੈਦ ਭੁਗਤ ਰਿਹਾ, ਕੋਰਟ ਦੇ ਤਹਿਤ ਕੇਸ ਗਿਆ, ਮੈਂ ਉਹਨੂੰ ਨਿਰਦੋਸ਼ ਨਹੀਂ ਕਹੂੰਗਾ, ਮੈਂ ਦੋਸ਼ੀ ਹੀ ਕਹੂੰਗਾ, ਦੋਸ਼ੀ ਸੀ। ਪਰ ਪਤਾ ਲੱਗਿਆ ਵੀ ਉਹਨਾਂ ਦੇ ਜਿਹੜੇ ਪਿਤਾ ਜੀ ਆ ਉਹ ਵੀ ਇੱਕ ਕਿਸੇ ਅਦਾਰੇ ਦੇ ਵਿੱਚ ਪ੍ਰਿੰਸੀਪਲ ਦੇ ਤੌਰ ਤੇ ਜੌਬ ਕਰ ਰਹੇ ਸਨ, ਤਾਂ ਉਹਨਾਂ ਨੇ ਵੀ ਪ੍ਰੇਰਿਆ ਵੀ ਤੂੰ ਆਪਦੀ ਪੜ੍ਹਾਈ ਨਾ ਛੱਡ, ਤੇ ਉਹ ਆਪ ਵੀ ਪਹਿਲਾਂ ਜਿਹੜਾ ਇੰਜੀਨੀਅਰਿੰਗ ਕਾਲਜ ਦਾ ਲਹਿਰਾ ਗਾਗਾ ਦਾ ਵਿਦਿਆਰਥੀ ਸੀ ਜੀ ਇੰਸਟੀਚਿਊਟ ਦਾ। ਸੋ ਉਹਨੇ ਆਪਦੀ ਪੜ੍ਹਾਈ ਜਾਰੀ ਰੱਖੀ ਜੀ, ਤੇ ਪਿਛਲੇ 2-3 ਸਾਲਾਂ ਦੇ ਵਿੱਚ ਜੇਲ੍ਹ ਦੇ ਵਿੱਚ ਉਹ ਪੜ੍ਹਿਆ ਤੇ ਅੱਜ ਜੀ ਉਹ ਆਟੋ ਮਕੈਨਿਕ ਦੇ ਆਟੋ ਇੰਜੀਨੀਅਰਿੰਗ ਦੇ ਚੋਂ ਪਾਸ ਹੋ ਗਿਆ ਜੀ, ਉਹਨੂੰ ਸਾਡੀ ਡਿਗਰੀ ਮਿਲ ਗਈ, ਤਾਂ ਇਹ ਇੱਕ ਚੰਗੀ ਗੱਲ ਆ ਤੇ ਉਦਾਹਰਨ ਵੀ ਦਿੱਤੀ ਆ। ਨਾਲ ਨਾਲ ਜੇਲਰ ਨੇ ਇੱਕ ਗੱਲ ਦੱਸੀ ਆ, ਕਹਿੰਦੇ ਜੇ ਬੱਚਾ ਜਦੋਂ ਦਾ ਜੇਲ੍ਹ ਚ ਆਇਆ ਜੇਲ੍ਹ ਦਾ ਰੁੱਖ ਬਦਲ ਗਿਆ ਤੇ ਜੇਲ੍ਹ ਚ ਸਭ ਤੋਂ ਹਰਮਨ ਪਿਆਰਾ, ਅਨਪੜ੍ਹ ਕੈਦੀਆਂ ਨੂੰ ਪੜ੍ਹਾਉਂਦਾ, ਹੋਰ ਬਹੁਤ ਸਾਰੀਆਂ ਤਬਦੀਲੀਆਂ ਜਿਹੜੀਆਂ ਨੇ ਜੇਲ੍ਹ ਚ ਕਰ ਦਿੱਤੀਆਂ, ਤੇ ਉਹ ਕਹਿੰਦੇ ਵੀ ਅਸੀਂ ਆਪ ਖੁਸ਼ ਹਾਂ ਉਹਦੇ ਇਸ ਕਾਰ ਰਿਕਾਰਡ ਦੇ ਵਿੱਚ। ਉਮੀਦ ਹੈ ਜੀ ਉਹਨੂੰ ਇਸ ਚੀਜ਼ ਕਰਕੇ ਉਹਦੇ ਚੰਗੇ ਚਾਲ ਚੱਲਣ ਕਾਰਨ ਹੋ ਸਕਦਾ ਉਹਨੂੰ ਅੱਧੀ ਜੀ ਸਜ਼ਾ ਕੱਟਣ ਤੋਂ ਬਾਅਦ ਹੀ ਉਹਨੂੰ ਮਾਫ਼ੀ ਮਿਲ ਜੇ, ਤਾਂ ਇਹ ਵੀ ਇੱਕ ਤਰੀਕਾ ਹੋ ਸਕਦਾ, ਬੰਦੇ ਨੇ ਆਪਣੇ ਆਪ ਨੂੰ ਸੁਧਾਰ ਵੀ ਲਿਆ, ਪਛਤਾਪ ਵੀ ਕਰ ਲਿਆ ਤੇ ਕਿਸੇ ਲਈ ਵੀ ਕੁਝ ਚੰਗਾ ਕੀਤਾ। ਪਰ ਹਜੇ ਵੀ ਉਹਦੇ ਪਿਤਾ ਦਾ ਕਹਿਣਾ ਵੀ ਜਿਹੜੀ ਉਹਨੂੰ ਸਜ਼ਾ ਉਹ ਗਲਤ ਮਿਲੀ ਆ, ਤੇ ਜਿਹੜੇ ਉਹਦੇ ਜਿਹੜੇ ਜੋ ਕੰਮ ਕੀਤੇ ਆ ਜਾਂ ਉਹ ਕਰ ਰਿਹਾ ਉਹ ਹੋ ਵੀ ਸਕਦਾ ਵੀ ਉਹ ਬੰਦਾ ਕਈ ਵਾਰੀ ਨਿਰਦੋਸ਼ ਵੀ ਫਸਿਆ ਹੋਵੇ ਤੇ ਉਹਨੇ ਸੋਚਿਆ ਹੋਵੇ ਵੀ ਕੋਈ ਗੱਲ ਨਹੀਂ ਜੀ ਮੈਂ ਆਪਦਾ ਜਿਹੜਾ ਜ਼ਿੰਦਗੀ ਦਾ ਪੋਜ਼ਿਟਿਵ ਪੱਖ ਜਾਰੀ ਰੱਖਾਂ, ਕਿਸੇ ਦਿਨ ਮੈਂ ਨਿਰਦੋਸ਼ ਸਾਬਤ ਹੋ ਜਾਊਂਗਾ। ਪਰ ਚੰਗੀ ਖਬਰ ਆ ਜੀ ਇਹ। ਜੀ
ਜੀ ਬਰਾੜ ਸਾਹਿਬ ਬਿਲਕੁਲ ਉਹੀ ਗੱਲ ਕਿ ਨਜ਼ਰੀਏ ਦੀ ਹੈ ਜੀ, ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੇ ਹਾਲਾਤਾਂ 'ਚ ਬੈਠਾ ਹੋਇਆ, ਪਰ ਫਿਰ ਵੀ ਉਹਨੇ ਆਪਣਾ ਜਿਹੜਾ ਇੱਕ ਪੋਜ਼ਿਟਿਵ ਪਹਿਲੂ ਜ਼ਿੰਦਗੀ ਦਾ ਉਹਨੂੰ ਨਹੀਂ ਛੱਡਿਆ ਔਰ ਕੁਛ ਨਾ ਕੁਛ ਕਰ ਰਿਹਾ। ਸੋ ਬਿਲਕੁਲ ਬਰਾੜ ਸਾਹਿਬ, ਸੋ ਅੱਜ ਕੋਈ ਹੋਰ ਖਬਰ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਸਰੋਤਿਆਂ ਦੇ ਨਾਲ?
ਦੇਖੋ ਜੀ, ਜੇ ਕਿਸੇ ਨੇ ਕਿਸੇ ਬੰਦੇ ਦੀ ਮੈਂ ਕਲਾਸ ਨਾ ਲਾਵਾਂ ਜਾਂ ਕਿਸੇ ਦੇ ਕਿਸੇ ਬੰਦੇ ਦੇ ਖੜਾ ਪੜਾਸ ਨਾ ਕੱਢਾਂ, ਤਾਂ ਮੈਂ ਵੀ ਇੱਕ ਇਨਸਾਨੀ ਜੀ ਹਾਂ ਜੀ, ਮੇਰਾ ਵੀ ਚਿੱਤ ਜਾਣੀ ਲੱਗਦਾ ਸਾਰਾ ਦਿਨ, ਤੇ ਫਿਰ ਐਂ ਜੇ ਲੱਗਿਆ ਰਹਿੰਦਾ ਵੀ ਅੱਜ ਕਿਸੇ ਨੂੰ। ਵੈਸੇ ਤਾਂ ਦੇਖੋ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਕਲੀਅਰ ਕਰਨਾ ਚਾਹੁੰਦਾ ਵੀ ਮੇਰੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਖਬਰਾਂ ਦੇ ਆਧਾਰਤ ਜਾਂ ਆਪਦੇ ਨਿੱਜੀ ਤਜਰਬੇ ਦੇ ਆਧਾਰਤ ਜਾਂ ਸਿੱਧੀਆਂ ਡਾਇਰੈਕਟ ਦਿਲ ਚੋਂ ਆਉਂਦੀਆਂ ਆਮ ਇਨਸਾਨ ਦੀਆਂ ਗੱਲਾਂ, ਮੈਂ ਕੋਈ ਬੁੱਧੀਜੀਵੀ ਨਹੀਂ, ਮੈਂ ਕੋਈ ਬਾਹਲਾ ਸਿਆਣਾ ਨਹੀਂ, ਮੈਂ ਕੋਈ ਬਾਹਲਾ ਪੜਿਆ ਲਿਖਿਆ ਨਹੀਂ, ਬਾਹਲਾ ਵਿਸ਼ਲੇਸ਼ਣਕਾਰ ਨਹੀਂ। ਇਸ ਕਰਕੇ ਕਈ ਵਾਰ ਹੁੰਦਾ ਵੀ ਮੇਰੀ ਵੀ ਗੱਲਾਂ ਚ ਕੱਚ ਘੜ ਹੋ ਸਕਦਾ। ਸੋ ਬੇਨਤੀ ਹੈ, ਪਹਿਲੀ ਗੱਲ ਤਾਂ ਉਹਨੂੰ ਇੰਨੇ ਸੀਰੀਅਸਲੀ ਨਾ ਲਿਆ ਕਰੋ, ਸਿੰਪਲੀ ਮੇਰੇ ਇੱਕ ਮੇਰਾ ਨਜ਼ਰੀਏ ਦੇ ਤੌਰ ਤੇ ਦੇਖ ਲਿਆ ਕਰੋ ਵੀ ਇਹ ਮੇਰਾ ਨਜ਼ਰੀਆ ਸੀ, ਤੇ ਇਹਦੇ ਚ ਮੇਰੇ ਨਜ਼ਰੀਏ ਚ ਬਹੁਤ ਸਾਰੀਆਂ ਕਮੀਆਂ ਵੀ ਹੋਣਗੀਆਂ, ਤੇ ਮੈਂ ਕਈ ਵਾਰੀ ਆਪੇ ਤੋਂ ਬਾਹਰ ਹੋ ਹੀ ਜਾਂਦਾ ਬੰਦਾ, ਕਿਉਂਕਿ ਇਨਸਾਨ ਆ, ਸਿੱਖ ਕੌਮ ਦੇ ਨਾਂ ਦੇ ਉੱਤੇ ਵੱਡੀਆਂ ਵੱਡੀਆਂ ਨਸੀਹਤਾਂ ਦੇਣ ਲੱਗ ਜਾਂਦਾ, ਹੋਰ ਕਰਨ ਲੱਗ ਜਾਂਦਾ, ਪਰ ਬਾਅਦ ਚ ਮੈਂ ਵੀ ਸੋਚਦਾ ਤੇ ਪਛਤਾਉਣਾ ਵੀ ਨਹੀਂ ਨਹੀਂ ਇਹ ਇਹਦੀ ਕੀ ਲੋੜ ਸੀ, ਮੈਂ ਕਿੰਨਾ ਕੁ ਸਿਆਣਾ, ਦੂਜਿਆਂ ਨੂੰ ਮੈਂ ਕਿਵੇਂ ਕੀ ਮਤ ਦੇ ਸਕਦਾ। ਪਰ ਕੋਈ ਨੀ ਦੋਸਤੋ, ਜਿਹੜੀ ਮੇਰੀ ਡਿਊਟੀ ਆ ਮੈਂ ਡਿਊਟੀ ਨਿਭਾਉਣਾ, ਤੇ ਉਸ ਡਿਊਟੀ ਦੇ ਤਹਿਤ ਜਿਹੜੀਆਂ ਚੀਜ਼ਾਂ ਗਲਤ ਆ, ਗਲਤ ਨੂੰ ਗਲਤ ਕਹਿਣਾ, ਸਹੀ ਨੂੰ ਸਹੀ ਕਹਿਣਾ। ਕਈ ਵਾਰ ਮੈਨੂੰ ਗਲਤ ਕਹਿਣ ਦੇ ਉੱਤੇ ਤਾਂ ਸਾਰੇ ਜਣੇ ਸ਼ਾਬਾਸ਼ ਦਿੰਦੇ ਆ ਵੀ ਸ਼ਾਬਾਸ਼ ਭਾਈ ਤੂੰ ਗਲਤ ਕਿਹਾ ਉਹਨੂੰ, ਜਦੋਂ ਮੈਂ ਕਿਸੇ ਗਲਤ ਬੰਦੇ ਦੀ ਕੋਈ ਸਹੀ ਗੱਲ ਨੂੰ ਸਹੀ ਕਹਿ ਦਿੰਦਾ, ਉਹ ਮੇਰੀ ਪਾਲਿਸੀ ਦੇ ਤਹਿਤ ਆ, ਬਲੈਕ ਐਂਡ ਵਾਈਟ ਪਾਲਿਸੀ ਹੁੰਦੀ ਆ ਜਿਹੜੀ, ਉਹਦੇ ਤਹਿਤ ਆ, ਤਾਂ ਮੇਰੇ ਕਲਾਸ ਲਾ ਦਿੰਦੇ ਆ ਜੀ, ਕਹਿੰਦੇ ਵੀ ਇਹ ਬਾਦਲ ਨੂੰ ਬਾਦਲ ਸਾਹਿਬ ਕਹਿ ਰਿਹਾ, ਮੋਦੀ ਸਾਹਿਬ ਕਹਿ ਰਿਹਾ, ਜਾਂ ਉਹਨੂੰ ਚੰਗਾ ਕਹਿ ਰਿਹਾ। ਮੈਂ ਚੰਗਾ ਨਹੀਂ ਕਹਿ ਰਿਹਾ ਹੁੰਦਾ, ਮੈਂ ਉਹ ਵਿਸ਼ੇਸ਼ ਇੱਕ ਟਿੱਪਣੀ ਨੂੰ, ਵਿਸ਼ੇਸ਼ ਇੱਕ ਗੱਲ ਨੂੰ, ਚੰਗੀ ਨੂੰ ਚੰਗੀ ਕਹਿ ਰਿਹਾ ਹੁੰਦਾ। ਓਵਰਆਲ ਮੈਂ ਕਦੇ ਕਿਸੇ ਨੂੰ ਨਾ ਚੰਗਾ ਕਿਹਾ ਨਾ ਕਦੇ ਮਾੜਾ ਕਿਹਾ, ਪਰ ਅੱਜ ਜਿਹੜੀ ਕਲਾਸ ਲਾਉਣ ਦੀ ਗੱਲ ਆਉਂਦੀ ਆ ਨਾ, ਮੈਂ ਜਾਂਦਾ ਜਾਂਦਾ ਜੀ ਜੀ
ਜੀ ਬਰਾੜ ਸਾਹਿਬ, ਮੈਂ ਇਹ ਕਹਿ ਰਹੀ ਸੀ ਕਿ ਦੇਖੋ ਚੰਗਾ ਮਾੜਾ ਤੇ ਇਹ ਦੋ ਪਹਿਲੂ ਜਿਹੜੇ ਹਰ ਇਨਸਾਨ ਦੇ ਨਾਲ ਜੁੜੇ ਹੋਏ ਆ। ਜੇ ਅਸੀਂ ਕਿਸੇ ਨੂੰ 100% ਮਾੜਾ ਕਹਿ ਦਈਏ ਉਹ ਵੀ ਗਲਤ ਹੈ, ਜੇ 100% ਚੰਗਾ ਕਹਿ ਦਈਏ ਉਹ ਵੀ ਜੀ ਉਹ ਤਾਂ ਫਿਰ ਰੱਬ ਹੀ ਹੋ ਗਿਆ, ਹੈ ਨਾ। ਸੋ ਇਹ ਚੰਗੇ ਮਾੜੇ ਦੇ ਪਹਿਲੂ ਹੁੰਦੇ ਹੀ ਔਰ ਦੋਨਾਂ ਚੀਜ਼ਾਂ ਨੂੰ ਪੱਖ 'ਚ ਰੱਖਣਾ ਚਾਹੀਦਾ। ਬੜੀ ਵਧੀਆ ਪਾਲਿਸੀ ਹੈ, ਮੈਂ ਇਸ ਗੱਲੋਂ ਸੱਚੀ ਰਸਤਾ ਬੜੀ ਇੰਪ੍ਰੈਸ ਹੁੰਦੀ ਹੈ ਤੁਹਾਡੇ ਤੋਂ ਕਿ ਤੁਸੀਂ ਜਿਹੜੀ ਵੀ ਗੱਲ ਹੈ ਉਹ ਬੇਸ਼ੱਕ ਤੁਹਾਨੂੰ ਕੋਈ ਕੁਛ ਕਹਿੰਦਾ ਵੀ, ਪਰ ਫਿਰ ਵੀ ਤੁਸੀਂ ਜਿਹੜੀ ਆਪਣੀ ਚਾਲ ਹੈ ਉਹ ਹੀ ਰੱਖਦੇ ਹੋ, ਕਿਸੇ ਦੇ ਕਹੇ ਬਦਲਦੇ ਨਹੀਂ। ਸੋ ਇਹਨੂੰ ਇਸ ਤਰ੍ਹਾਂ ਹੀ ਰੱਖੋ।
ਦੇਖੋ ਜਿਹੜਾ ਬੰਦਾ ਸਮੇਂ ਨਾਲ ਢਲ ਜਾਏ,
ਦਾਸ ਬੜਾ ਪਸੰਦ
ਹੈ ਜੀ, ਬੜੀ ਮਿਹਰਬਾਨੀ। ਜਿਹੜਾ ਬੰਦਾ ਸਮੇਂ ਨਾਲ ਢਲ ਜੇ ਉਹ ਕੋਈ ਮਾੜੀ ਗੱਲ ਨਹੀਂ ਹੁੰਦੀ, ਸਮੇਂ ਦੇ ਨਾਲ ਢਲਣਾ ਚਾਹੀਦਾ। ਪਰ ਜਿਹੜਾ ਬੰਦਾ ਚਲਾਕੀਆਂ ਕਰੇ, ਅੱਜ ਹੋ ਲਾਲਚ ਨਾਲ ਢਲੇ, ਮੰਨ ਲਓ ਅੱਜ ਮੈਨੂੰ ਫਲਾਨੇ ਥਾਂ ਲਾਲਚ ਮਿਲਦਾ ਮੈਂ ਉਧਰ ਹੋ ਗਿਆ, ਦੂਜੇ ਦਿਨ ਉਧਰ ਲਾਲਚ ਮਿਲਦਾ ਉਧਰ ਹੋਏ, ਉਹ ਗੱਲ ਮਾੜੀ ਆ। ਵਕਤ ਨਾਲ ਬਦਲਣਾ ਕੋਈ ਬੁਰਾਈ ਨਹੀਂ ਹੈ, ਹੋ ਸਕਦਾ ਵੀ ਤੁਸੀਂ ਮੈਂ ਅੱਜ ਗਲਤ ਹੋਵਾਂ ਤੇ ਕੱਲ ਨੂੰ ਮੈਂ ਜੇ ਬਦਲ ਜਾਂ ਉਸ ਚੀਜ਼ ਦੇ ਮਾਮਲੇ ਨੂੰ, ਮੈਨੂੰ ਸਹੀ ਗੱਲ ਪਤਾ ਲੱਗ ਜੇ ਤਾਂ ਬਦਲਣਾ ਚਾਹੀਦਾ, ਕੋਈ ਫਰਕ ਨਹੀਂ ਪੈਂਦਾ। ਜੇ ਮੈਂ ਉਸ ਚੀਜ਼ਾਂ ਲਾਲਚ ਲਈ ਕੀਤੀਆਂ ਤਾਂ ਇਹ ਮਾੜੀ ਗੱਲ ਆ। ਹੁਣ ਜੇ ਅੱਜ ਆਪਾਂ, ਮੈਨੂੰ ਲੱਗਦਾ ਕੋਸ਼ਿਸ਼ ਆ, ਹਰ ਪਰਫਾਰਮ ਹੋਰ ਜਿਹੜੇ ਕੱਲ ਪਰਸੋਂ ਚਰਚਾ ਚ ਆਏ ਆ ਡੀਫੇਮਿੰਗ ਪੰਜਾਬ ਵਾਲੇ ਚੱਕਰ ਦੇ ਵਿੱਚ, ਉਹਨਾਂ ਦੀ ਵੀ ਇੰਟਰਵਿਊ ਕਰਨੀ ਆ। ਹੁਣ ਉਹਨਾਂ ਦੇ ਮਸਲੇ ਦੇ ਵਿੱਚ ਵੀ ਜੇ ਨਿਊਟਰਲ ਹੋ ਕੇ ਮੈਂ ਗੱਲ ਕਹਾਂ ਤਾਂ ਹੋ ਸਕਦਾ ਉਹ ਵਕਤ ਨਾਲ ਬਦਲੇ ਆ, ਕਿਉਂਕਿ ਅੱਜ ਤੋਂ ਸਾਲ ਦੋ ਸਾਲ ਪਹਿਲਾਂ ਦੀ ਉਹਨਾਂ ਦੀਆਂ ਜਿੰਨੀਆਂ ਵੀ ਤੁਸੀਂ ਵੀਡੀਓ ਦੇਖੋਗੇ ਜਿਹਦੇ ਚ ਉਹ ਗਾਣਾ ਆਇਆ ਸੀ ਪੰਜਾਬ ਤੂੰ ਸੁੱਤਾਂ ਕੇ ਜਾਗਦੇ ਪੰਜਾਬੀਓ, ਜਾਂ ਪੰਜਾਬ ਦੀ ਨਸ਼ੇ ਦੀ ਗਰਕਣ, ਜਾਂ ਹੋਰ ਅੱਜ ਤੋਂ ਦੋ ਸਾਲ ਪਹਿਲਾਂ ਉਹਨਾਂ ਦੀਆਂ ਸਾਰੀਆਂ ਵੀਡੀਓ ਇਸ ਚੀਜ਼ ਦੇ ਉੱਤੇ ਆ ਜੀ ਵੀ ਨਸ਼ਾ ਐ ਆ, ਨਸ਼ਾ ਐ ਆ, ਪੰਜਾਬ ਐ ਗਾਈ ਜਾਂਦਾ ਐ ਮਰੀ ਜਾਂਦਾ, ਤੇ ਅੱਜ ਉਹ ਕਹਿ ਰਹੇ ਆ ਵੀ ਇਹ ਪੰਜਾਬ ਨੂੰ ਤੁਸੀਂ ਡੀਫੇਮ ਕਰ ਰਹੇ ਹੋ, ਨਸ਼ੇ ਨੁਸ਼ਿਆਂ ਦੀ ਕੋਈ ਚੀਜ਼ ਨਹੀਂ ਹੈ। ਤੇ ਇਸ ਕਰਕੇ ਜੇ ਤਾਂ ਹੁਣ ਉਹ ਸਮੇਂ ਨਾਲ ਬਦਲਿਆ ਤੇ ਉਹਨਾਂ ਨੇ ਨੇੜੇ ਤੋਂ ਦੇਖੀ ਇਹ ਗੱਲ, ਤਾਂ ਸਵਾਗਤ ਕਰਨਾ ਬਣਦਾ। ਉਹਨਾਂ ਨੇ ਅੜੇ ਨਹੀਂ, ਅੜੀਅਲ ਨਹੀਂ ਰਹੇ ਵੀ ਜੇ ਉਹਨਾਂ ਨੂੰ ਪਰਸੋਂ ਕੱਲ ਪੰਜਾਬ ਨਸ਼ੈੜੀ ਦਿੰਦਾ ਸੀ ਤੇ ਅੱਜ ਨਹੀਂ ਦੇਖਦਾ ਤੇ ਉਹਨਾਂ ਨੇ ਆਪਣੀ ਸੋਚ ਬਦਲ ਲਈ ਤਾਂ ਮਾੜੀ ਗੱਲ ਨਹੀਂ। ਜੇ ਉਹ ਕਿਸੇ ਲਾਲਚ ਆ ਕੇ ਬਦਲੇ ਆ ਤਾਂ ਫਿਰ ਮੈਨੂੰ ਉਹ ਗੱਲ ਚੰਗੀ ਨਹੀਂ ਲੱਗਦੀ। ਮੈਂ ਵੀ ਇੰਟਰਵਿਊ ਨਹੀਂ ਸੁਣੀ ਕਿਉਂ, ਰਿਕਾਰਡ ਹੋ ਗਈ ਆ, ਅੱਜ ਜ਼ਰੂਰ ਸੁਣਾਂਗੇ ਸਰੋਤਿਆਂ ਦੇ ਨਾਲ ਹੀ। ਪਰ ਅੱਜ ਦੀ ਜਿਹੜੀ ਗੱਲ ਕਰਨੀ ਸੀ ਨਾ, ਜਾਂਦਾ ਜਾਂਦਾ ਮੈਂ ਕਪਿਲ ਦੇ ਕਮੇਡੀ ਸ਼ੋਅ ਦੇ ਉੱਤੇ ਜ਼ਰੂਰ ਗੱਲ ਕਰਨੀ ਚਾਹੂੰਗਾ। ਕਪਿਲ ਸਾਡੇ ਪੰਜਾਬ ਦਾ ਨੌਜਵਾਨ ਆ ਜੀ, ਤੇ ਬਹੁਤ ਛੋਟੇ ਘਰ ਚੋਂ ਉੱਠਿਆ, ਇੱਕ ਟਾਈਪਿਸਟ ਦੇ ਤੌਰ ਤੇ ਜਾਂ ਇੱਕ ਫੋਟੋ ਸਟੇਟ ਦੀ ਮਸ਼ੀਨ ਦੇ ਲਾ ਕੇ ਘਰ ਦੇ ਵਿੱਚ ਉਹ ਤੋਂ ਜ਼ਿੰਦਗੀ ਸ਼ੁਰੂ ਕੀਤੀ ਬੰਦੇ ਨੇ ਜਲੰਧਰ ਤੋਂ, ਤੇ ਅਖੀਰ ਆਪਦੇ ਟੈਲੈਂਟ ਨਾਲ ਇਸ ਟਾਈਮ ਦੁਨੀਆਂ ਦਾ ਚਹੇਤਾ ਬਣਿਆ ਹੋਇਆ, ਤੇ ਤਕਰੀਬਨ ਜਿੰਨੇ ਵੀ ਫਿਲਮ ਸਟਾਰ ਆ ਕਹਿੰਦੇ ਕਹਾਉਂਦੇ ਲੋਕ ਜਿਹੜੇ ਕਪਿਲ ਦੇ ਫੈਨ ਆ, ਜਿਨ੍ਹਾਂ ਦੇ ਲੋਕ ਫੈਨ ਆ ਉਹ ਸਾਰੇ ਕਪਿਲ ਦੇ ਫੈਨ ਆ। ਪਰ ਮੈਂ ਕਦੇ ਵੀ ਕਪਿਲ ਦਾ ਸ਼ੁਰੂ ਦੇ ਦੌਰ ਦੇ ਵਿਚ ਉਹਨਾਂ ਦੀਆਂ ਗੱਲਾਂ ਦਾ ਮੈਂ ਚੰਗਾ ਉਹਨਾਂ ਦੇ ਅੰਦਾਜ਼ ਦਾ ਫੈਨ ਬਣਿਆ, ਪਰ ਮੈਨੂੰ ਸਦਾ ਹੀ ਉਹਨਾਂ ਨੇ ਉਹਨਾਂ ਦੀ ਜਿਹੜੀ ਆਮਦ ਹੁੰਦੀ ਆ ਜਾਂ ਉਹਨਾਂ ਦੀਆਂ ਗੱਲਾਂ ਬਾਤਾਂ ਨੇ ਬਹੁਤ ਵਿਚਲਿਤ ਕੀਤਾ, ਤੇ ਵਿਚਲਿਤ ਕਰਨ ਦਾ ਕਾਰਨ ਇਹ ਬਣਿਆ ਵੀ ਉਹ ਵੀ ਇੱਕ ਪੈਮਾਨੇ ਤੋਂ ਡਿੱਗ ਚੁੱਕਿਆ, ਪੈਮਾਨਾ ਨਹੀਂ ਰਿਹਾ ਕੋਈ ਵੀ ਮਸ਼ਹੂਰੀ ਜਾਂ ਅੱਗੇ ਵਧਣ ਲਈ। ਉਹਨਾਂ ਨੇ ਇਹੋ ਜਿਹਾ ਪੈਮਾਨਾ ਧਾਰਨ ਕੀਤਾ ਵੀ ਉਹਨਾਂ ਦੀ ਜਿਹੜੀ ਸ਼ਬਦਾਵਲੀ, ਉਹਨਾਂ ਦੇ ਜਿਹੜੇ ਡਾਇਲੋਗ, ਉਹਨਾਂ ਦਾ ਜਿਹੜਾ ਆਚਾਰ ਵਿਹਾਰ, ਉਹ ਮਿਆਰ ਤੋਂ ਇੰਨਾ ਕੁ ਡਿੱਗ ਗਿਆ ਵੀ ਜਾਂ ਤਾਂ ਉਹ ਸ਼ੋਅ ਹੋਣਾ ਚਾਹੀਦਾ ਅੱਧੀ ਰਾਤ ਨੂੰ, ਉਹ ਸ਼ੋਅ ਨੂੰ ਅਡਲਟ ਸ਼ੋਅ ਡਿਕਲੇਅਰ ਕਰਕੇ ਤੇ ਅੱਧੀ ਰਾਤ ਨੂੰ ਉਹ ਸ਼ੋਅ ਹੁੰਦਾ ਤਾਂ ਕੋਈ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ, ਮੈਨੂੰ ਵੀ ਕੋਈ ਇਤਰਾਜ਼ ਨਹੀਂ ਹੈ। ਅਸੀਂ ਕੋਈ ਜੇ ਮੈਂ ਹੁਣ ਆਪਣੇ ਆਪ ਨੂੰ ਦੁੱਧ ਧੋਤਾ ਕਹਾਂ ਨਹੀਂ ਹਾਂ, ਪਰ ਮੈਂ ਇਹ ਚੀਜ਼ ਜ਼ਰੂਰ, ਇੱਕ ਮਿਆਰ ਹੁੰਦਾ, ਇੱਕ ਪੈਮਾਨਾ ਹੁੰਦਾ ਵੀ ਇੱਕ ਚੀਜ਼ ਸਮੇਂ ਸਿਰ ਹੀ ਸੌਂਦੀ ਆ। ਇਹ ਕਪਿਲ ਦੀਆਂ ਇਹ ਜਿਹੜੀਆਂ ਗੱਲਾਂ, ਇਹ ਹਰਕਤਾਂ ਦੇ ਲਈ ਉਹ ਮੈਨੂੰ ਕਦੇ ਵੀ ਮੇਰਾ ਚਹੇਤਾ ਤਾਂ ਨਹੀਂ ਰਿਹਾ, ਪਰ ਹੁਣ ਅੱਜ ਕੱਲ ਉਹ ਸਮੱਸਿਆ ਦੇ ਵਿੱਚ ਆਇਆ ਹੋਇਆ ਜੀ ਨਰਸਾਂ ਕਰਕੇ। ਨਰਸਾਂ ਦੇ ਮਾਮਲੇ ਦੇ ਵਿੱਚ ਉਹਨੇ ਪਿਛਲੇ ਦਿਨਾਂ, ਵੈਸੇ ਤਾਂ ਉਹਨੇ ਹਰ ਸ਼ੋਅ ਦੇ ਵਿੱਚ ਨਰਸ ਨੂੰ ਇੱਕ ਇਹੋ ਜਿਹਾ ਰੂਪ ਦਿਖਾਇਆ, ਇਹੋ ਜਿਹਾ ਟਾਈਟਲ ਦਿਖਾਇਆ ਜਿਹੜਾ ਕਿ ਨਾ ਬਰਦਾਸ਼ਤ ਕਰਨ ਯੋਗ ਆ, ਪਰ ਹੁਣ ਉਹ ਉਹਨਾਂ ਨਰਸਾਂ ਨੇ ਹੀਆਂ ਕੀਤਾ ਜੀ, ਤੇ ਉਹਨਾਂ ਨੇ ਉਹਦੀ ਵਿਰੋਧਤਾ ਸ਼ੁਰੂ ਕੀਤੀ ਆ, ਤੇ ਉਹਦੇ ਘਰ ਮੂਹਰੇ ਧਰਨੇ ਦੇਣ ਤੱਕ ਦੀਆਂ ਜਿਹੜੀਆਂ ਗੱਲਾਂ ਹੋ ਰਹੀਆਂ, ਮੈਂ ਉਹਨਾਂ ਦਾ ਸਮਰਥਨ ਕਰਦਾ ਜੀ। ਹੁਣ ਤੁਸੀਂ ਆਸਟ੍ਰੇਲੀਆ ਚ ਆ ਗਏ ਆ, ਤੇ ਅਸੀਂ ਸਾਡਾ ਜਿਹੜਾ ਨਜ਼ਰੀਆ ਕਿੰਨਾ ਕੁ ਬਦਲ ਗਿਆ ਦੇਖੋ ਨਰਸ ਦੇ ਪ੍ਰਤੀ। ਅਸੀਂ ਜਿਹੜੇ ਇੰਡੀਆ ਦੇ ਵਿੱਚ ਸਾਡਾ ਨਜ਼ਰੀਆ ਕੀ ਸੀ, ਇੱਥੇ ਕੀ ਆ, ਇੰਡੀਆ ਚ ਕਿਉਂ ਸੀ, ਕਿਉਂ ਕਿਉਂਕਿ ਸਾਡਾ ਆਲਾ ਦੁਆਲਾ ਸਾਨੂੰ ਸਾਡੀਆਂ ਨਜ਼ਰਾਂ ਚ ਫਰਕ ਸੀ, ਸਾਨੂੰ ਨਜ਼ਰਾਂ ਹੀ ਇਹੋ ਜਿਹੀਆਂ ਦਿਖਾਉਂਦਾ ਸੀ, ਸਾਨੂੰ ਸਿੱਖੇ ਇਹੋ ਜਿਹੀ ਦਿੰਦੀ ਹੈ। ਜੇ ਹੁਣ ਕਪਿਲ ਦਾ ਸ਼ੋਅ ਦੇਖ ਕੇ ਅਸੀਂ ਨਰਸ ਨੂੰ ਕਿਹੜੀ ਨਜ਼ਰ ਨਾਲ ਦੇਖਾਂਗੇ, ਇਹ ਚੀਜ਼ ਦੇਖ। ਇੱਕ ਕੋਈ ਵੀ ਨਰਸ ਆ, ਚਾਹੇ ਇੱਥੇ ਤਾਂ ਸਾਨੂੰ ਚੱਲ ਮੁੰਡਾ ਕੁੜੀ ਕੋਈ ਵੀ ਹੈ, ਜਿਹੜਾ ਕਿ ਦਿਨ ਰਾਤ ਮਰੀਜ਼ ਦੀ ਸੇਵਾ ਕਰਦਾ, ਆਪਦੇ ਜਿਹੜੀ ਜਿੰਨੀ ਕਹਿ ਸਕਦੇ ਹਾਂ ਆਪਦੇ ਘਰ ਦੇ ਲਈ ਵੀ ਬੰਦਾ ਅਲਕਤ ਮੰਨ ਜਾਂਦਾ ਕਈ ਵਾਰੀ, ਪਰ ਉਹ ਵੀ ਚੀਜ਼ਾਂ ਸਾਂਭਣ ਦੀ ਕੋਸ਼ਿਸ਼ ਕਰਦਾ, ਇੰਨੀ ਕੁ ਸੇਵਾ ਭਾਵਨਾ ਇਸ ਜੋਬ ਦੇ ਵਿੱਚ ਆ ਵੀ ਮੈਂ ਗੱਲ ਛੱਡ ਦਿਓ, ਪਰ ਸਾਡਾ ਤਾਂ ਨਜ਼ਰੀਆ ਇੱਕ ਹੋਰ ਬਣ ਕੇ ਰਹਿ ਗਿਆ ਉਸ ਦੇ ਪ੍ਰਤੀ। ਨਜ਼ਰੀਆ ਬਣਾਉਣ ਵਾਲੇ ਕੌਣ? ਇਹ ਲੋਕ। ਸੋ ਇਹੋ ਜਿਹੇ ਲੋਕਾਂ ਨੂੰ ਕੱਲੀ ਫਿੱਟ ਲਾਂਤ ਨਹੀਂ ਪਾਉਣੀ ਚਾਹੀਦੀ, ਇਹੋ ਜਿਹੇ ਲੋਕਾਂ ਨਾਲ ਇਹਨਾਂ ਨੂੰ ਬੈਨ ਕਰਨਾ ਚਾਹੀਦਾ ਵੀ ਜੇ ਤੁਸੀਂ ਕਮੇਡੀ ਸ਼ੋਅ ਦੇ ਨਾਂ ਦੇ ਉੱਤੇ ਕਿਸੇ ਨੂੰ ਹਸਾਉਣ ਦੇ ਨਾਂ ਦੇ ਉੱਤੇ ਕਿਸੇ ਪ੍ਰੋਫੈਸ਼ਨ ਨੂੰ ਇੰਨਾ ਕੁ ਬਦਨਾਮ ਕਰ ਰਹੇ ਹੋ, ਇੰਨੀਆਂ ਕੁ ਉਂਗਲਾਂ ਉਠਾ ਰਹੇ ਹੋ ਵੀ ਲੋਕਾਂ ਦਾ ਨਜ਼ਰੀਆ ਹੀ ਸੈੱਟ ਹੋ ਜਾਂਦਾ ਵੀ ਜੇ ਤੁਸੀਂ ਹਸਪਤਾਲ 'ਚ ਜਾਂਦੇ ਹੋ ਤਾਂ ਤੁਹਾਡੀ ਨਜ਼ਰ ਹੀ ਨਰਸ ਦੇ ਪ੍ਰਤੀ ਵੱਖਰੀ ਆ, ਕਿੱਥੋਂ ਕੁ ਤੱਕ ਦੀ ਹੈ ਜਾਇਜ਼ ਸੋਚ ਹੈ, ਕਿੱਥੋਂ ਕੁ ਤੱਕ ਦੀ ਹੈ ਜਾਇਜ਼ ਗੱਲਾਂ। ਸੋ ਇਸ ਚੀਜ਼ ਦੇ ਉੱਤੇ ਮੈਂ ਬਹੁਤ ਦੁਖੀ ਹਾਂ ਜੀ ਕਪਿਲ ਦੇ ਤੋਂ, ਤੇ ਮੈਂ ਉਹਦੀ ਪੂਰੀ ਜੱਚ ਕੇ ਇਸ ਚੀਜ਼ ਭੰਡਰੀ ਕਰਦਾ, ਤੇ ਮੈਨੂੰ ਕੋਈ ਡਰ ਨਹੀਂ ਜੀ, ਮੈਨੂੰ ਕਿਸੇ ਚੀਜ਼ ਦਾ ਕੋਈ ਕਿਸੇ ਪਰਵਾਹ ਨਹੀਂ ਹੈ ਵੀ ਮੈਂ ਚੰਗਾ ਨਹੀਂ ਕਹਿੰਦਾ ਜਾਂ ਮਾੜਾ ਨਹੀਂ ਕਹਿੰਦਾ। ਜਿਹੜਾ ਬੰਦਾ ਕਿਸੇ ਪ੍ਰੋਫੈਸ਼ਨ ਨੂੰ, ਕਿਸੇ ਇੱਕ ਬੰਦੇ ਨੂੰ ਜਾਂ ਕਿਸੇ ਵੀ ਨੂੰ ਦੇ ਕਰੈਕਟਰ ਤੇ ਉਂਗਲ ਚੱਕ ਰਿਹਾ ਬਿਨਾਂ ਗੱਲ ਤੋਂ, ਜੇ ਗਲਤ ਆ ਤਾਂ ਵੱਖਰੀ ਗੱਲ ਆ, ਬਿਨਾਂ ਗੱਲ ਤੋਂ ਚੱਕ ਰਿਹਾ, ਹਰ ਇੱਕ ਨੂੰ ਇੱਕ ਰੱਸੀ ਦੇ ਵਿੱਚ ਪਰੋ ਰਿਹਾ, ਮੈਂ ਉਹਦੇ ਨਾਲ ਕਦੇ ਵੀ ਨਹੀਂ ਖੜਿਆ ਅੱਜ ਤੱਕ। ਜੇ ਆਸਟ੍ਰੇਲੀਆ ਦੇ ਵਿੱਚ ਜੇ ਹਰਸ਼ਿੰਦਰ ਕੌਰ ਨੇ ਇੱਕ ਉਂਗਲ ਉਠਾਈ ਸੀ ਤਾਂ ਮੈਂ ਅੱਜ ਤੱਕ ਉਹ ਚਾਹੇ ਕਿੱਡੀ ਮਹਾਨ ਬਣ ਗਈ, ਕਿੱਡੇ ਵੱਡੇ ਨੂੰ ਅਵਾਰਡ ਮਿਲ ਗਏ, ਮੇਰੀ ਨਜ਼ਰ ਚੋਂ ਜ਼ੀਰੋ ਆ, ਜ਼ੀਰੋ ਰਹੂਗੀ ਸਦਾ ਹੀ। ਸੋ ਇਹੀ ਚੀਜ਼ ਮੇਰੀ ਨਜ਼ਰ ਚ ਕਪਿਲ ਦੇ ਮਾਮਲੇ ਚ, ਇਹਨੂੰ ਤੜਕੇ ਦਾਦਾ ਸਾਹਿਬ ਫਾਲਕੇ ਅਵਾਰਡ ਮਿਲ ਜੇ, ਪਰ ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੇਰੀ ਨਜ਼ਰ ਬੰਦੇ ਨੇ ਜਿਹੜੀ ਜਦੋਂ ਪਹਿਲੇ ਦੌਰ ਚ ਮਸ਼ਹੂਰੀ ਹਾਸਲ ਕਰਨ ਲਈ ਇਹਨੇ ਮਿਹਨਤ ਕੀਤੀ, ਸਟਰਗਲ ਕਰੀ, ਮੈਂ ਸਲੂਟ ਕਰਦਾ ਇਹਨੂੰ, ਪਰ ਜਦੋਂ ਇਹਨੇ ਹੋ ਗਿਆ ਉਦੋਂ ਬਾਅਦ ਜਾਲੀ ਸ਼ਬਦਾਵਲੀ, ਜਾਲੀ ਡਾਇਲੋਗ, ਜਾਲੀ ਗੱਲਾਂ ਕੀਤੀਆਂ, ਇਸ ਲਈ ਮੇਰੇ ਲਈ ਸਦਾ ਹੀ ਹੇਟ ਦੇ ਘਿਰਨਾ ਦਾ ਪਾਤਰ ਰਹੂਗਾ ਜੀ। ਇਹ ਰੇਡੀਓ ਜ਼ਰੀਏ ਮੈਂ ਤੁਹਾਡੇ ਸਾਹਮਣੇ ਕਹਿ ਰਿਹਾ।
ਬਿਲਕੁਲ ਬਰਾੜ ਸਾਹਿਬ, ਕਿਉਂਕਿ ਇਹ ਰੇਡੀਓ ਮੀਡੀਆ ਜਿਹੜਾ ਹੈ ਜ਼ਰੀਆ, ਇਹ ਸਿਰਫ ਆਪਣੀਆਂ ਜੇਬਾਂ ਭਰਨ ਲਈ ਨਹੀਂ ਹੋਣਾ ਚਾਹੀਦਾ। ਮੈਨੂੰ ਲੱਗਦਾ ਤੁਹਾਡੇ ਤੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਤੁਸੀਂ ਜੋ ਦੱਸ ਰਹੇ ਹੋ ਕਿਤੇ ਨਾ ਕਿਤੇ ਬੱਚਿਆਂ ਦੇ ਜਾਂ ਵੱਡਿਆਂ ਦੇ ਜੋ ਵੀ ਦੇਖ ਰਿਹਾ ਉਹਨਾਂ ਤੇ ਬਹੁਤ ਅਸਰ ਕਰਦਾ। ਸੋ ਸੋਚ ਸਮਝ ਕੇ ਬੋਲਣਾ ਚਾਹੀਦਾ। ਬਿਲਕੁਲ ਜੀ, ਅੱਜ ਸਾਡੇ ਨਾਲ ਦਲਜੀਤ ਸਿੰਘ ਹੁਣਾਂ ਨੇ ਵਿਚਾਰ ਵੀ ਇਹੀ ਸਾਂਝਾ ਕੀਤਾ ਸੀ। ਸੋ ਵਿਕਰਮਜੀਤ ਸਿੰਘ ਹੁਣੀ ਜੁੜੇ ਸਾਡੇ ਨਾਲ ਬਰਾੜ ਸਾਹਿਬ, ਤੇ ਉਹਨਾਂ ਨੇ ਵੀ ਤੁਹਾਡੀ ਗੱਲ ਦੀ ਹਾਂ ਭਰੀ ਹੈ। ਕਹਿੰਦੇ ਵੀ ਕਪਿਲ ਦਾ ਜਿਹੜਾ ਲੋ ਕਲਾਸ ਹਿਊਮਰ ਹੁੰਦਾ, ਕਹਿੰਦੇ ਵੀ ਜਿਸਨੂੰ ਇੰਗਲੈਂਡ ਚ ਟੋਇਲਟ ਹਿਊਮਰ ਕਹਿੰਦੇ ਨੇ, ਕਹਿੰਦੇ ਵੀ ਕਲਾਸਿਕ ਐਗਜ਼ਾਮਪਲ ਆਫ ਭੇਡ ਚਾਲ ਵੇਅਰ ਪੀਪਲ ਲਾਫ ਬਿਕੋਜ਼ ਸਿੱਧੂ ਲਾਫ
ਜੀ। ਨਹੀਂ ਦੇਖੋ, ਇੱਕ ਚੀਜ਼ ਤੁਸੀਂ ਨੋਟ ਕੀਤੀ ਹੋਣੀ ਹੈ, ਜੇ ਇਹਨਾਂ ਨੂੰ ਪੁੱਛਦੇ ਆ ਤੇ ਆਦੇ ਜੀ ਸਾਨੂੰ ਗੱਲਾਂ ਕਰਨੀਆਂ ਪੈਂਦੀਆਂ, ਸੌਣ ਲਈ ਜਾਲੀ ਹਰਕਤਾਂ ਕਰਨੀਆਂ ਪੈਂਦੀਆਂ, ਸਾਨੂੰ ਇਹੋ ਜਿਹੇ ਐਕਸ਼ਨ ਕਰਨੇ ਪੈਂਦੇ ਆ ਸੌਣ ਲਈ। ਪਰ ਮੈਂ ਤਾਂ ਇੱਕ ਗੱਲ ਤੋਂ ਹੈਰਾਨ ਆ ਵੀ ਹੁਣ ਜੇ ਮਿਸਟਰ ਬੀਨ ਨੂੰ ਸਾਰੇ ਲੋਕਾਂ ਨੇ ਦੇਖਿਆ ਹੋਣਾ, ਮਿਸਟਰ ਬੀਨ ਤਾਂ ਕਿਤੇ ਇੱਕ ਸ਼ਬਦ ਵੀ ਨਹੀਂ ਬੋਲਦਾ, ਦੂਰੀ ਦੂਰੀ ਸ਼ਬਦਾਵਲੀ ਗੱਲ ਕਰਨ ਦੀ ਤਾਂ ਲੋੜ ਆ, ਉਹ ਤਾਂ ਕਿਤੇ ਇੱਕ ਸ਼ਬਦ ਵੀ ਨਹੀਂ ਬੋਲਦਾ ਤੇ ਉਹ ਵੀ ਹਸਾਈ ਜਾਂਦਾ ਲੋਕਾਂ ਨੂੰ, ਤੇ ਇਹਨਾਂ ਤੋਂ ਵੱਧ ਹਸਾ ਆਉਂਦਾ। ਸੋ ਸੋ ਗੱਲ ਤਾਂ ਇਹ ਨਾ ਇੱਕ ਤੁਹਾਡਾ ਨਜ਼ਰੀਆ ਸੈੱਟ ਕਰਨ ਦੀ ਹੁੰਦੀ ਆ ਕਿਸੇ ਚੀਜ਼ ਨੂੰ ਨਾ ਜੋ ਆਪਾਂ ਜੁਨੀਕ ਕਹਾਵਤ ਸੁਣਾਉਣੇ ਹੁੰਦੇ ਹਾਂ ਵੀ ਕੋਈ ਕੱਟਾ ਵੇਚਣ ਜਾ ਰਿਹਾ ਸੀ ਲੋਕ ਉਹਨੂੰ ਰਾਹ ਚ ਕੁੱਤਾ ਕਹਿਣ ਲੱਗ ਗਏ ਤਾਂ ਉਹਨੂੰ ਕੁੱਤਾ ਦੇਖਣ ਲੱਗ ਗਿਆ ਉਹ ਤੇ ਜਾਂ ਮੈਂ ਕੱਲ ਪਰਸੋਂ ਕੁੱਤੀ ਭੇਡ ਵਾਲੀ ਗੱਲ ਹੋਈ ਤਾਂ ਉਹਨੂੰ ਉਹ ਜਿਹਾ ਮਹਿਸੂਸ ਹੋਣ ਲੱਗ ਗਿਆ ਉਹਨਾਂ ਚ ਰਹਿ ਕੇ ਤਾਂ ਉਹ ਚੀਜ਼ ਆ ਜੇ ਹੁਣ ਕਿਸੇ ਵੀ ਮਸਲੇ ਚ ਤੁਸੀਂ ਕਿਸੇ ਚੀਜ਼ ਦੀ ਰੂਪ ਰੇਖਾ ਪੇਸ਼ ਕਰੋਗੇ ਜੇ ਮੈਨੂੰ ਕੋਈ ਪੁੱਛਦਾ ਵੀ ਸਰਬਜੀਤ ਕਿਹੋ ਜਿਹਾ ਬੰਦਾ ਹੁਣ ਮੇਰੇ ਕੋਲੇ ਉਹਦੀ ਡੈਫੀਨੇਸ਼ਨ ਦੇਣ ਲਈ ਦੋ ਤਿੰਨ ਚੀਜ਼ਾਂ ਪਹਿਲੀ ਗੱਲ ਤਾਂ ਜਿੱਦਾਂ ਅਸੀਂ ਮੈਂ ਅਕਸਰ ਕਹਿਣਾ ਜਿਹੜੀਆਂ ਸੱਚ ਆ ਵੀ ਭਾਈ ਉਹ ਬੜਾ ਟੈਕਨੀਕਲ ਬੰਦਾ ਸਾਡੇ ਜੋ ਹਰਮਨ ਰੇਡੀਓ ਦੀ ਰੀੜ ਦੀ ਹੱਡੀ ਆ ਜੀ ਉਹਦੇ ਬਿਨਾਂ ਅਸੀਂ ਜੀਰੋ ਆ ਅਸੀਂ ਲੋਕਾਂ ਤੱਕ ਨਹੀਂ ਪਹੁੰਚ ਸਕਦੇ ਸਾਡੀਆਂ ਗੱਲਾਂ ਸਾਨੂੰ ਹੀਰੋ ਬਣਾ ਦਿੰਦੀਆਂ ਪਰ ਅਸਲੀ ਹੀਰੋ ਸਰਬਜੀਤ ਆ ਜੇ ਜਿਹੜਾ ਕਿ ਇਹਨੂੰ ਇੰਨੇ ਸਿਸਟਮ ਨੂੰ ਪਰੋ ਕੇ ਰੱਖਦਾ ਤੇ ਸਾਨੂੰ ਲੋਕਾਂ ਤੱਕ ਲੈ ਕੇ ਜਾਂਦਾ ਸੱਚਾਈ ਆ ਜੇ ਮੈਂ ਹੁਣ ਦੂਜੇ ਪਾਸੇ ਇਹ ਲੱਗ ਜਾ ਕਰਨ ਵੀ ਸਰਬਜੀਤ ਆ ਜਿਹੜਾ ਉਹ ਤਾਂ ਬਸ ਉਹਦਾ ਤਾਂ ਸਰਾ ਹੀ ਪਿਆ ਤੜਕੇ ਇੱਦਾਂ ਕਰਦਾ ਦਾਰੂ ਦਾ ਪੀ ਲੈਂਦਾ ਅਸੀਂ ਤਾਂ ਉਹਨੂੰ ਕੁੱਟ ਮਾਰ ਕੇ ਐਂ ਕਰਦੇ ਆ ਉਹਨੂੰ ਡਰਾ ਕੇ ਐਂ ਕਰਦੇ ਆ ਉਹ ਆਹ ਕਰਦਾ ਇਹੋ ਜਿਹੀਆਂ ਗੱਲਾਂ ਕਰੂੰ ਤਾਂ ਲੋਕਾਂ ਦੀ ਨਜ਼ਰੀਆ ਜਿਹੜਾ ਉਹ ਸਰਬਜੀਤ ਦਾ ਉਹੀ ਇਮੇਜ ਬਣੂਗੀ ਨਾ ਤਾਂ ਉਹੋ ਜਿਹੀ ਸੋਚ ਹੋ ਜਾਂਦੀ ਹਰ ਪਰਿ ਤੁਸੀਂ ਨਾ ਇੱਕ ਚੀਜ਼ ਮੈਂ ਇੱਕ ਵਾਰੀ ਗੱਲ ਹੋਈ ਸੱਜਣ ਮਿੱਤਰ ਸਾਡੇ ਵੇਲੇ ਵੀ ਉਦੋਂ ਬ੍ਰਾਂਡ ਸ਼ੁਰੂ ਹੋਏ ਜੋ ਕਾਲਜ ਚ ਸੀ ਤੇ ਰੇਬਨ ਦੀਆਂ ਐਨਕਾਂ ਦਾ ਦੌਰ ਚੱਲ ਪਿਆ ਤੇ ਮੈਂ ਵੀ ਇੱਕ ਰੇਬਨ ਦੀਆਂ ਐਨਕਾਂ ਦਿੱਲੀ ਤੋਂ ਲੈ ਗਿਆ ਜੀ 35 ਰੁਪਈਆਂ ਦੀਆਂ ਤੇ ਪਰ ਉਦੋਂ ਰੇਬਨ ਐਨਕ ਸੀ 1100-1200 ਦੀ ਓਰਿਜਨਲ ਤੇ ਉਹ ਦਿੱਲੀ ਚ 35 ਰੁਪਈਆਂ ਦੀ ਜਾਲੀ ਸੀ ਤੇ ਕਿਸੇ ਸੱਜਣ ਮਿੱਤਰ ਨੇ ਦੇਖੀ ਕਹਿੰਦਾ ਹਾਂ ਕਿਆ ਬਾਤ ਰੇਬਨ ਮੈਂ ਕਿਹਾ ਮੈਂ ਵੀ ਕਿਉਂ ਭੇਦ ਪਟਨਾ ਚੱਲ ਨਕਲੀ ਅਸਲੀ ਲੱਗ ਰਹੀ ਆ ਤੇ ਲੱਗੀ ਜਾਣ ਦਿਓ ਚਲੋ ਜੀ ਉਹਦਾ ਨਜ਼ਰੀਆ ਸਭ ਦਾ ਉਹਦੇ ਪ੍ਰਤੀ ਇਹੀ ਬਣ ਗਿਆ ਵੀ ਕਿਆ ਬਾਤ ਆ ਇੱਕ ਦਿਨ ਮੋਟਰਸਾਈਕਲ ਤੋਂ ਜਾਂਦਿਆਂ ਤੋਂ ਅਚਾਨਕ ਹਵਾ ਚ ਉੱਠ ਕੇ ਤੇ ਡਿੱਗ ਪਈਆਂ ਐਨਕਾਂ ਤੇ ਫੁੱਟ ਗਈਆਂ ਮੇਰਾ ਮਿੱਤਰਾਂ ਦਾ ਉਹ ਇੰਨਾ ਨੁਕਸਾਨ ਹੋ ਗਿਆ ਮੈਂ ਕਿਹਾ ਐਡੀ ਕੋਈ ਗੱਲ ਨੀ 35 ਦਾ ਹੀ ਹੋਇਆ ਉਹ ਜਾਨੀ ਕਿ ਦੇਖਣ ਦਾ ਨਜ਼ਰੀਆ ਜੇ ਲੋਕਾਂ ਨੂੰ ਤੁਸੀਂ ਮਹਿੰਗੀ ਚੀਜ਼ ਦੱਸਤਾ ਤਾਂ ਮਹਿੰਗੀ ਲੱਗੀ ਜਾਂਦੀ ਹੈ ਵੀ ਹਾਂ ਮਹਿੰਗੀ ਹੋਣੀ ਅਸਲੀਅਤ ਕੋਈ ਨੀ ਜਾਣਨਾ ਚਾਹੁੰਦਾ ਤੇ ਜੇ ਤੁਸੀਂ ਸਸਤੀ ਦੱਸਦਾ ਚਾਹੇ ਤੁਸੀਂ ਕੁਛ ਵੀ ਰੇਬਨ ਸ਼ੈੱਡ ਕੁਛ ਵੀ ਹੈ ਤਾਂ ਤੁਸੀਂ ਉਹਦਾ ਜੇ ਦੱਸਦਾ ਮੈਂ ਦਿੱਲੀਓਂ 35 ਦੇ ਲਿਆ ਤਾਂ ਉਹਨੂੰ ਉਸੇ ਢੰਗ ਨਾਲ ਹੀ ਬੰਦਾ ਟ੍ਰੀਟ ਕਰੂਗਾ ਸੋ ਇਸ ਕਰਕੇ ਨਾ ਟ੍ਰੀਟਮੈਂਟ ਵੀ ਲੋਕਾਂ ਦਾ ਨਜ਼ਰੀਆ ਜਿਹੜਾ ਉਹ ਇਹ ਲੋਕ ਹੀ ਤੈਅ ਕਰਦੇ ਆ ਜਿਹੜੇ ਕੁਛ ਦਿਖਾਉਂਦੇ ਆ ਸੋ ਮੈਂ ਤਾਂ ਕਪਿਲ ਨੂੰ ਇਹੀ ਕਹੂੰਗਾ ਜੀ ਡੀਫੇਮਿੰਗ ਜਿਹੜਾ ਸਾਰੀ ਦੁਨੀਆ ਉਹ ਤਾਂ ਡੀਫੇਮਿੰਗ ਪੰਜਾਬ ਦੀ ਗੱਲ ਕਰਦੇ ਨਾ ਵੀ ਸਟਾਪ ਡੀਫੇਮਿੰਗ ਦਾ ਦੁਨੀਆ ਬਸ ਮੈਂ ਤਾਂ ਇਹੀ ਕਹੂੰਗਾ ਉਹਨਾਂ ਨੂੰ
ਜੀ ਬਰਾੜ ਸਾਹਿਬ ਤੇ ਤੁਹਾਡੀ ਜਿਹੜੀ ਗੱਲਬਾਤ ਚੱਲ ਰਹੀ ਉਹਦੇ ਚ ਕਈ ਸਾਡੇ ਸਰੋਤਿਆਂ ਨੇ ਹਾਂ ਚ ਹਾਂ ਭਰੀ ਆ ਜੀ ਸੰਦੀਪ ਰਾਏ ਹੁਣਾਂ ਨੇ ਵੀ ਬਿਲਕੁਲ ਤੁਹਾਡੇ ਨਾਲ ਹਾਂ ਮਿਲਾਈ ਆ ਤੇ ਉਹਨਾਂ ਨੇ ਕਿਹਾ ਕਿ ਸਲਿਊਟ ਬਰਾੜ ਸਾਹਿਬ ਤੇ ਮਹਿੰਦਰ ਸਿੰਘ ਮਹਿੰਦਰ ਹੰਸ ਬ੍ਰੈਂਪਟਨ ਕੈਨੇਡਾ ਤੋਂ ਵੀ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੇ ਕਿਹਾ ਕਿ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਿਹਾ ਕਿ ਨਾਓ ਬਿਕੋਜ਼ ਆਫ ਇੰਟਰਨੈਟ ਐਵਰੀ ਕੰਟਰੀ ਹੈਵ ਡਿਫਰੈਂਟ ਡੇ ਐਂਡ ਨਾਈਟ ਟਾਈਮ ਇਫ ਯੂ ਸ਼ੋ ਦੈਟ ਸ਼ੋ ਇਨ ਆਸਟ੍ਰੇਲੀਆ ਨਾਈਟ ਕੈਨੇਡਾ ਹੈਵ ਡੇ ਸੋ ਕਹਿੰਦੇ ਆਈ ਲਾਈਕ ਯੂਅਰ ਸਟੈਂਡ ਵਿਦ ਟਰੁੱਥ ਸੋ ਜੀ ਜੀ ਸੋ ਇਹਨਾਂ ਨੇ ਬਿਲਕੁਲ ਜੀ ਹਰਮਨ ਰੇਡੀਓ ਹਮੇਸ਼ਾ ਹੀ ਸੱਚ ਨਾਲ ਖੜੇ ਹੋਣ ਦੀ ਕੋਸ਼ਿਸ਼ ਕਰਦਾ ਹੈ ਔਰ ਉਹ ਕਰ ਰਹੇ ਆ ਸੋ ਨਿਰਵੈਰ ਸਿੰਘ ਵਿਨੀਪੈਗ ਤੋਂ ਜੁੜੇ ਤੇ ਉਹਨਾਂ ਨੇ ਕਿਹਾ ਕਿ ਮਿੰਟੂ ਜੀ ਸਿਰਫ ਕਪਿਲ ਹੀ ਨਹੀਂ ਦੋ ਤਿੰਨ ਹੋਰ ਸ਼ੋਅ ਵੀ ਹੈ ਜੋ ਗਿਰੇ ਹੋਏ ਨੇ ਜਿਵੇਂ ਭਾਰਤੀ ਤੇ ਕ੍ਰਿਸ਼ਨਾ ਦੇ ਸੋ ਜੀ ਜਿਹੜੀ ਕਮੇਡੀ ਆ ਉਹ ਬੜੀ ਅੱਜ ਕੱਲ ਸਸਤੀ ਜਿਸ ਤਰ੍ਹਾਂ ਹੋਈ ਜਾ ਰਹੀ ਆ ਮਿਆਰ ਗਿਰਦਾ ਜਾ ਰਿਹਾ ਤੇ ਵਿਕਰਮ ਸਿੰਘ ਹੁਣੀ ਜੁੜੇ ਆ ਤੇ ਉਹਨਾਂ ਨੇ ਜਿਹੜੀ ਤੁਸੀਂ ਕੁੱਤੀ ਭੇਡ ਦੀ ਗੱਲ ਕੀਤੀ ਉਹਦੇ ਬਾਰੇ ਲਿਖਿਆ ਕਿ ਕਹਿੰਦੇ ਕੁੱਤੀ ਭੇਡ ਇਜ਼ ਅ ਇੰਟਲੈਕਚੁਅਲ ਹਿਊਮਰ ਹੈ ਇਸ ਲਈ ਕਿਉਂਕਿ ਉਹਦੇ ਵਿੱਚ ਹਿਊਮਰ ਦੇ ਪਿੱਛੇ ਇੱਕ ਡੂੰਘਾ ਸੱਚ ਤੇ ਦਰਦ ਹੈ ਜੀ ਬਿਲਕੁਲ ਉਹੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਕਿ ਉਹਦੇ ਪਿੱਛੇ ਕੋਈ ਉਸ ਹਿਊਮਰ ਦੇ ਬਾਅਦ ਵਿੱਚ ਕੋਈ ਮੈਸੇਜ ਨਿਕਲਣਾ ਚਾਹੀਦਾ ਕੋਈ ਚੰਗੀ ਗੱਲ ਜਿਹੜੀ ਸਮਾਜ ਦੇ ਕਿਸੇ ਕੰਮ ਆ ਸਕੇ ਉਹ ਜ਼ਰੂਰ ਨਿਕਲਣੀ ਚਾਹੀਦੀ ਹੈ ਸੋ ਜੀ ਹੁਣੀ ਵੀ ਜੁੜੇ ਨੇ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਤੇ ਬਹੁਤ ਵਧੀਆ ਟੋਪਿਕ ਚੱਲ ਰਿਹਾ ਸੋ ਜੀ ਟੋਪਿਕ ਉਹਨਾਂ ਨੂੰ ਵੀ ਇਹ ਬਹੁਤ ਪਸੰਦ ਆਇਆ ਸੋ ਬਰਾੜ ਸਾਹਿਬ ਇਹਦਾ ਮਤਲਬ ਇਹ ਹੈ ਕਿ ਦੇਖੋ ਹੋਰ ਵੀ ਬਹੁਤ ਲੋਕ ਇਹੋ ਜਿਹੇ ਨੇ ਜਿਹੜੇ ਦੱਬੀ ਸੁਣ ਵਿੱਚ ਹੀ ਕਹਿ ਲਓ ਕਿ ਜਿਹਨਾਂ ਨੂੰ ਇਹ ਸ਼ੋ ਨਹੀਂ ਪਸੰਦ ਜਾਂ ਕੁਛ ਉਹਨਾਂ ਨੂੰ ਨਿਰਾਸ਼ਾਜਨਕ ਸ਼ੋ ਲੱਗ ਰਹੇ ਨੇ ਤੇ ਉਹਨਾਂ ਸਾਰਿਆਂ ਨੇ ਕਾਫੀ ਸਰੋਤਿਆਂ ਨੇ ਹਾਂ ਚ ਹਾਂ ਮਿਲਾਈ ਹੈ ਸੋ ਜੀ ਕਪਿਲ ਤੱਕ ਇਹ ਗੱਲ ਜੇ ਪਹੁੰਚ ਜਾਵੇ ਤੇ ਉਹ ਆਪਣੇ ਮਿਆਰ ਨੂੰ ਥੋੜਾ ਵਧਾ ਲਵੇ ਤੇ ਬਹੁਤ ਵਧੀਆ ਹੋਏਗਾ ਕਿਉਂਕਿ ਆਰਟਿਸਟ ਬਹੁਤ ਵਧੀਆ ਹੈ ਜੀ ਪਰ ਮਿਆਰ ਗਿਰ ਰਿਹਾ ਹੈ ਸੋ ਇਹ ਖ਼ਬਰ ਉਹਦੇ ਕੰਨਾਂ ਤੱਕ ਜਾਣੀ ਚਾਹੀਦੀ ਹੈ ਵਿਰਾਟ ਸਾਹਿਬ
ਜੀ ਬਿਲਕੁਲ ਕੰਨਾਂ ਤੱਕ ਗੱਲ ਤਾਂ ਆਪਾਂ ਡਾਇਰੈਕਟ ਵੀ ਪਹੁੰਚਾ ਸਕਦੇ ਹਾਂ ਤੇ ਪਰ ਇਹ ਗੱਲਾਂ ਕਹੀ ਹੁੰਦੀਆਂ ਨਾ ਵੀ ਜਿਹੜੀਆਂ ਜ਼ਿਆਦਾ ਪਾਣੀ ਸਿਰ ਦੇ ਉੱਤੋਂ ਲੰਘ ਜੇ ਤੇ ਉਦੋਂ ਲੋਕ ਹੀ ਮੂਹਰੋਂ ਪੈ ਜਾਂਦੇ ਆ ਸੋ ਉਮੀਦ ਆ ਜਿਹੜਾ ਨਰਸ ਕਾਂਡ ਹੋ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਪਿਲ ਨੂੰ ਕੋਈ ਨਾ ਕੋਈ ਸੇਧ ਦੇਣ ਚ ਕਾਮਯਾਬ ਹੋ ਸਕਦਾ
ਜੀ ਵਿਰਾਟ ਸਾਹਿਬ ਸੋ ਸਮਾਂ ਹੋ ਰਿਹਾ ਪਰ ਜਗਤਾਰ ਸਿੰਘ ਜਗਤਾਰ ਗੇਟ ਉੱਡ ਕੇ ਹਾਂਗਕਾਂਗ ਵਾਲਿਆਂ ਨੇ ਇੱਕ ਕੁਐਸਚਨ ਕੀਤਾ ਜੀ ਕਹਿੰਦੇ ਕਿ ਖਬਰ ਹੈ ਕਿ ਦੇਸ਼ ਵਿੱਚ ਡੀਜ਼ਲ ਗੱਡੀਆਂ ਤੇ ਨਹੀਂ ਲੱਗੇਗੀ ਪਾਬੰਦੀ ਤੇ ਇੱਕ ਮੰਤਰੀ ਦੇ ਘਰ ਚੋਰੀ ਹੋ ਗਈ ਗਨਮੈਨ ਵੀ ਕੁਝ ਨਹੀਂ ਕਰ ਸਕੇ ਆਮ ਨਾਗਰਿਕ ਕਿੱਥੇ ਸੇਫ ਹੋਵੇਗਾ ਜੀ ਸੋ ਇਹ ਪਰ ਇਹਨਾਂ ਨੇ ਦੇਸ਼ ਨਹੀਂ ਦੱਸਿਆ ਕਿਹੜੇ ਦੇਸ਼ ਦੀ ਗੱਲ ਕਰ ਰਹੇ ਆ ਕਿ ਭਾਰਤ ਦੇ ਵਿੱਚ ਹੋਇਆ
ਦੇਸ਼ ਤਾਂ ਆਪਣੇ ਦੇਸ਼ ਦੀ ਗੱਲ ਆ ਜੀ ਹੋਰ ਬਗਾਨੇ ਦੇਸ਼ ਚ ਇਹੋ ਜਿਹਾ ਕੁਝ ਬਹੁਤ ਘੱਟ ਹੁੰਦਾ ਆਪਣੇ ਦੇਸ਼ ਚ ਹੁੰਦੀਆਂ ਇਹੋ ਜਿਹੀਆਂ ਗੱਲਾਂ ਤੇ ਬਿਲਕੁਲ ਜੀ ਡੀਜ਼ਲ ਗੱਡੀਆਂ ਦੇ ਉੱਤੇ ਹਜੇ ਫਰਮਾਨ ਹੀ ਜਾਰੀ ਹੋਇਆ ਅਜੇ ਕਲੀਅਰ ਨਹੀਂ ਹੋ ਰਹੀ ਗੱਲ ਬਹੁਤ ਕੁਝ ਹੋ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗਣਾ ਵੀ ਇਹ ਬੰਦ ਹੋ ਰਹੀਆਂ ਜਾਂ ਨਹੀਂ ਹੋ ਰਹੀਆਂ ਬਾਕੀ ਗਨਮੈਨ ਦੇ ਮਾਮਲੇ ਤਾਂ ਇਹੀ ਕਵਾਂਗਾ ਜੀ ਵੀ ਦੀਵੇ ਥੱਲੇ ਹਨੇਰਾ ਹੁੰਦਾ ਤੇ ਸੋ ਕਈ ਵਾਰੀ ਗਨਮੈਨ ਦੇ ਬੈਠਿਆਂ ਤੋਂ ਵੀ ਚੋਰੀਆਂ ਹੋ ਜਾਂਦੀਆਂ ਗਨਮੈਨ ਦੇ ਹੁੰਦੇ ਹੋਏ ਵੀ ਲੁੱਟਾਂ ਹੋ ਜਾਂਦੀਆਂ ਸੋ ਜ਼ਰੂਰੀ ਨਹੀਂ ਹੁੰਦਾ ਹਥਿਆਰ ਤੁਹਾਨੂੰ ਬਚਾਈ ਲਵੇ ਹਰ ਟਾਈਮ
ਜੀ ਸੋ ਮੱਖਣ ਸੋਹੀ ਆਸਟ੍ਰੇਲੀਆ ਤੋਂ ਜੁੜੇ ਉਹ ਵੀ ਤੁਹਾਡੇ ਨਾਲ ਸਹਿਮਤ ਨੇ ਬਰਾੜ ਸਾਹਿਬ ਤੇ ਪ੍ਰੋਗਰਾਮ ਦੇ ਵਿੱਚ ਅੱਜ ਵਧੀਆ ਗੱਲਬਾਤ ਤੁਰ ਪਈ ਤੇ ਔਰ ਸਾਰੇ ਜਿਹੜੇ ਸਰੋਤੇ ਆ ਉਹ ਵੀ ਸਹਿਮਤ ਨੇ ਇਸ ਗੱਲ ਨਾਲ ਸੋ ਅੱਜ ਦੇ ਲਈ ਮੈਨੂੰ ਲੱਗਦਾ ਇੰਨਾ ਬਹੁਤ ਹੈ ਜਾਂ ਤੁਹਾਡੇ ਜ਼ਹਿਨ ਚ ਕੋਈ ਹੋਰ ਗੱਲ ਖਬਰ ਹੈਗੀ ਤੇ ਉਹ ਵੀ ਤੁਸੀਂ ਸਾਂਝੀ ਕਰੋ ਕਿਉਂਕਿ ਰੁਝੇਵਿਆਂ ਭਰੀ ਸਵੇਰ ਆ ਮੈਨੂੰ ਪਤਾ ਕਿ ਕੰਮਾਂ ਕਾਰਾਂ ਤੇ ਜਾਣਾ
ਦੇਖੋ ਸਾਡੇ ਕੋਲੇ ਇੱਕ ਚੀਜ਼ ਤੁਸੀਂ ਜ਼ਿੰਦਗੀ ਚ ਆਪਦੇ ਦਿਮਾਗ ਚ ਬਿਠਾ ਲਓ ਜੀ ਆਪਦੇ ਕੋਲੇ ਵੀ ਸਾਡੇ ਕੋਲੇ ਜ਼ਿੰਦਗੀ ਚ ਜੇ ਕੁਛ ਹੈ ਤਾਂ ਸਿਰਫ ਉਹ ਗੱਲਾਂ ਹੀ ਆ ਸੋ ਇਹ ਕਹਿਣ ਦੀ ਲੋੜ ਨਹੀਂ ਹੈਗੀ ਵੀ ਜੇ ਕੁਛ ਹੋਰ ਹੈਗਾ ਤਾਂ ਬੋਲੋ ਹੋਰ ਤਾਂ ਇਹੀ ਕੁਛ ਹੀ ਆ ਸਾਡੇ ਕੋਲੇ ਸਾਡੇ ਤੋਂ ਹੋਰ ਜੇ ਤੁਸੀਂ ਕੱਲ ਨੂੰ ਪੈਸਿਆਂ ਦੀ ਇੱਛਾ ਕਰੋ ਜਾਂ ਕਹੋ ਵੀ ਕੋਈ ਪੈਸੇ ਦੇ ਦੂ ਇਹ ਬੰਦਾ ਜਾਂ ਕੁਛ ਹੋਰ ਤਾਂ ਉਹ ਹੋ ਸਕਦਾ ਵੀ ਤੁਹਾਡੀ ਸੋਚ ਗਲਤ ਹੋਵੇ ਪਰ ਜੇ ਤੁਸੀਂ ਗੱਲਾਂ ਦੀ ਗੱਲ ਕਰੋ ਤਾਂ ਇਹੀ ਗੱਲਾਂ ਹੀ ਆ ਸਾਡੇ ਕੋਲੇ ਥੋੜੀਆਂ ਕਰ ਲਈਏ ਬਾਹਲੀਆਂ ਕਰ ਲਈਏ ਪਰ ਜ਼ਰੂਰੀ ਆ ਜੀ ਨਾਲ ਨਾਲ ਰੋਜੀ ਰੋਟੀ ਵੀ ਚਲਾਉਣੀ ਤੇ ਰੋਜੀ ਰੋਟੀ ਲਈ ਫਿਰ ਜਾਣਾ ਮੈਨੂੰ ਕੰਮ ਦੇ ਉੱਤੇ ਵੀ ਤੇ ਬਿਲਕੁਲ ਕੋਈ ਨੀ ਪਰਸੋਂ ਫੇਰ ਮਿਲਦੇ ਆ ਫਰਾਈਡੇ ਨੂੰ
ਜੀ ਵਿਰਾਟ ਸਾਹਿਬ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਤੁਹਾਡਾ ਇਹ ਸਾਰੀਆਂ ਖਬਰਾਂ ਔਰ ਇਹ ਮੁੱਦੇ ਉਠਾਉਣ ਲਈ ਸੋ ਅੱਜ ਦਾ ਦਿਨ ਤੁਹਾਡਾ ਖੁਸ਼ੀਆਂ ਭਰਿਆ ਰਹੇ ਚੜ੍ਹਦੀ ਕਲਾ ਚ ਰਹੇ ਜੀ ਸੋ ਸਤਿ ਸ੍ਰੀ ਅਕਾਲ
ਮਿਹਰਬਾਨੀ ਜੀ ਮਿਹਰਬਾਨੀ
ਜੀ ਜੀ ਤੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ ਜੀ ਤੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਹੁਤ ਸਾਰੇ ਸਰੋਤਿਆਂ ਨੇ ਜਿਹੜੀ ਸ਼ਿਰਕਤ ਕੀਤੀ ਹੋਈ ਹੈ ਜੀ ਸੋ ਹਰਮੀਤ ਸਿੰਘ ਚੰਨਾ ਹੁਣਾ ਚੰਨਾ ਸਾਡੇ ਨਾਲ ਜੁੜੇ ਸੀ ਜੀ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਸੀ ਜੀ ਤੇ ਉਹਨਾਂ ਦੇ ਨਾਲ ਧੀਰਾ ਤੇ ਨਿੱਕਾ ਅਮਰੀਕ ਸਿੰਘ ਫੌਜੀ ਓਕੋ ਬ੍ਰਾਮ ਤੋਂ ਜਿਹੜਾ ਪ੍ਰੋਗਰਾਮ ਸੁਣ ਰਹੇ ਪ੍ਰੋਗਰਾਮ ਦੀ ਤਾਰੀਫ਼ ਕੀਤੀ ਹੈ ਜੀ ਉਹਨਾਂ ਨੇ ਤੇ ਉਹਨਾਂ ਨੇ ਇੱਕ ਗੀਤ ਦੀ ਫਰਮਾਇਸ਼ ਕੀਤੀ ਹੈ ਜੀ ਨੀਲੇ ਗਗਨ ਕੇ ਤਲੇ ਧਰਤੀ ਕਾ ਪਿਆਰ ਪਰੇ ਹਿੰਦੀ ਫਿਲਮ ਹਮਰਾਜ ਦੇ ਵਿੱਚੋਂ ਬੜਾ ਹੀ ਖੂਬਸੂਰਤ ਗੀਤ ਹੈ ਜੀ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰਾਂਗੇ ਪ੍ਰੋਗਰਾਮ ਦੇ ਨਾਲ ਤੁਸੀਂ ਇਸੇ ਤਰ੍ਹਾਂ ਸਾਂਝ ਬਣਾਈ ਰੱਖਣੀ ਹੈ ਤੇ ਉਹਨਾਂ ਨੇ ਜਿਹੜੇ ਦੋ ਵਿਚਾਰ ਵੀ ਸਾਡੇ ਨਾਲ ਸਾਂਝੇ ਕੀਤੇ ਸੀ ਜੀ ਖੂਬਸੂਰਤ ਤਸਵੀਰੇ ਨੈਗੇਟਿਵ ਸੇ ਤਿਆਰ ਹੋਤੀ ਹੈ ਔਰ ਵੋ ਵੀ ਅੰਧੇਰੇ ਕਮਰੇ ਮੇ ਇਸ ਲਈ ਜਬ ਵੀ ਆਪਕੇ ਜੀਵਨ ਮੇ ਅੰਧਕਾਰ ਨਜ਼ਰ ਆਏ ਤੋ ਸਮਝ ਲੀਜੀਏ ਕਿ ਈਸ਼ਵਰ ਆਪਕੇ ਭਵਿਸ਼ਯ ਕਈ ਸੁੰਦਰ ਸੀ ਤਸਵੀਰ ਕਾ ਨਿਰਮਾਣ ਕਰ ਰਿਹਾ ਹੈ ਵਾਹ ਜੀ ਬੜਾ ਹੀ ਵਧੀਆ ਮੈਸੇਜ ਹੈ ਤੇ ਇਹਨਾਂ ਨੇ ਇੱਕ ਹੋਰ ਮੈਸੇਜ ਭੇਜਿਆ ਲਿਖਿਆ ਕਿ ਜ਼ਿੰਦਗੀ ਗੁਜ਼ਰ ਗਈ ਸਭਕੋ ਖੁਸ਼ ਕਰਨੇ ਮੇ ਜੋ ਖੁਸ਼ ਹੋਏ ਵੋ ਆਪਣੇ ਨਹੀਂ ਥੇ ਜੋ ਆਪਣੇ ਥੇ ਵੋ ਕਭੀ ਖੁਸ਼ ਨਹੀਂ ਹੋਏ ਵਾਹ ਜੀ ਵਾਹ ਹਰਮੀਤ ਸਿੰਘ ਜੀ ਬੜੇ ਹੀ ਪਿਆਰੇ ਵਿਚਾਰ ਤੁਸੀਂ ਸਾਡੇ ਨਾਲ ਸਾਂਝੇ ਕੀਤੇ ਹੈ ਸੋ ਬਹੁਤ ਬਹੁਤ ਸ਼ੁਕਰੀਆ ਜੀ ਤੇ ਇਸ ਤੋਂ ਬਾਅਦ ਮਾਨ USA ਤੋਂ ਸਾਡੇ ਨਾਲ ਜੁੜੇ ਸੀ ਜੀ ਤੇ ਉਹਨਾਂ ਨੇ ਸਾਨੂੰ ਬੜੀਆਂ ਹੀ ਫੋਟੋ ਮੈਸੇਜਿਸ ਜਿਹੜੇ ਭੇਜੇ ਸੀਗੇ ਉਹ ਡਰਾਈਵ ਕਰ ਰਹੇ ਕਿਤੇ ਹਾਈਵੇ ਦੇ ਉੱਤੇ ਤੇ ਨਾਲ ਇੱਕ ਬੜੀ ਪਿਆਰੀ ਜਿਹੀ ਝੀਲ ਹੈਗੀ ਆ ਜੀ ਤੇ ਹਲਕੇ ਹਲਕੇ ਬੱਦਲ ਅਸਮਾਨ ਤੇ ਛਾਏ ਹੋਏ ਆ ਚਿੱਟੇ ਚਿੱਟੇ ਤੇ ਮੌਸਮ ਪਰ ਸਾਫ਼ ਹੀ ਲੱਗ ਰਿਹਾ ਤੇ ਕਹਿ ਰਹੇ ਕਿ ਜੀ ਲਿਸਨਿੰਗ ਐਂਡ ਡਰਾਈਵਿੰਗ ਤੇ ਪ੍ਰੋਗਰਾਮ ਦੀ ਤਾਰੀਫ਼ ਕੀਤੀ ਆ ਜੀ ਬਹੁਤ ਬਹੁਤ ਸ਼ੁਕਰੀਆ ਮਾਨ ਜੀ ਪ੍ਰੋਗਰਾਮ ਦੇ ਨਾਲ ਸਾਂਝ ਪਾਉਣ ਦੇ ਲਈ ਤੇ ਉਸ ਤੋਂ ਬਾਅਦ ਜੀ ਸਾਡੇ ਨਾਲ ਰੁਪਿੰਦਰਜੀਤ ਸਿੰਘ ਜੁੜੇ ਸੀ ਜੀ ਈਮੇਲ ਦੇ ਜ਼ਰੀਏ ਸਾਂਝ ਪਾਈ ਸੀ ਜੀ ਸਤਿ ਸ੍ਰੀ ਅਕਾਲ ਬੁਲਾਈ ਉਹਨਾਂ ਨੇ ਤੇ ਉਹ ਇਟਲੀ ਤੋਂ ਸਾਡੇ ਨਾਲ ਸਾਡਾ ਪ੍ਰੋਗਰਾਮ ਸੁਣ ਰਹੇ ਜੀ ਸੋ ਕਹਿੰਦੇ ਕਿ ਪ੍ਰੋਗਰਾਮ ਬਹੁਤ ਸੋਹਣਾ ਜੀ ਇੱਕ ਸੌਂਗ ਉਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ ਮਾਸਟਰ ਸਲੀਮ ਦਾ ਸਾਹਾਂ ਵਰਗਿਆ ਵੇ ਸੋ ਜੀ ਰੁਪਿੰਦਰ ਜੀ ਤੁਸੀਂ ਇਟਲੀ ਚ ਇਸ ਵੇਲੇ ਮੈਨੂੰ ਲੱਗਦਾ ਹੈ ਕਿ ਤਕਰੀਬਨ ਰਾਤ ਦਾ 1 ਵਜ ਗਿਆ ਹੋਣਾ ਸੋ ਤੁਸੀਂ ਉੱਥੇ ਬੈਠੇ ਇਸ ਵੇਲੇ ਸਾਡਾ ਪ੍ਰੋਗਰਾਮ ਸੁਣ ਰਹੇ ਹੋ ਜੀ ਬਹੁਤ ਬਹੁਤ ਸ਼ੁਕਰੀਆ ਤੇ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸਾਂਝ ਪਾਈ ਰੱਖਣੀ ਗੀਤ ਅਸੀਂ ਜਿਹੜਾ ਉਹ ਜ਼ਰੂਰ ਹੀ ਸੁਣਾਵਾਂਗੇ ਤੁਹਾਨੂੰ ਤੇ ਪ੍ਰੋਗਰਾਮ ਦੇ ਵਿੱਚ ਮੈਸੇਜਸ ਹੋਰ ਵੀ ਨੇ ਜੀ ਤੇ ਉਹ ਵੀ ਮੈਂ ਲੈਣੇ ਆ ਪਰ ਉਸ ਤੋਂ ਪਹਿਲਾਂ ਇੱਕ ਬ੍ਰੇਕ ਲੈਣੇ ਆ ਤੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਨੀ ਆ।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923080।
ਇੱਕ ਐਸਾ ਰੁਜ਼ਗਾਰ ਜਿਸ ਨਾਲ ਜੁੜਿਆ ਹੈ ਇੱਕ ਖੂਬਸੂਰਤ ਅਹਿਸਾਸ, ਤੁਹਾਡੀ ਗੋਦੀ ਦਾ ਨਿੱਘ, ਉਸ ਦੀਆਂ ਕੋਮਲ ਉਂਗਲਾਂ ਦਾ ਸਪਰਸ਼। ਅਜਿਹਾ ਕੰਮ ਜੋ ਨਾ ਥਕਾਵੇ ਤੇ ਨਾ ਹੀ ਅਕਾਵੇ। ਹੁਣ ਤੁਸੀਂ ਵੀ ਜੁੜ ਸਕਦੇ ਹੋ ਸਿਡਨੀ ਵਾਲੇ ਰਾਜੇਸ਼ ਸੈਣੀ ਦੇ ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਦੇ ਨਾਲ। ਇਸ ਉਪਰਾਲੇ ਨਾਲ ਜੁੜ ਕੇ ਬਿਨਾਂ ਕਿਸੇ ਕੁਆਲੀਫਿਕੇਸ਼ਨ ਤੋਂ ਬੱਚਿਆਂ ਦੀ ਦੇਖ ਰੇਖ ਕਰਕੇ ਤੁਸੀਂ ਕਮਾ ਸਕਦੇ ਹੋ 2 ਹਫ਼ਤੇ $3,000। ਬੱਚਿਆਂ ਦੀ ਸਹੂਲਤ ਮੁਤਾਬਿਕ ਆਪਣੇ ਘਰ ਚ ਕਰੋ ਕੁਝ ਮਾਈਨਰ ਚੇਂਜਸ। ਜਿੱਥੇ ਤੁਸੀਂ ਇਸ ਨੋਬਲ ਪ੍ਰੋਫੈਸ਼ਨ ਨਾਲ ਤਾਂ ਜੁੜੋਗੇ ਹੀ, ਉੱਥੇ ਤੁਸੀਂ ਬੱਚਿਆਂ ਦੀ ਬੁਨਿਆਦ ਖੜੀ ਕਰਨ ਚ ਵੀ ਅਹਿਮ ਰੋਲ ਅਦਾ ਕਰ ਰਹੇ ਹੋਵੋਗੇ, ਨਾਲੇ ਪੁੰਨ ਤੇ ਨਾਲੇ ਫਲੀਆਂ। ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਨਾਲ ਜੁੜਨ ਲਈ ਸੰਪਰਕ ਕਰੋ ਰਾਜੇਸ਼ ਸੈਣੀ ਨੂੰ। ਫੋਨ ਨੰਬਰ 04-2359-2377।
ਜੂਰਿਸ ਆਸਟ੍ਰੇਲੀਆ ਲੋਇਰਸ ਤੁਹਾਨੂੰ ਦਿੰਦੇ ਨੇ ਵੱਖ ਵੱਖ ਕਾਨੂੰਨ ਦੀ ਸਲਾਹ ਇੱਕੋ ਛੱਤ ਥੱਲੇ। ਮਾਈਗ੍ਰੇਸ਼ਨ, ਫੈਮਿਲੀ ਲਾ, ਪਰਸਨਲ ਇੰਜਰੀ, ਕਨਵੈਂਸਿੰਗ, ਬਿਜ਼ਨਸ ਸੇਲ ਪਰਚੇਸ, ਕਮਰਸ਼ੀਅਲ ਅਤੇ ਰੀਅਲ ਅਸਟੇਟ ਸਬੰਧੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜੂਰਿਸ ਆਸਟ੍ਰੇਲੀਆ ਲੋਇਰਸ ਨੂੰ। ਕਿਸੇ ਵੀ ਕਿਸਮ ਦੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9887-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ jurisaustralia.com.au। ਇਹ ਆਸਟ੍ਰੇਲੀਆ ਭਰ ਚ ਆਪਣੀਆਂ ਸੇਵਾਵਾਂ ਦਿੰਦੇ ਨੇ।
ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ 1 ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਲਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955564।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ। ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਆਪ
अपने बिजनेस की तरक्की ले तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करने लई संपर्क करो ऋषि गुलाटी नूं जां ईमेल करो accounts@harmanradio.com जां harmanradio.com ते एडवर्टाइजमेंट सेक्शन विजिट करो।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
जी ब्रेक तो बाद हासी नाजी प्रोग्राम लहरा लैके मैं सुखप्रीत एडिलेड स्टूडियो तो अज की सवेर गुमाण रही हूँ सब नारे जेडे सुख सुनेहे उन्होंने मेरी सवेर न हो भी खूबसूरत कर दिता है जी। सो प्रोग्राम दे विच साडे नाल कई श्रोते जेडे उन्होंने शिरकत की है। सो मैं सब तो पहला मक्खन सोही आस्ट्रेलिया हुणा दा जेड़ा मैसेज आ ओ तुहाडे नाल साझा करांगी जी। सत श्री अकाल बुला रहे ने ते हरमन रेडियो टीम नू सारे नू वधाईयां ते सत श्री अकाल बुला रहे जी। उन्होंने एक गीत दे बारे लिखिया जी, कहिंदे कि एक गीत छे छे फुटे जट नी बोलते घट नी। सो ए गीत दे बारे उन्होंने अगे विश्लेषण थोड़ा किया, मैं तुहाडे नाल सांझा करांगी। कहिंदे कि बोलण भी किवें, कोई बोलण जोगा रिहा ही नहीं। किसी भी औलाद माड़ी निकलगी ओ तां नहीं बोलदा, किसी की औलाद पढ़ लिख के वेली तुरी फिरदी है ओ तां नहीं बोलदा। कोई पहला खर्च अन्ने वाह करी गया ते कुड़ी दे व्याहां ते सरीकां दी खहबाजी खर्च आले फटे चक ते हुण घर जमीन कुरक होण ते आया पिया है ओह तां नहीं बोलदा। किसी ने तड़के उठ के मुंह धोता नहीं हुंदा ते बैंक आले आके गेट पहला खड़का दिंदे आ जी ओह तां नहीं बोलदा। किसी दा ट्रैक्टर बैंक आले लै जांदे आ ओह तां नहीं बोलदा। किसी दे धी पुत नूं पढ़ाउण दी खातिर अद्धा किला वेचिया हुंदा ओह विचारा तां नहीं बोलदा। किसी नूं आड़ती आ चाह गुण वास्ते पैसे देण कन्नी ओह वी अखां कढ़ी जांदा ओह तां नहीं बोलदा। किसी ने मसां मर के कुड़ी दा व्याह कीता हुंदा है ते साल बाद सहुरे दाज बदले अग ला के फूक दिंदे आ ओह तां नहीं बोलदा। पिछली वारी साडे आले दुआले एरिए च नरमे दी सारी फसल खराब हो गई, साडे आले तां जी तां नहीं बोलदे। कोई फाहा लै के या स्प्रे पी के मर गया ओहदा टब्बर तां नहीं बोलदा। ਜਿਹੜੇ ਜਾਟੇ ਗੀਤ ਸੁਣਦੇ ਨੇ ਉਹ ਕੈਮਾਰੋ ਦਾ ਨਾਂ ਸੁਣ ਕੇ ਚੁੱਪ ਕਰ ਜਾਂਦੇ ਆ ਵੀ ਪਤਾ ਨੀ ਕੀ ਸੱਪ ਹੋਊ ਇਹ, ਕਿਉਂਕਿ ਉਹਨਾਂ ਵਿਚਾਰਿਆਂ ਨੇ ਸਾਰੀ ਉਮਰ ਸਾਈਕਲ ਤੇ ਲਗਾਈ ਹੁੰਦੀ ਹੈ। 50% ਤਾਂ ਸਕੂਟਰ ਮੋਟਰਸਾਈਕਲਾਂ ਜਾਂ 25,000 ਵਾਲੀ ਮਰੂਤੀ ਤੱਕ ਵੀ ਨੀ ਪਹੁੰਚਦੇ ਜੀ ਉਹ ਤਾਂ ਨੀ ਬੋਲਦੇ। ਤੁਸੀਂ 6-6 ਫੁੱਟਿਆਂ ਦੀ ਗੱਲ ਕਰਦੇ ਹੋ, ਜੱਟ ਭਾਵੇਂ 4 ਫੁੱਟ ਦਾ ਭਾਵੇਂ 7 ਫੁੱਟ ਦਾ, ਬੋਲਣ ਜੋਗਾ ਕੋਈ ਵੀ ਨੀ ਰਿਹਾ। ਹੋ ਸਕੇ ਤੇ 100 ਚੋਂ ਇੱਕ ਅੱਧਾ ਹੀ ਬੋਲਦਾ ਹੋਏਗਾ। ਸੋ ਜੀ ਇਹ ਮੱਖਣ ਸੋਹੀ ਆਸਟ੍ਰੇਲੀਆ ਵਾਲਿਆਂ ਨੇ ਇੱਕ ਜਿਹੜਾ ਵੱਖਰੇ ਤਰ੍ਹਾਂ ਦਾ ਜਵਾਬ ਜਿਹੜਾ ਉਹ ਦਿੱਤਾ ਜੀ। ਇੱਕ ਗੀਤ ਕੋਈ 6-6 ਫੁੱਟ ਜੱਟ ਨਹੀਂ ਬੋਲਦੇ ਤੇ ਬਿਲਕੁਲ ਜੀ ਬੜੀ ਤਰਾਸਦੀ ਆ। ਇਹ ਵੀ ਇੱਕ ਪਹਿਲੂ ਹੈ ਕਿ ਜੋ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਜਾਂ ਜੋ ਹਾਲਾਤ ਇੱਕ ਕਿਸਾਨ ਦੇ ਹੋ ਰਹੇ ਨੇ ਉਹਨਾਂ ਦਾ ਇਹਨਾਂ ਨੇ ਬਿਲਕੁਲ ਹੀ ਬੜੇ ਵਧੀਆ ਤਰੀਕੇ ਨਾਲ ਇੱਕ ਕਹਿੰਦੇ ਕਿ ਵਿਅੰਗਾਤਮਕ ਤਰੀਕੇ ਦੇ ਨਾਲ ਚਪੇੜ ਮਾਰੀ ਹੈ। ਸੋ ਬਿਲਕੁਲ ਜੀ ਉਮੀਦ ਕਰਦੇ ਆ ਕਿ ਇਹ ਸਾਰੇ ਜਿਹੜੇ ਹਾਲਾਤ ਹੈ ਉਹ ਜਲਦੀ ਹੀ ਸੁਧਰ ਸਕਣ ਤੇ ਜਿਹੜੇ ਜੱਟ ਹੈ ਜੀ ਉਹ ਫਿਰ ਤੋਂ ਬੋਲਣ ਲੱਗ ਜਾਣ। ਦੇਖੋ ਜੀ ਜਦੋਂ ਜੱਟਾਂ ਦੀ ਗੱਲ ਹੁੰਦੀ ਹੈ ਤੇ ਜੱਟ ਇੱਕ ਕਾਸਟ ਦੇ ਨਾਲ ਰਿਲੇਟਡ ਨਹੀਂ ਹੁੰਦਾ। ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਵੀ ਕਿਸਾਨੀ ਕਰਦਾ ਹੈ ਨਾ ਜੀ ਉਹ ਜੱਟ ਹੀ ਹੈ। ਸੋ ਇਹ ਕਿਸਾਨੀ ਦੀ ਤਰਾਸਦੀ ਹੋ ਗਈ ਹੈ ਅੱਜ ਕੱਲ ਪੰਜਾਬ ਦੇ ਵਿੱਚ। ਜਿਸ ਪੰਜਾਬ ਦੇ ਵਿਚ ਕਿਸਾਨ ਜਿਹੜੇ ਬੜੇ ਖੁਸ਼ਹਾਲ ਵਸਦੇ ਹੁੰਦੇ ਸੀ ਅੱਜ ਸਪਰੇਆਂ ਪੀ ਕੇ ਮਰ ਰਹੇ ਸੀ ਤੇ ਬੜਾ ਦੁੱਖ ਹੁੰਦਾ ਤੇ ਬੜਾ ਹੀ ਪਿਆਰਾ ਮੈਸੇਜ ਮੱਖਣ ਸੋਹੀ ਜੀ ਤੁਸੀਂ ਸਾਡੇ ਨਾਲ ਇਹ ਸਾਂਝਾ ਕੀਤਾ। ਸੋ ਇਸ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੇ ਸੁਖ ਸਿੰਘ UK ਤੋਂ ਸਾਡੇ ਨਾਲ ਜੁੜੇ ਸੀ ਜੀ, ਉਹਨਾਂ ਨੇ ਵੀ ਬਰਾੜ ਸਾਹਿਬ ਦੇ ਨਾਲ ਸਹਿਮਤੀ ਪ੍ਰਗਟਾਈ ਸੀ। ਸੋ ਜਸਪਾਲ ਰਾਮਾ ਸਿਡਨੀ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਪ੍ਰੋਗਰਾਮ ਦੀ ਤਾਰੀਫ਼ ਕਰ ਰਹੇ, ਕਹਿੰਦੇ ਕਿ ਜੀ ਡਰਾਈਵਿੰਗ ਚ ਬਿਜ਼ੀ ਆ ਤੇ ਨਾਲ ਹੀ ਇਹਨਾਂ ਨੇ ਕਿਹਾ ਕਿ ਜਸਵੀਰ ਹੈਰੀ ਹਰਿੰਦਰ ਦੀ ਵੀ ਹਾਜ਼ਰੀ ਲਾ ਲਓ, ਬਿਲਕੁਲ ਜੀ ਜ਼ਰੂਰ ਲਾ ਲਈ। ਮੈਂ ਰਜਿਸਟਰ ਲਗਾਇਆ ਹੋਇਆ ਕਿ ਕੌਣ ਕੌਣ ਹਾਜ਼ਰੀ ਲਗਾਉਂਦਾ, ਸੋ ਤੁਹਾਡੀ ਮੈਂ ਅੱਜ ਦੀ ਪ੍ਰੈਜੈਂਟ ਲਗਾ ਦਿੱਤੀ ਹੈ ਤੇ ਪ੍ਰੋਗਰਾਮ ਦੇ ਵਿੱਚ ਇਸ ਤਰ੍ਹਾਂ ਹੀ ਜਿਹੜੇ ਤੁਸੀਂ ਜੁੜੇ ਰਹਿਣਾ ਹੈ। ਸੋ ਇਹਨਾਂ ਨੇ ਕਿਹਾ ਜਿਹੜਾ ਮੈਂ ਹਿੰਦੀ ਦੇ ਵਿੱਚ ਖ਼ਬਰਾਂ ਤੋਂ ਪਹਿਲਾਂ ਇੱਕ ਮੈਸੇਜ ਪੜਿਆ ਸੀ, ਕੁਛ ਰਹਿ ਤੋਂ ਨਹੀਂ ਗਿਆ, ਉਹ ਇਹਨਾਂ ਨੇ ਕਿਹਾ ਹੈ ਕਿ ਜੀ ਉਹ ਮੈਨੂੰ ਫਾਰਵਰਡ ਕਰ ਦਿਓ, ਤੇ ਉਹਦੀ ਫਰਮਾਇਸ਼ ਦਲਜੀਤ ਸਿੰਘ ਮਹਿਤਾ ਚੌਂਕ ਹੁਣਾ ਵਾਲਿਆਂ ਨੇ ਵੀ ਕੀਤੀ ਸੀਗੀ ਕਿ ਉਹ ਮੈਸੇਜ ਫਾਰਵਰਡ ਉਹਨਾਂ ਨੂੰ ਵੀ ਕਰ ਦੇਵਾਂ। ਸੋ ਜੀ ਇਹਦੇ ਲਈ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਕੋਈ ਵੀ ਮੈਸੇਜਿਸ ਜਾਂ ਕੋਈ ਵੀ ਪਿਕਚਰਸ ਕਹਿ ਲਓ, ਫੋਟੋਜ਼ ਕਹਿ ਲਓ, ਜਾਂ ਹੋਰ ਵਿਚਾਰ ਜਿਹੜੇ ਸਾਡੇ ਸਰੋਤਿਆਂ ਨੂੰ ਬਹੁਤ ਪਸੰਦ ਆਉਂਦੇ ਆ, ਉਹਦੇ ਲਈ ਅਸੀਂ ਉਹਨਾਂ ਨੂੰ ਹਰਮਨ ਇਨਫੋ ਪੇਜ ਤੇ ਪਾ ਦਿੰਦੇ ਹਾਂ ਜੀ। ਇਹ ਹਰਮਨ ਇਨਫੋ ਜਿਹੜਾ ਇਹ ਟੈਲੀਗ੍ਰਾਮ ਦਾ ਇੱਕ ਪੇਜ ਹੈ, ਸੋ ਜਿਸ ਤਰ੍ਹਾਂ ਤੁਸੀਂ ਸਾਨੂੰ ਟੈਲੀਗ੍ਰਾਮ ਰਾਹੀਂ ਮੈਸੇਜਸ ਭੇਜਦੇ ਹੋ ਜੀ, ਉਸੇ ਤਰ੍ਹਾਂ ਜੇ ਤੁਸੀਂ ਸਰਚ ਕਰੋਗੇ @ ਹਰਮਨ ਇਨਫੋ ਤੇ ਤੁਹਾਨੂੰ ਜਿਹੜਾ ਉਹ ਪੇਜ ਜ਼ਰੂਰ ਮਿਲ ਜਾਏਗਾ। ਉਹ ਸਾਡੇ ਸਾਰੇ ਸਰੋਤਿਆਂ ਦਾ, ਸਾਡੇ ਸਾਰੇ ਚੋਣ ਵਾਲਿਆਂ ਦਾ ਪੇਜ ਹੈ ਜੀ, ਸੋ ਉੱਥੇ ਅਸੀਂ ਇਹੋ ਜਿਹੀਆਂ ਇਨਫੋਰਮੇਸ਼ਨ ਜਿਹੜੀਆਂ ਉਹ ਅਪਡੇਟ ਕਰਦੇ ਰਹੀਦਾ, ਤੇ ਉੱਥੇ ਜਦੋਂ ਤੁਸੀਂ @ ਹਰਮਨ ਇਨਫੋ ਤੇ ਸਰਚ ਕਰੋਗੇ ਤੇ ਨੀਚੇ ਜੁਆਇਨ ਲਿਖਿਆ ਆ ਜਾਏਗਾ, ਤੇ ਤੁਸੀਂ ਉਹ ਜੁਆਇਨ ਤੇ ਜਿਹੜਾ ਕਲਿੱਕ ਕਰਨਾ ਤੇ ਤੁਸੀਂ ਉਹ ਪੇਜ ਜਿਹੜਾ ਜੁਆਇਨ ਕਰ ਲਓਗੇ, ਤੇ ਇਹ ਜਿਹੜਾ ਮੈਸੇਜ ਹੈ ਇਹ ਵੀ ਜ਼ਰੂਰ ਜੀ ਅਸੀਂ ਹਰਮਨ ਇਨਫੋ ਤੇ ਪਾ ਦੇਵਾਂਗੇ। ਸੋ ਤੁਸੀਂ ਉੱਥੋਂ ਇੱਦਾਂ ਦੇ ਹੋਰ ਵੀ ਵਿਚਾਰ, ਮੈਸੇਜਿਸ ਜਾਂ ਕੋਈ ਜਿਹੜੀ ਜਾਣਕਾਰੀ ਪ੍ਰੋਗਰਾਮਾਂ ਸੰਬੰਧੀ ਹੁੰਦੀ ਹੈ ਉਹ ਆਸਾਨੀ ਨਾਲ ਲੈ ਸਕਦੇ ਹੋ। ਸੋ ਜੀ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਕਿ ਤੁਸੀਂ ਸਾਡਾ ਇਹ ਜਿਹੜਾ ਪੇਜ ਹੈ ਹਰਮਨ ਹਰਮਨ ਇਨਫੋ ਇਹ ਜ਼ਰੂਰ ਜੁਆਇਨ ਕਰੋ। ਸੋ ਇਹ ਅੱਜ ਦਾ ਜਿਹੜਾ ਇਹ ਵਿਚਾਰ ਸੀ ਜੋ ਕੁਛ ਰਹਿ ਤੋਂ ਨਹੀਂ ਗਿਆ, ਇਹ ਮੈਂ ਜ਼ਰੂਰ ਉਹਦੇ ਉੱਤੇ ਪੋਸਟ ਕਰ ਦੇਵਾਂਗੀ। ਜੀ ਮਹਿੰਦਰ ਸਿੰਘ ਹੰਸ ਬ੍ਰੈਂਪਟਨ ਕੈਨੇਡਾ ਤੋਂ ਜੁੜੇ ਨੇ ਜੀ, ਤੇ ਉਹ ਵੀ ਪ੍ਰੋਗਰਾਮ ਦੀ ਤਾਰੀਫ਼ ਕਰ ਰਹੇ, ਕਹਿੰਦੇ ਕਿ ਮਿੰਟੂ ਜੀ ਕੀ ਕੰਮ ਕਰਦੇ ਨੇ, ਇਫ ਯੂ ਡੋਂਟ ਮਾਇੰਡ ਟੈਲ ਮੀ ਥੈਂਕਸ। ਸੋ ਜੀ ਇਹਨਾਂ ਨੇ ਇਹ ਪੁੱਛਿਆ ਕਿ ਮਿੰਟੂ ਬਰਾੜ ਹੁਣੀ ਕੀ ਕੰਮ ਕਰਦੇ ਆ। ਸੋ ਜੀ ਮਹਿੰਦਰ ਜੀ ਮੈਨੂੰ ਲੱਗਦਾ ਕਿ ਇੱਕ ਦਿਨ ਅਸੀਂ ਨਾ ਬਰਾੜ ਸਾਹਿਬ ਦੀ ਇੰਟਰਵਿਊ ਕਰੀਏ, ਹੈ ਨਾ, ਤੇ ਉਹ ਗੱਲਾਂ ਬਾਤਾਂ ਸਾਰਿਆਂ ਦੀਆਂ ਕਰਦੇ ਆ ਤੇ ਉਹਨਾਂ ਦੀ ਪਰਸਨਲ ਲਾਈਫ ਬਾਰੇ ਵੀ ਫਿਰ ਸਰੋਤਿਆਂ ਨੂੰ ਜਿਹੜੀ ਥੋੜੀ ਉਤਸੁਕਤਾ ਹੋ ਜਾਂਦੀ ਹੈ। ਸੋ ਜੀ ਇਹਦੇ ਬਾਰੇ ਮਿੰਟੂ ਬਰਾੜ ਹੋਣੀ ਹੀ ਆਪਣੇ ਕਿਸੇ ਸ਼ੋਅ ਚ ਦੱਸਣਗੇ, ਜਾਂ ਜੇ ਤੁਸੀਂ ਕਹੋ ਤੇ ਜ਼ਰੂਰ ਹੀ ਜੀ ਮਿੰਟੂ ਬਰਾੜ ਹੋਣਾ ਦੀ ਅਸੀਂ ਜਿਹੜੀ ਇੰਟਰਵਿਊ ਵੀ ਕਰ ਲੈਂਦੇ ਹਾਂ, ਤੇ ਫਿਰ ਤੁਸੀਂ ਇਹੋ ਜਿਹੜੇ ਸੁਨੇਹੇ ਹੈਗੇ ਆ ਜਾਂ ਇਹੋ ਜਿਹੇ ਕੁਐਸਚਨ ਹੈਗੇ ਉਹਨਾਂ ਤੋਂ ਪੁੱਛ ਸਕਦੇ ਹੋ, ਕੀ ਕਹਿੰਦੇ ਹੋ ਇਹਦੇ ਬਾਰੇ ਚ ਮੈਨੂੰ ਜ਼ਰੂਰ ਦੱਸੋ, ਠੀਕ ਹੈ ਜੀ। ਜਗਤਾਰ ਜੀ ਢੁੱਡੀਕੇ ਹਾਂਗਕਾਂਗ ਤੋਂ ਜੁੜੇ ਜੀ ਸਾਡੇ ਨਾਲ, ਤੇ ਉਹਨਾਂ ਨੇ ਵੀ ਕਪਿਲ ਦੇ ਮਸਲੇ ਦੇ ਵਿੱਚ ਸਹਿਮਤੀ ਪ੍ਰਗਟਾਈ ਹੈ, ਤੇ ਕਹਿੰਦੇ ਕਿ ਸਿੱਧੂ ਵੀ ਜਿਹੜਾ ਓਵਰ ਐਕਟ ਕਰਦਾ ਹੈ। ਲਓ ਜੀ ਸਾਰਿਆਂ ਨੇ ਅੱਜ ਆਪਣੇ ਦਿਲ ਦੀਆਂ ਕੱਢ ਲਈਆਂ, ਸੋ ਬਰਾੜ ਸਾਹਿਬ ਜਾਂਦੇ ਜਾਂਦੇ ਦੁੱਖ ਦੀ ਰੰਗ ਤੇ ਹੱਥ ਰੱਖ ਗਏ ਮੈਨੂੰ ਲੱਗਦਾ, ਤੇ ਹੁਣ ਜਿਹੜੇ ਇਹ ਗੱਲ ਕਪਿਲ ਦੇ ਕੰਨਾਂ ਤੱਕ ਪਹੁੰਚ ਹੀ ਜਾਣੀ ਹੈ। ਸੋ ਬਿਲਕੁਲ ਇਸ ਗੱਲ ਤੋਂ ਪਰਸਨਲੀ ਮੈਂ ਵੀ ਸਹਿਮਤ ਆ ਕਿ ਓਵਰ ਰਿਐਕਟ ਤੇ ਕਰਦੇ ਆ ਜੀ ਉਹ। ਸੋ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਜਗਤਾਰ ਗਿਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਜੀ ਵਿਕਰਮਜੀਤ ਸਿੰਘ ਹੁਣਾਂ ਨੇ ਇੱਕ ਮੈਸੇਜ ਭੇਜਿਆ ਜੀ ਬੜਾ ਪਿਆਰਾ, ਉਹ ਮੈਂ ਤੁਹਾਡੇ ਨਾਲ ਪੜ੍ਹ ਦਿੰਦੀ ਹਾਂ ਤੇ ਉਸ ਤੋਂ ਬਾਅਦ ਫਿਰ ਅਸੀਂ ਤੁਹਾਡੀ ਫਰਮਾਇਸ਼ੀ ਜਿਹੜੇ ਗੀਤ ਉਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। ਸੋ ਜੀ ਜਿਹੜਾ ਵਿਚਾਰ ਹੈ ਉਹ ਇਸ ਤਰ੍ਹਾਂ ਹੈ, ਇੰਗਲਿਸ਼ ਵਿੱਚ ਹੈ। ਮਦਰ ਇਜ਼ ਫਲਾਇੰਗ ਅ ਕਾਈਟ, ਹਰ ਸਨ ਇਜ਼ ਵਾਚਿੰਗ ਹਰ ਕੇਅਰਫੁਲੀ, ਆਫਟਰ ਸਮ ਟਾਈਮ ਸਮ ਸੇਜ਼, ਮੋਮ because of the string the kite is not able to go any further higher. Hearing this the mother smiles and breaks the string. The kite goes higher and then shortly after that it comes and falls on the ground. The child is very dejected and sad. The mother sits next to him and calmly explains, son, if life we reach a certain level and then we feel that there are certain things that are not letting us grow any further, like home, family, friends, culture, etc. We feel we want to be free from those strings which we believe are stopping us from going higher. But remember, son, that our home, family, friends and culture are the things that will help us stay stable at the higher heights. If we try to break away from those strings, our condition will be similar to the kite. We'll fall down soon. So, the moral is that never go away from home culture, family, friends and relationships as they help keep us stable while we are flying high. So, this is a very beautiful thought that you have given us today, Vikramjeet Singh. So, thank you very much. ਤੋ ਜੀ ਪੰਜਾਬੀ ਦੇ ਵਿੱਚ ਜੇ ਮੈਂ ਗੱਲ ਇਹੀ ਕਰ ਦਵਾਂ ਤੇ ਜੜਾਂ ਨਾਲ ਜੁੜੇ ਰਹੋ ਜੀ ਬਿਲਕੁਲ ਜੜਾਂ ਨਾਲ ਜੁੜੇ ਰਹੋਗੇ ਤਾਂ ਹੀ ਤੁਸੀਂ ਜਿਹੜਾ ਦਰਖਤ ਹੈ ਕਹਿੰਦੇ ਕਿ ਉਹ ਹਰਿਆ ਭਰਿਆ ਰਹਿੰਦਾ ਉਹਨੂੰ ਫਲ ਤੇ ਫੁੱਲ ਲੱਗਦੇ ਆ ਤੋ ਬਿਲਕੁਲ ਜੀ ਆਪਣੇ ਕਲਚਰ ਨਾਲ ਘਰ ਪਰਿਵਾਰ ਨਾਲ ਦੋਸਤਾਂ ਨਾਲ ਜੁੜੇ ਰਹੋ ਤੇ ਕਿਉਂਕਿ ਉਹ ਚੰਗੇ ਦੋਸਤ ਤੁਹਾਡੀ ਫੈਮਿਲੀ ਤੁਹਾਡਾ ਕਲਚਰ ਇਹੀ ਹੱਥ ਫੜ ਕੇ ਤੁਹਾਨੂੰ ਯਾਨੀ ਜ਼ਿੰਦਗੀ ਦੀਆਂ ਸਫਲਤਾਵਾਂ ਤੱਕ ਪਹੁੰਚਾਉਣ ਤੱਕ ਕਿਤੇ ਨਾ ਕਿਤੇ ਜ਼ਰੂਰ ਇਹਨਾਂ ਦਾ ਹੱਥ ਹੁੰਦਾ ਪਿੱਛੇ ਤੋ ਜੀ ਇਹ ਪਿਆਰਾ ਜਿਹਾ ਜਿਹੜਾ ਤੁਸੀਂ ਮੈਸੇਜ ਕੀਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਮੈਂ ਗੱਲ ਕੀਤੀ ਸੀ ਜੀ ਅੱਜ ਅਸੀਂ ਗੱਲ ਕਰਨੀ ਹੈ ਸਰਦੀ ਦੀ ਰੁੱਤ ਬਾਰੇ ਸੋ ਟਾਈਮ ਜਿਹੜਾ ਨਿਕਲਦਾ ਜਾ ਰਿਹਾ ਤੁਹਾਡੇ ਤੋਂ ਅੱਧਾ ਘੰਟਾ ਹੀ ਬਚਿਆ ਹੈ ਸੋ ਤੁਹਾਡੇ ਦਿਲ ਦੇ ਵਿੱਚ ਕੋਈ ਸਰਦੀਆਂ ਨਾਲ ਜੁੜੀ ਕੋਈ ਯਾਦ ਹੋਵੇ ਤਾਂ ਉਹ ਜ਼ਰੂਰ ਸਾਂਝੀ ਕਰੋ ਤੇ ਮੈਂ ਵੀ ਜ਼ਰੂਰ ਕਰਾਂਗੀ ਜੀ ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਜੀ ਗੀਤ ਜਿਸ ਦੀ ਫਰਮਾਇਸ਼ ਕੀਤੀ ਸੀ ਹਰਮੀਤ ਚੰਨਾ ਹੁਣਾਂ ਨੇ ਬੜਾ ਹੀ ਖੂਬਸੂਰਤ ਗੀਤ ਹੈ ਜੀ ਨੀਲੇ ਗਗਨ ਕੇ ਤਲੇ ਧਰਤੀ ਕਾ ਪਿਆਰ ਪਲੇ ਕਰੋ ਜੀ ਇੰਜੋਏ ਗੀਤ
ਨੀਲੇ ਗਗਨ ਕੇ ਤਲੇ धरती का प्यार पले हे नीले गगन के तले धरती का प्यार पले ऐसे ही जग में आती है सुबहें ऐसे ही शाम ढले हे नीले गगन के तले धरती का प्यार पले शबनम के मोती फूलों पे बिखरे दोनों की आस फले नीले गगन के तले धरती का प्यार पले बलखाती बेले मस्ती में खेले पेड़ों से मिल के गले नीले गगन के तले धरती का प्यार पले नदिया का पानी दरिया से मिलके सागर की ओर चले तले धरती का प्यार पले ऐसे ही जग में आती है सुबहें ऐसे ही शाम ढले ते नीले गगन के तले धरती का प्यार पले प्यार पले
ਜੀ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ ਤੇ ਲਹਿਰਾਂ ਦੇ ਵਿੱਚ ਅਸੀਂ ਲਹਿਰਾਂ ਲਗਾਈਆਂ ਹੋਈਆਂ ਹੈ ਜੀ ਤੁਹਾਡੇ ਮੈਸੇਜਿਸ ਨੇ ਗਾਣਿਆਂ ਨੇ ਤੇ ਬੜੀ ਵਧੀਆ ਸਵੇਰ ਚੱਲ ਰਹੀ ਹੈ ਜੀ ਉਮੀਦ ਕਰਦੀ ਹੈ ਕਿ ਜਿੱਥੇ ਵੀ ਹੋ ਤੁਸੀਂ ਖੁਸ਼ ਹੋਵੋਗੇ ਹੱਸਦੇ ਖੇਡਦੇ ਹੋਵੋਗੇ ਜੀ ਸੋ ਪ੍ਰੋਗਰਾਮ ਦੇ ਨਾਲ ਸਾਂਝ ਤੁਸੀਂ ਪਾਈ ਰੱਖਣੀ ਹੈ ਜੀ ਸੋ ਨਵੀਂ ਮਲਹਾਨ ਸੁਣਾ ਨੇ ਈ ਮੇਲ ਦੇ ਜ਼ਰੀਏ ਇੱਕ ਫਰਮਾਇਸ਼ ਕੀਤੀ ਹੈ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਬੁਲਾਈਏ ਤੇ ਕਹਿੰਦੇ ਕਿ ਪਲੀਜ਼ ਪਲੇ ਸੌਂਗ ਫੋਰ ਮਾਈ ਜਿਗਰੀ ਯਾਰ ਰਣਵੀਰ ਸੰਧੂ ਲਾਈਵ ਇਨ ਕੈਨੇਡਾ ਔਨ ਹਿਸ ਬਰਥਡੇ ਸੋ ਜੀ ਪਹਿਲਾਂ ਤੇ ਸਾਡੇ ਵੱਲੋਂ ਤੁਸੀਂ ਉਹਨਾਂ ਦੇ ਬਰਥਡੇ ਤੇ ਜਿਹੜੀਆਂ ਵਧਾਈਆਂ ਉਹ ਕਬੂਲ ਕਰੋ ਸਾਡੇ ਸਾਰੇ ਹਰਮਨ ਰੇਡੀਓ ਪਰਿਵਾਰ ਵੱਲੋਂ ਜੀ ਹੈਪੀ ਬਰਥਡੇ ਜੀ ਤੁਹਾਡੇ ਜਿਗਰੀ ਯਾਰ ਨੂੰ ਤੇ ਇਹਨਾਂ ਨੇ ਨਾਲ ਹੀ ਇੱਕ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ ਜੰਜ਼ੀਰ ਮੂਵੀ ਦਾ ਗੀਤ ਹੈ ਜੀ ਯਾਰੀ ਬੜਾ ਹੀ ਪਿਆਰਾ ਗੀਤ ਹੈ ਜੀ ਯਾਰੀ ਹੈ ਈਮਾਨ ਮੇਰਾ ਸੋ ਜ਼ਰੂਰ ਹੀ ਜੀ ਇਹ ਗੀਤ ਅਸੀਂ ਤੁਹਾਡੇ ਦੋਸਤ ਨੂੰ ਦੇ ਲਈ ਲਗਾ ਦੇਵਾਂਗੇ ਸੋ ਇੰਜੋਏ ਕਰੋ ਜੀ ਤੁਸੀਂ ਆਪਣੇ ਦੋਸਤ ਦਾ ਬਰਥਡੇ ਤੇ ਮਾਣਦੇ ਰਹੋ ਮੌਜਾਂ ਤੇ ਹਰਮਨ ਰੇਡੀਓ ਦੀ ਜਿਹੜੀ ਹਰਮਨ ਇਨਫੋ ਦੀ ਜਿਹੜੀ ਮੈਂ ਗੱਲ ਕੀਤੀ ਸੀ ਉਹਦੇ ਬਾਰੇ ਰਾਜੇਸ਼ ਸੈਣੀ ਹੁਣਾਂ ਨੇ ਉਹਨਾਂ ਨੇ ਕਿਹਾ ਸੀਗਾ ਕਿ ਉਹਨਾਂ ਨੂੰ ਇਹ ਪੇਜ ਨਹੀਂ ਮਿਲਿਆ ਜੀ ਸੋ ਇਹ ਜਿਹੜਾ ਜੀ ਉਹਨਾਂ ਨੇ ਕਿਹਾ ਕਿ ਹਰਮਨ ਐਟ ਦਾ ਇਨਫੋ ਇਹ ਹਰਮਨ ਐਟ ਦਾ ਇਨਫੋ ਨਹੀਂ ਹੈ ਜੀ ਇਹ ਹੈ ਐਟ ਦਾ ਰੇਟ ਹਰਮਨ ਇਨਫੋ ਐਟ ਦਾ ਰੇਟ ਹਰਮਨ ਇਨਫੋ ਸੋ ਜੀ ਹਰਮਨ ਇਨਫੋ ਇਕੱਠਾ ਹੀ ਹੈ ਜੀ ਸੋ ਜ਼ਰੂਰ ਪ੍ਰੋਗਰਾਮ ਇਸ ਨੂੰ ਤੁਸੀਂ ਜੁਆਇਨ ਕਰੋ ਤੇ ਤੁਹਾਨੂੰ ਜਿਹੜੀਆਂ ਵੀ ਇਨਫੋਰਮੇਸ਼ਨ ਇਹਦੇ ਰਿਗਾਰਡਿੰਗ ਹੈ ਉਹ ਜ਼ਰੂਰ ਮਿਲ ਜਾਣਗੀਆਂ ਇਸਦੇ ਰਿਗਾਰਡਿੰਗ ਮੈਨੂੰ ਬੜੇ ਹੋਰ ਮੈਸੇਜਿਸ ਵੀ ਆ ਰਹੇ ਨੇ ਤੇ ਹਰਮਨ ਇਨਫੋ ਐਟ ਦਾ ਰੇਟ ਐਚ ਏ ਆਰ ਐਮ ਏ ਐਸ ਆਈ ਐਨ ਐਫ ਓ ਮੈਨੂੰ ਲੱਗਦਾ ਜੀ ਤੁਸੀਂ ਸਾਰਿਆਂ ਨੂੰ ਮਿਲ ਗਿਆ ਹੋਏਗਾ ਇੱਕ ਵਾਰੀ ਫੇਰ ਦੱਸ ਦਿੰਦੀ ਹਾਂ ਐਟ ਦਾ ਰੇਟ ਐਚ ਏ ਆਰ ਐਮ ਏ ਐਨ ਆਈ ਐਨ ਐਫ ਓ ਸੋ ਜੀ ਐਟ ਦਾ ਰੇਟ ਹਰਮਨ ਇਨਫੋ ਪੇਜ ਹੈ ਜੀ ਜਿੱਥੇ ਤੁਸੀਂ ਆ ਕੇ ਸਾਡੇ ਇਸ ਟੀਮ ਦੇ ਨਾਲ ਸਾਡੇ ਗਰੁੱਪ ਦੇ ਨਾਲ ਜੁੜ ਸਕਦੇ ਹੋ ਜੀ ਸੋ ਜੀ ਹਾਂ ਨਿਰਵੈਰ ਸਿੰਘ ਵਿਨੀਪੈਗ ਤੋਂ ਪ੍ਰਦੀਪ ਸਿੰਘ ਤੂਰ ਤੇ ਮੱਖਣ ਸੋਹੀ ਤੇ ਸੁਖ ਸਿੰਘ UK ਤੋਂ ਉਹਨਾਂ ਨੇ ਵੀ ਕਿਹਾ ਜਿਹੜਾ ਤੁਸੀਂ ਮੈਨੂੰ ਭੇਜਿਆ ਬਿਲਕੁਲ ਜੀ ਬਿਲਕੁਲ ਸਹੀ ਹੈ ਤੁਸੀਂ ਇਹ ਟੈਲੀਗ੍ਰਾਮ ਰਾਹੀਂ ਜੁਆਇਨ ਕਰ ਸਕਦੇ ਹੋ ਇਹ ਪੇਜ ਸੋ ਸੰਦੀਪ ਰਾਏ ਜੀ ਤੁਸੀਂ ਵੀ ਬਿਲਕੁਲ ਠੀਕ ਜਾ ਰਹੇ ਹੋ ਬਿਲਕੁਲ ਇਹੀ ਹੈ ਜੀ ਟੈਲੀਗ੍ਰਾਮ ਤੇ ਤੁਸੀਂ ਇੱਥੇ ਸਾਨੂੰ ਜੁਆਇਨ ਕਰ ਸਕਦੇ ਹੋ ਜੀ ਸੋ ਪ੍ਰੋਗਰਾਮ ਦੇ ਵਿੱਚ ਅੱਗੇ ਜੀ ਅਸੀਂ ਗੱਲ ਕਰਨੀ ਸੀ ਅੱਜ ਸਰਦੀਆਂ ਦੀ ਰੁੱਤ ਬਾਰੇ ਤੇ ਤੁਸੀਂ ਮੈਨੂੰ ਅਜੇ ਤੱਕ ਕਿਸੇ ਨੇ ਕੋਈ ਆਪਣੀ ਯਾਦ ਜਿਹੜੀ ਹੈ ਸਾਂਝੀ ਨਹੀਂ ਕੀਤੀ ਇਹ ਦੇਖੋ ਜੀ ਗਲਤ ਗੱਲ ਹੈ ਤੁਸੀਂ ਮੇਰੀਆਂ ਯਾਦਾਂ ਸੁਣਦੇ ਰਹਿੰਦੇ ਹੋ ਤੇ ਫਿਰ ਆਪਣੀਆਂ ਵੀ ਤਾਂ ਤੁਹਾਡੀਆਂ ਕਰਨੀਆਂ ਬਣਦੀਆਂ ਹੈ ਨਾ ਇੰਨੀ ਵਧੀਆ ਸਰਦੀਆਂ ਦੀ ਰੁੱਤ ਹੁੰਦੀ ਸੀ ਹੁਣ ਮੈਂ ਤੁਹਾਨੂੰ ਜਦੋਂ ਯਾਦ ਕਰਾਈਆਂ ਨਾ ਤੇ ਤੁਹਾਨੂੰ ਫਿਰ ਯਾਦ ਆ ਜਾਣੀ ਆ ਫਿਰ ਤੁਸੀਂ ਕਹਿਣਾ ਹਾਂ ਅਸੀਂ ਵੀ ਏਦਾਂ ਹੀ ਕਰਦੇ ਹੁੰਦੇ ਸੀ ਜੀ ਇਹ ਹੀ ਹੁੰਦਾ ਸੀ ਚਲੋ ਜੀ ਮੈਂ ਸ਼ੁਰੂ ਕਰਦੀ ਹਾਂ ਆਪਣੀਆਂ ਯਾਦਾਂ ਦੇ ਨਾਲ ਠੀਕ ਹੈ ਜੀ ਕਹਿੰਦੇ ਪੋਹ ਮਾਘ ਦਾ ਨਾਮ ਹੈ ਨਾ ਉਹ ਨਾਮ ਲੈਂਦੇ ਸਾਨੂੰ ਤੇ ਪੰਜਾਬ ਦਾ ਪਾਲਾ ਯਾਦ ਆਉਂਦਾ ਪਰ ਜੀ ਹੁਣ ਕੀ ਕਰੀਏ ਇੱਥੇ ਜੇਠ ਹਾੜ੍ਹ ਦੇ ਵਿੱਚ ਜਿਹੜਾ ਪੋਹ ਮਾਘ ਹੈ ਉਹ ਸਾਨੂੰ ਮਨਾਉਣਾ ਪੈਂਦਾ ਤੇ ਸਰਦ ਰੁੱਤ ਦੀ ਗੱਲ ਜਿਹੜੀ ਅੱਜ ਮੈਂ ਤੁਹਾਡੇ ਨਾਲ ਕਰਨੀ ਹੈਗੀ ਆ ਤੇ ਸਰਦੀਆਂ ਦੀ ਰੁੱਤ ਦੇਖੋ ਜੀ ਇੱਕ ਤਾਂ ਮੈਨੂੰ ਪੰਜਾਬੀ ਸੱਭਿਆਚਾਰ ਦੀ ਨਾ ਆਪਣੀ ਇਹ ਗੱਲ ਬੜੀ ਵਧੀਆ ਲੱਗਦੀ ਹੈ ਕਿ ਇੱਥੇ ਹਰ ਰੁੱਤ ਤੇ ਜਿਹੜਾ ਤਿਉਹਾਰ ਹੈ ਨਾ ਉਹਦੀ ਆਮਦ ਤੋਂ ਪਹਿਲਾਂ ਕੋਈ ਨਾ ਕੋਈ ਜਸ਼ਨ ਜ਼ਰੂਰ ਹੁੰਦਾ ਆ ਕੋਈ ਵੀ ਤੁਸੀਂ ਤਿਉਹਾਰ ਲੈ ਲਓ ਜਾਂ ਕੋਈ ਵੀ ਰੁੱਤ ਲੈ ਲਓ ਰੁੱਤ ਤੋਂ ਪਹਿਲਾਂ ਇੱਕ ਕੋਈ ਨਾ ਕੋਈ ਫੈਸਟੀਵਲ ਇਹੋ ਜਿਹਾ ਹੁੰਦਾ ਹੈ ਕਿ ਜਿਸ ਤੋਂ ਬਾਅਦ ਉਹ ਜਿਹੜੀ ਰੁੱਤ ਆ ਉਹ ਸ਼ੁਰੂ ਹੋ ਜਾਂਦੀ ਹੈ ਸੋ ਜੀ ਸਰਦੀਆਂ ਦੀ ਗੱਲ ਕਰੀਏ ਤੇ ਸਰਦੀਆਂ ਦੇ ਵਿੱਚ ਅੱਸੂ ਦੇ ਖਤਮ ਹੁੰਦੀਆਂ ਸੀ ਦੀਵਾਲੀ ਅਤੇ ਸਰਦੀਆਂ ਦੀ ਤਿਆਰੀ ਸ਼ੁਰੂ ਹੋ ਜਾਂਦੀ ਸੀ ਹਨਾ ਤੇ ਫਿਰ ਸਾਡੀਆਂ ਅੱਖਾਂ ਚ ਦੀਵਾਲੀ ਦੀ ਚਮਕ ਤਾਂ ਮਹੀਨਾ ਪਹਿਲਾਂ ਹੀ ਦਿਸਣ ਲੱਗ ਜਾਂਦੀ ਹੁੰਦੀ ਸੀ ਘਰ ਵਿੱਚ ਫਿਰ 2-4 ਸਾਲ ਬਾਅਦ ਜਿਹੜੀਆਂ ਸਫੇਦੀਆਂ ਵੀ ਕਰਾਉਣੀਆਂ ਹੁੰਦੀਆਂ ਸੀ ਬਸ ਇਹਨਾਂ ਦਿਨਾਂ ਚ ਹੀ ਹੁੰਦੀਆਂ ਸੀ ਤੇ ਟਰੰਕਾਂ ਚ ਬੰਦ ਪਏ ਸਰਦੀਆਂ ਦੇ ਕੱਪੜਿਆਂ ਨੂੰ ਵੀ ਧੁੱਪ ਲਵਾਈ ਜਾਂਦੀ ਸੀ ਜਿਹਨਾਂ ਵਿੱਚੋਂ ਆਉਂਦੀ ਉਹ ਫਰਨੈਲ ਦੀਆਂ ਗੋਲੀਆਂ ਦੀ ਜਿਹੜੀ ਖੁਸ਼ਬੂ ਹੁੰਦੀ ਸੀ ਉਹ ਤੁਹਾਨੂੰ ਵੀ ਯਾਦ ਹੋਣੀ ਹੈ ਜੀ ਤੇ ਮੇਰੇ ਦਾਦੀ ਜੀ ਨਾ ਹਰ ਸਾਲ ਇੰਨੀ ਦਿਨੀ ਇੱਕ ਨਵੀਂ ਰਜਾਈ ਜ਼ਰੂਰ ਭਰਾਉਂਦੇ ਹੁੰਦੇ ਸੀ ਉਹ ਮੋਟੇ ਮੋਟੇ ਫੁੱਲਾਂ ਵਾਲਾ ਗੂੜਾ ਗਲਾਸ ਦੇਖ ਕੇ ਫਿਰ ਅਸੀਂ ਨਾ ਸਿਫਾਰਿਸ਼ਾਂ ਪਾਉਣ ਲੱਗ ਜਾਣੀਆਂ ਦਾਦੀ ਜੀ ਅੱਗੇ ਕਿ ਇਸ ਸਾਲ ਨਾ ਇਹ ਮੈਨੂੰ ਦੇ ਦਿਓ ਇਸ ਸਾਲ ਇਹ ਰਜਾਈ ਮੇਰੀ ਤੇ ਉਹਨਾਂ ਨੇ ਫਿਰ ਕਹਿਣਾ ਕਿ ਨਹੀਂ ਇਹ ਤੁਹਾਡੇ ਲਈ ਨਹੀਂ ਹੈਗੀ ਤੇ ਇਹ ਤੇ ਕਿਸੇ ਆਏ ਗਏ ਤੇ ਕੱਢਾਂਗੇ ਸੋ ਜੀ ਉਹ ਰਜਾਈਆਂ ਅੱਜ ਵੀ ਮੇਰੇ ਪਿੰਡ ਦੇ ਘਰ ਦੀ ਜਿਹੜੀ ਪੇਟੀ ਉਹਦੇ ਵਿੱਚ ਬੰਦ ਪਈਆਂ ਨੇ ਤੇ ਹੁਣ ਘਰਦਿਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹਨਾਂ ਰਜਾਈਆਂ ਦਾ ਕਰੀਏ ਕੀ ਹਨਾ ਪਰ ਕੋਈ ਨੀ ਜੀ ਸਮੇਂ ਸਮੇਂ ਦੀ ਗੱਲ ਹੈ ਸੋ ਦੀਵਾਲੀ ਦੇ ਵਿੱਚ ਦੀਵਾਲੀ ਦੀ ਗੱਲ ਕਰ ਰਹੀ ਸੀ ਦੀਵਾਲੀ ਚ ਹਮੇਸ਼ਾ ਇਹ ਸੁਣਨ ਨੂੰ ਮਿਲਦਾ ਸੀਗੇ ਕਿ ਆਈ ਦੀਵਾਲੀ ਹਨਾ ਤੇ ਲੈ ਕੇ ਠੰਡ ਪਾਓ ਕੱਪੜਿਆਂ ਦੀ ਪੰਡ ਸੋ ਜੀ ਹੁੰਦਾ ਵੀ ਏਦਾਂ ਹੀ ਸੀ ਫਿਰ ਦੀਵਾਲੀ ਦੇ ਨਿਕਲਦਿਆਂ ਹੀ ਹਵਾਵਾਂ ਜਿਹੜੀਆਂ ਉਹ ਠੰਡੀਆਂ ਹੋ ਜਾਂਦੀਆਂ ਸੀ ਤੇ ਫਿਰ ਬਸ ਜੀ ਜਿਹੜੀ ਅੱਗ ਦੀ ਅੱਗੇ ਬੈਠਣਾ ਵਧੀਆ ਲੱਗਦਾ ਹੁੰਦਾ ਸੀ, ਬਲਦੇ ਚੁੱਲੇ ਦੇ ਅੱਗੇ ਬੈਠਣਾ, ਲੜਾਈ ਹੋਣੀ ਤੇ ਮੈਂ ਬੈਠਣਾ ਮੈਂ ਬੈਠਣਾ, ਫਿਰ ਉਹ ਪੈਰ ਹੱਥ ਸੇਕਣੇ, ਉਹਨਾਂ ਦਾ ਆਪਣਾ ਹੀ ਮਜ਼ਾ ਹੁੰਦਾ ਸੀ ਜੀ. ਤੇ ਉਹ ਚੁੱਲੇ ਤੋਂ ਬਲਦੇ ਚੁੱਲੇ ਤੋਂ ਲੱਥ ਦੀ ਰੋਟੀ ਜਿਹੜੀ ਖਾਈਦੀ ਹੁੰਦੀ ਸੀ, ਵਾਹ, ਉਹਦਾ ਤੇ ਨਜ਼ਾਰਾ ਹੀ ਵੱਖਰਾ ਹੁੰਦਾ ਸੀ. ਔਰ ਮੈਨੂੰ ਪਤਾ ਹੈ ਕਿ ਉਹ ਨਜ਼ਾਰਾ ਤੁਹਾਡੇ ਸਾਰਿਆਂ ਦੀ ਅੱਖਾਂ ਅੱਗੇ ਵੀ ਆ ਗਿਆ ਹੋਣਾ ਜੀ. ਤੇ ਸਰਦੀਆਂ ਵਿੱਚ ਘਰਦਿਆਂ ਦੀ ਨਾ ਇੱਕ ਨਸੀਹਤ ਮੈਨੂੰ ਜਿਹੜੀ ਦਿੰਦੇ ਹੁੰਦੇ ਸੀ, ਉਹ ਅੱਜ ਤੱਕ ਨੀ ਭੁੱਲਦੀ. ਉਹਨਾਂ ਨੇ ਕਹਿਣਾ ਵੀ ਭਾਰਾ ਕੱਪੜਾ ਪਾ ਲਓ, ਠੰਡ ਆਉਂਦੀ ਵੀ ਮਾੜੀ ਤੇ ਜਾਂਦੀ ਵੀ ਮਾੜੀ. ਤੇ ਸਾਨੂੰ ਸਾਡੇ ਕੰਨ ਤੇ ਜੂਹ ਨੀ ਸੀ ਰੇਂਗਦੀ ਹੁੰਦੀ ਵੀ ਪਤਾ ਨੀ ਕੀ ਬੋਲਦੇ ਆ, ਆਉਂਦੀ ਵੀ ਮਾੜੀ ਤੇ ਜਾਂਦੀ ਵੀ ਮਾੜੀ. ਪਰ ਹੁਣ ਉਹ ਨਸੀਹਤਾਂ ਜਦੋਂ ਮੈਂ ਆਪਣੇ ਬੱਚਿਆਂ ਨੂੰ ਦਿੰਦੀ ਹਾਂ ਨਾ, ਤੇ ਏਦਾਂ ਲੱਗਦਾ ਵੀ ਹੁਣ ਉਹ ਹੀ ਨਸੀਹਤਾਂ ਮੈਂ ਉਹਨਾਂ ਨੂੰ ਦੇ ਰਹੀ ਹਾਂ ਜਿਹੜੀਆਂ ਅਸੀਂ ਵੀ ਸੁਣ ਕੇ ਅਣਸੁਣੀਆਂ ਕਰ ਛੱਡੀ ਦੀਆਂ ਸੀਗੀਆਂ ਸੀ, ਹੈਨਾ. ਸੋ ਜੀ, ਯਾਦਾਂ ਦੀ ਮੇਰੀ ਜਦੋਂ ਗੱਡੀ ਸ਼ੁਰੂ ਹੁੰਦੀ ਹੈ ਨਾ, ਤੇ ਫਿਰ ਬ੍ਰੇਕ ਲਾਉਣੀ ਔਖੀ ਹੋ ਜਾਂਦੀ ਹੈ. ਪਰ ਮੈਨੂੰ ਬ੍ਰੇਕ ਮਾਰਨੀ ਪੈਣੀ ਕਿਉਂਕਿ ਜੀ ਸਾਡੇ ਕੋਲ ਗੀਤਾਂ ਦੀਆਂ ਜਿਹੜੀਆਂ ਫਰਮਾਇਸ਼ਾਂ ਉਹ ਵੀ ਬਹੁਤ ਹੈਗੀਆਂ ਆ. ਸੋ ਜੀ, ਸੁਣਦੇ ਆ ਗੀਤ ਤੇ ਉਸ ਤੋਂ ਬਾਅਦ ਅਸੀਂ ਆਪਣੀਆਂ ਯਾਦਾਂ ਦੀ ਜਿਹੜੀ ਪਿਟਾਰੀ ਆ ਉਹਨੂੰ ਖੋਲਣਾ ਤੇ ਅੱਜ ਧੁੱਪ ਲਵਾਉਣੀ ਹੈ, ਠੀਕ ਹੈ ਜੀ. ਸੋ ਸੁਣੋ ਇਹ ਗੀਤ ਤੇ ਉਸ ਤੋਂ ਬਾਅਦ ਹਾਜ਼ਰ ਹੁੰਦੀ ਹਾਂ.
ਗਰ ਖੁਦਾ ਮੁਝ ਸੇ ਕਹੇ, ਗਰ ਖੁਦਾ ਮੁਝ ਸੇ ਕਹੇ ਕੁਛ ਮਾਂਗ ਐ ਬੰਦੇ ਮੇਰੇ, ਮੈਂ ਯੇ ਮਾਂਗੂ ਮਹਿਫਿਲੋਂ ਕੇ ਦੌਰ ਯੂੰ ਚਲਤੇ ਰਹੇ, ਹਮ ਪਿਆਲਾ ਹਮਨੇ ਵਾਲਾ ਹਮ ਸਫ਼ਰ ਹਮ ਰਾਗ ਹੋ, ਤਾ ਕਿਆਮਤ ਜੋ ਚਿਰਾਗੋ ਕੀ ਤਰ੍ਹਾਂ ਚਲਤੇ ਰਹੇ. ਯਾਰੀ ਹੈ ਇਮਾਨ ਮੇਰਾ ਯਾਰ ਮੇਰੀ ਜ਼ਿੰਦਗੀ, ਆਜ ਦਿਲ ਛੇੜੋ ਜਹਾਂ ਮੇ ਸਦਾ, ਸਾਜ ਦਿਲ ਛੇੜੋ ਜਹਾਂ ਮੇ ਪਿਆਰ ਕੀ ਗੂੰਜੇ ਸਦਾ, ਜਿਨ ਦਿਲੋਂ ਮੇ ਪਿਆਰ ਹੈ ਉਨਸੇ ਬਹਾਰੇ ਹੂੰ ਫਿਜ਼ਾ, ਪਿਆਰ ਲੈ ਕੇ ਨੂਰ ਆਇਆ, ਪਿਆਰ ਲੈ ਕੇ ਨੂਰ ਆਇਆ, ਪਿਆਰ ਲੈ ਕੇ ਸਾਦਗੀ ਯਾਰੀ ਹੈ, ਪਰ ਯਾਰੀ ਹੈ ਇਮਾਨ ਮੇਰਾ ਯਾਰ ਮੇਰੀ ਜ਼ਿੰਦਗੀ, ਯਾਰੀ ਹੈ ਇਮਾਨ ਮੇਰਾ ਯਾਰ ਮੇਰੀ ਜ਼ਿੰਦਗੀ. ਅਗਰ ਯਾਰੀ ਮੇਂ ਯਾਰੋ ਗਮ ਨਹੀਂ, ਏ ਜਾਨ ਵੀ ਜਾਏ ਅਗਰ ਯਾਰੀ ਮੇਂ ਯਾਰੋ ਗਮ ਨਹੀਂ, ਆਪਣੇ ਹੋਤੇ ਯਾਰ ਹੋ ਗਮਗੀਨ ਮਤਲਬ
अब हम नहीं। हम जहां हैं उस जगह, हम जहां हैं उस जगह झूमेगी नाचेगी खुशी। यारी है अरे यारी है ईमान मेरा, यार मेरी जिंदगी। यारी है ये मान मेरा, यार मेरी जिंदगी। गुले गुलजार क्यों बेदार नजर आता है, गुले गुलजार क्यों बेदार नजर आता है। चश्मे बद का शिकार यार नजर आता है। छुपाना हमसे जरा हाले दिल सुना दे तू, तेरी हंसी की कीमत क्या है ये बता दे तू, तेरी हंसी की कीमत क्या है ये बता दे तू। कहे तो आसमां से चांद तारे ले आऊं, हंसी जवान और दिलकश नजारे ले आऊं। ممنون ہوں تیرا ممنون ہوں، تو نے نبھایا یارانہ، تیری ہنسی ہے آج سب سے بڑا نظرانہ، تیری ہنسی ہے آج سب سے بڑا نظرانہ۔ یار کے ہنستے ہی यार के हंसते ही मैं फिर जवानी आ गई आ गई। यारी है, यारी है ये मान मेरा, यार मेरी जिंदगी। यारी है ये मान मेरा, यार मेरी जिंदगी। ओ यारी है ये मान मेरा, यार मेरी जिंदगी।
जी प्रोग्राम चल रहा है लहरा से, असी गीत सुन रहे सी जी यारी है ईमान मेरा, जिसकी फरमाइश सानू आई सी जी इन्होंने अपने डिग्री दोस्त दे लई जेड़ी उन्होंने ये गीत लगवाया सी। सो जी उम्मीद है जी तुहाडे दोस्त नू जरूर पसंद आया होगा। सो लहरा दे विच जी अज तुहाडे सारिया दे मैसेजिज आ रहे ने, ते दलजीत सिंह जोगा लुबाना, राजेश सैनी, जगतार गिल ढुंडी के हांगकांग, विक्रमजीत सिंह हुणी साडे नाल टेलीग्राम राही उन्हां दे मैसेजिज आए ने, ते साडे नाल ईमेल दे जरिए भी कई स्रोते जुड़े ने। सो जी दलजीत सिंह मैता चौंक वालिया ने एक फोटो मैसेज राही अपनी याद सांझी कीती है जी, के याद जुड़ी हुई है जी जदों ओही तुहानूं असीं एंटीना घुमाउंदे हुंदे सीगे है ना, ते पाकिस्तान दा प्रोग्राम कैच करन दी कोशिश करी दी हुंदी सी। सो जी इहदे विच बिलकुल ओदां दी फोटो है जो असल च हुंदा हुंदा सीगा, के इक जणा चबारे दे उत्ते चढ़िया होया एंटीने नूं फड़िया उहनां ते इक घर दे विच टीवी दे कोल खड़ा होया है, ते एक वार वेड़े दे विच खड़ा होया है, ते उपर वाला पुछ रहा पे चल पिया चल पिया, वेड़े वाला भी अंदर वाले नूं पुछ रहा पे चल पिया, ते जेड़ा अंदर टीवी दे कोल खड़ा है वो बोल रहा पे हां जी थोड़ा थोड़ा चल पिया। सो जी बड़ा ही खूबसूरत याद जेड़ी हैगी है, और साडे विचों मैनूं लगदा तकरीबन बहुते जेड़े इस याद नूं इन्हां ने माणिया होया है, ते बिल्कुल ओ पाकिस्तान दीआं मशहूरीआं भी देख लईदीआं सी ना दो चार, ते बड़े खुश हो जाईदा सी पिया अज पता नहीं की मल मार लई असीं है ना। तो बहुत बहुत शुक्रिया दलजीत सिंह जी याद साडे नाल सांझी करन लई, ते जोगा लुबाना हुणियां ने भी सानू फोटो मैसेज दे जरिए गुड मॉर्निंग कही है जी, ते कहिंदे ने कि उम्मीद करदे आ कि सारे तुसीं राजी खुशी होवोगे, कहिंदे कि बाकी मैं भी ठीक हां ते प्रोग्राम बहुत वधिया चल रिहा है, लव योर प्रोग्राम। सो ओके जी रब राखा ते फतेह बुलाई है जी। सो वाहिगुरु जी का खालसा वाहिगुरू जी की फतेह, साडी फतेह भी कबूल करो। तो प्रोग्राम दे विच सांझ पाउण लई बहुत बहुत शुक्रिया। ते राजेश सैनी हुणां ने कहा कि उन्होंने जेड़ा मैं @ हरमो इनफो हरमन इनफो पेज है वो कहिंदे ज्वाइन कर लिया, पर वो लाइन्स जेड़ियां उन्हां नूं अजे तक भी उत्थे नहीं मिल रही। बिल्कुल जी सरबजीत हुणां ने हुणे हुणे अपलोड कर दित्तियां, ते तुसीं जरूर ही वो जेड़ा मैसेज तुहानूं उत्थे मिल गया होवेगा। ते जगतार गिल ढुड्डी के हांगकांग तों साडे नाल जुड़े ने, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹਨਾਂ ਨੇ ਜੀ ਗੀਤ ਦਾ ਫਰਮਾਇਸ਼ ਕੀਤੀ ਹੈ ਜੀ ਗੁਰਦੀਪ ਸਦਵੀ ਦਾ ਹਵਾਵਾਂ ਗੀਤ। ਬਿਲਕੁਲ ਜਗਤਾਰ ਜੀ ਤੁਹਾਡਾ ਫੇਵਰੇਟ ਸੌਂਗ ਹੈ ਇਹ, ਅਸੀਂ ਜਿਹੜਾ ਇਹ ਪ੍ਰੋਗਰਾਮ ਜ਼ਰੂਰ ਲਗਾ ਦੇਵਾਂਗੇ ਜੀ। ਸੋ ਵਿਕਰਮਜੀਤ ਸਿੰਘ ਹੁਣਾਂ ਨੇ ਵੀ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਨੇ, ਕਹਿੰਦੇ ਕਿ ਸਰਦੀਆਂ ਚ ਗੁੜ ਮੂੰਗਫਲੀ ਖਾਣੀ, ਰਜਾਈਆਂ ਚ ਨਿੱਘ ਮਾਨਣਾ, ਕੋਸੇ ਦੁੱਧ ਦੇ ਸਟੀਲ ਗਲਾਸ ਦੀ ਗਰਮਾਇਸ਼। ਹਾਂਜੀ ਬਿਲਕੁਲ, ਉਹ ਕੋਸੇ ਦੁੱਧ ਦੇ ਗਲਾਸ ਹੁੰਦੇ ਸੀ ਨਾ ਸਟੀਲ ਦੇ, ਤੇ ਉਹਨਾਂ ਨਾਲ ਹੱਥਾਂ ਨੂੰ ਫਿਰ ਗਰਮ ਕਰੀਦਾ ਹੁੰਦਾ ਸੀ, ਤੇ ਸਵੇਰ ਦੀ ਧੁੰਦ ਚ ਸਾਹਾਂ ਦਾ ਧੂੰਆਂ ਵੇਖਣਾ। ਬਹੁਤ ਵਧੀਆ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਨਾਲ ਇਹਨਾਂ ਨੇ ਲਿਖਿਆ ਕਿ ਸਵੈਟਰ ਦੇ ਥੱਲੇ ਵੀ ਸਵੈਟਰ ਪਾਉਣਾ। ਬਿਲਕੁਲ ਜੀ, ਤੁਹਾਡੀਆਂ ਯਾਦਾਂ ਬਹੁਤ ਕੁਛ ਯਾਦ ਕਰਾ ਦਿੰਦੀਆਂ ਨੇ ਮੈਨੂੰ ਵੀ। ਬਿਲਕੁਲ, ਉਹ ਸਵੈਟਰ ਦੇ ਥੱਲੇ ਇੱਕ ਜਿਹੜਾ ਸਵੈਟਰ ਪਾਉਣਾ ਹੁੰਦਾ ਸੀ ਨਾ, ਉਹ ਪੱਕਾ ਹੀ ਹੁੰਦਾ ਸੀ ਵੀ ਉਹ ਨੀ ਲਾਉਣਾ, ਉਹ ਇੱਕ ਜ਼ਰੂਰੀ ਚੀਜ਼ ਹੁੰਦੀ ਸੀ ਸਰਦੀਆਂ ਦੇ ਵਿੱਚ। ਤੇ ਉਹ ਮੈਂ ਹੁਣ ਕੋਸ਼ਿਸ਼ ਕਰਦੀ ਹਾਂ ਕਿ ਮੈਂ ਆਪਣੇ ਬੱਚਿਆਂ ਨੂੰ ਉਹ ਜ਼ਰੂਰ ਸਿਖਾਉਂਦੀ ਹਾਂ ਕਿ ਥੱਲਿਓਂ ਸਵੈਟਰ ਜ਼ਰੂਰ ਪਾ ਕੇ ਰੱਖੋ, ਹੈਨਾ। ਸੋ ਮੂੰਗਫਲੀਆਂ ਵੀ ਚੱਬੀ ਦੀਆਂ ਹੁੰਦੀਆਂ ਸੀ ਬਿਲਕੁਲ ਹੀ, ਜਿੱਦਾਂ ਇਹਨਾਂ ਨੇ ਕਿਹਾ ਕਿ ਸਵੇਰੇ ਜਿਹੜੇ ਧੂੰਆਂ ਹੁੰਦਾ ਸੀ ਮੂੰਹ ਚੋਂ ਨਿਕਲਦਾ, ਉਹ ਤੇ ਫਿਰ ਜਦੋਂ ਸਕੂਲ ਜਾਈਦਾ ਹੋਈਦਾ ਸੀ ਨਾ, ਤੇ ਰਸਤੇ ਦੇ ਵਿੱਚ ਦੋਸਤਾਂ ਨਾਲ ਜਾਂ ਸਕੂਲ ਪਹੁੰਚ ਕੇ ਦੋਸਤਾਂ ਦੇ ਨਾਲ, ਫਿਰ ਉਹ ਇੱਕ ਦੂਜੇ ਨੂੰ ਕਹਿਣਾ ਵੀ ਚੱਲ ਤੂੰ ਕੱਢ ਕੇ ਦਿਖਾ ਧੂੰਆਂ ਹੁਣ, ਫਿਰ ਜਿਹਦੇ ਮੂੰਹ ਚੋਂ ਧੂੰਆਂ ਜ਼ਿਆਦਾ ਨਿਕਲਦਾ ਹੁੰਦਾ ਸੀ ਤੇ ਉਹਦੀ ਸ਼ੇਖੀ ਉਨੀ ਵੱਡੀ ਹੁੰਦੀ ਸੀਗੀ। ਸੋ ਉਹ ਵੀ ਇੱਕ ਸ਼ੇਖੀ ਦਾ ਸਬੱਬ ਹੁੰਦਾ ਸੀ ਵੀ ਕਿਹਦੇ ਮੂੰਹ ਚੋਂ ਜ਼ਿਆਦਾ ਧੂੰਆਂ ਨਿਕਲਦਾ। ਸੋ ਪ੍ਰੋਗਰਾਮ ਦੇ ਵਿੱਚ ਇਹ ਯਾਦਾਂ ਸਾਂਝੀਆਂ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ, ਤੇ ਤੁਹਾਨੂੰ ਸਾਰਿਆਂ ਨੂੰ ਫੇਰ ਕਹਿ ਰਹੀ ਹਾਂ। ਤੇ ਟਾਈਮ ਥੋੜਾ ਰਹਿ ਗਿਆ, ਇਸ ਲਈ ਜਲਦੀ ਜਲਦੀ ਤੁਸੀਂ ਆਪਣੀਆਂ ਯਾਦਾਂ ਜਿਹੜੀਆਂ ਉਹ ਸਾਡੇ ਨਾਲ ਜ਼ਰੂਰ ਸਾਂਝੀਆਂ ਕਰੋ। ਜਗਵੀਰ ਸਿੰਘ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਕਿ ਪ੍ਰੋਗਰਾਮ ਸੋਹਣਾ ਚੱਲ ਰਿਹਾ ਹੈ ਜੀ, ਕੋਈ ਗਾਣਾ ਦਿਲਪ੍ਰੀਤ ਢਿੱਲੋਂ ਦਾ ਸੁਣਾ ਦਿਓ। ਬਿਲਕੁਲ ਜੀ, ਤੁਹਾਡੀ ਜਿਹੜੀ ਫਰਮਾਇਸ਼ ਅਸੀਂ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਦਿਲਪ੍ਰੀਤ ਢਿੱਲੋਂ ਦਾ ਜੇ ਕੋਈ ਗੀਤ ਸਾਨੂੰ ਮਿਲਿਆ ਤੇ ਅਸੀਂ ਤੁਹਾਡੇ ਨਾਲ ਉਹ ਜ਼ਰੂਰ ਸਾਂਝਾ ਕਰਾਂਗੇ। ਸੋ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਰਾਜਵੀਰ ਕੌਰ ਹੁਣੀ ਜੁੜੇ ਆ ਜੀ ਈਮੇਲ ਦੇ ਜ਼ਰੀਏ, ਤੇ ਉਹਨਾਂ ਨੇ ਸਭ ਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਕਿ ਸਰਦੀ ਦੀ ਰੁੱਤ ਦੇ ਵਿੱਚ ਇੱਕ ਤਾਂ ਰਜਾਈ ਵਿੱਚ ਬੈਠਣਾ ਤੇ ਇੱਕ ਦੂਜੇ ਦੇ ਉਹ ਠੰਡੇ ਹੱਥ ਪੈਰ ਲਗਾਉਣਾ। ਬਿਲਕੁਲ ਰਾਜਵੀਰ ਜੀ, ਬਿਲਕੁਲ ਉਹ ਵੀ ਦਿਨ ਯਾਦ ਨੇ, ਹਨਾ। ਉਹ ਆਪਣੇ ਪੈਰਾਂ ਨੂੰ ਜਾਂ ਹੱਥਾਂ ਨੂੰ ਦੂਸਰੇ ਦੇ ਗਰਮ ਪੈਰਾਂ ਦੇ ਨਾਲ ਲਗਾ ਕੇ ਗਰਮ ਕਰਨ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਸੀ ਨਾ, ਤੇ ਦੂਸਰੇ ਵਿਚਾਰੇ ਨੇ ਤੜਫੀ ਜਾਣਾ ਵੀ ਹਟ ਜਾ ਮੇਰੇ ਠੰਡੇ ਪੈਰ ਲਾਈ ਜਾਂਦੀ ਆ, ਹਨਾ। ਤੇ ਉਸ ਤੋਂ ਬਾਅਦ ਮੂੰਗਫਲੀ ਖਾਣਾ ਤੇ ਲੰਬੀਆਂ ਲੰਬੀਆਂ ਬਾਤਾਂ ਸੁਣਾਉਣਾ, ਇਹ ਇਹਨਾਂ ਨੇ ਯਾਦ ਹੋਰ ਸਾਂਝੀ ਕੀਤੀ ਹੈ। ਤੇ ਬੁਝਾਰਤਾ ਪਾਉਣਾ ਤੇ ਸਭ ਨੇ ਆਪਣੇ ਆਪਣੇ ਵਿੱਚ ਤੇ ਸਭ ਨੇ ਆਪਣੇ ਆਪਣੇ ਵਿਚਾਰ ਸ਼ੇਅਰ ਕਰਨੇ। ਸੋ ਕਹਿੰਦੇ ਮਿਸ ਦੋਸਤ ਸਰਦੀ ਦੀਆਂ ਰਾਤਾਂ ਤੇ ਬਾਤਾਂ। ਵਾਹ ਜੀ ਰਾਜਵੀਰ ਜੀ, ਬਿਲਕੁਲ ਜੀ, ਮੈਂ ਵੀ ਤੁਹਾਡੇ ਵਾਂਗੂ ਸਰਦੀਆਂ ਦੀਆਂ ਰਾਤਾਂ ਤੇ ਬਾਤਾਂ ਜ਼ਰੂਰ ਮਿਸ ਕਰਦੀ ਹਾਂ। ਤੇ ਚਲੋ ਜੀ, ਪਰ ਉਹ ਯਾਦਾਂ ਇਹਦੀਆਂ ਖੁਸ਼ਗਵਾਰ ਨੇ ਕਿ ਉਧਰੋਂ ਉਹਨਾਂ ਨੂੰ ਯਾਦ ਕਰਕੇ ਵੀ ਚਿਹਰੇ ਤੇ ਇੱਕ ਮੁਸਕੁਰਾਹਟ ਹੀ ਆਉਂਦੀ ਹੈ। ਸੋ ਉਹ ਯਾਦਾਂ ਸਾਡੀ ਖੁਸ਼ੀ ਦਾ ਅੱਜ ਵੀ ਸਬੱਬ ਬਣ ਰਹੀਆਂ, ਇਹ ਬਹੁਤ ਵੱਡੀ ਗੱਲ ਹੈ। ਸੋ ਤੁਹਾਡੇ ਜ਼ਿਹਨ ਚ ਵੀ ਕੋਈ ਇਹੋ ਜਿਹੀ ਯਾਦ ਹੋਵੇ ਜਿਹੜੇ ਤੁਹਾਡੇ ਚਿਹਰੇ ਤੇ ਅਜੇ ਵੀ ਸਮਾਈਲ ਲੈ ਆਉਂਦੀ ਹੋਵੇ, ਮੁਸਕੁਰਾਹਟ ਲੈ ਆਉਂਦੀ ਹੋਵੇ, ਤੇ ਸਾਡੇ ਨਾਲ ਜ਼ਰੂਰ ਸਾਂਝੀਆਂ ਕਰੋ ਜੀ। ਤੇ ਜਿਵੇਂ ਮੈਂ ਪਹਿਲਾਂ ਹੀ ਅਸੀਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਸਰਦੀਆਂ ਦੀ ਰੁੱਤ ਦੀ। ਸੋ ਤੁਸੀਂ ਜ਼ਰੂਰੀ ਸਾਡੇ ਨਾਲ ਸਾਂਝੀ ਕਰਨੀ ਹੈ। ਜਸਵੀਰ ਸਿੰਘ ਪਾਬਲਾ ਹੁਣੀ ਵੀ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਇਹਨਾਂ ਨੇ। ਤੇ ਹਰਜੀਤ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ। ਸੋ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ। ਤੇ ਅਸੀਂ ਗੱਲ ਕਰ ਰਹੇ ਸੀਗੇ ਸਰਦੀ ਦੀਆਂ ਯਾਦਾਂ ਦੀ, ਹੈ ਨਾ। ਤੇ ਸਰਦੀਆਂ ਦੇ ਵਿੱਚ ਪਹਿਲਾਂ ਤੁਸੀਂ ਹੁਣ ਇਹ ਦੱਸੋ ਕਿ ਸਰਦੀਆਂ ਦੇ ਵਿੱਚ ਰੋਜ਼ ਕੌਣ ਨਹਾਉਂਦਾ ਹੁੰਦਾ ਸੀਗਾ, ਦੱਸੋ। ਮੈਂ ਕਵਾਂ ਨਾ ਵੀ ਮੈਂ ਸਰਦੀਆਂ ਦੇ ਦਿਨਾਂ ਚ ਛੋਟੇ ਹੁੰਦੇ ਰੋਜ਼ ਨਹਾਉਂਦੀ ਸੀਗੀ, ਤੇ ਉਹ ਤੇ ਫਿਰ ਨਿਹਰੀ ਗੱਪ ਹੋਊਗੀ, ਏਦਾਂ ਨੀ ਜੀ। ਬਸ ਮੂੰਹ ਹੱਥ ਧੋ ਕੇ ਤੇ ਕੋਟੀਆਂ ਸਵੈਟਰ ਪਾ ਕੇ ਬਸ ਸਕੂਲਾਂ ਨੂੰ ਠੁਰ ਠੁਰ ਕਰਦੇ ਤੁਰ ਪੈਂਦਾ ਹੁੰਦਾ ਸੀਗਾ। ਤੇ ਰਸਤੇ ਚ ਜਾਂਦਿਆਂ ਚ ਨਾ ਫਿਰ ਕਈ ਬਜ਼ੁਰਗਾਂ ਨੇ ਬਾਹਰ ਅੱਗ ਬਾਲੀ ਹੁੰਦੀ ਸੀ, ਉਹ ਧੂਣੀਆਂ ਲਾ ਕੇ ਬੈਠੇ ਹੁੰਦੇ ਸੀਗੇ, ਤੇ ਜਾਂਦੇ ਜਾਂਦੇ ਉੱਥੇ ਹੱਥ ਸੇਕ ਲੈਣੇ ਤੇ ਨਾਲੇ ਮਨ ਚ ਹੀ ਸੋਚਣਾ ਵੀ ਹਾਏ ਦੁਨੀਆਂ ਚ ਸਭ ਤੋਂ ਖੁਸ਼ ਤਾਂ ਇਹ ਬਜ਼ੁਰਗ ਹੀ ਆ, ਵੀ ਦੇਖੋ ਇੰਨੀਆਂ ਸਰਦੀਆਂ ਦੇ ਵਿੱਚ ਵੀ ਅੱਗ ਬਾਲ ਕੇ ਬੈਠੇ ਹੱਥ ਸੇਕਦੇ ਪਏ ਆ, ਤੇ ਮੈਂ ਬੇਚਾਰੀ ਸਭ ਤੋਂ ਦੁਖੀ ਆ, ਮੈਨੂੰ ਇੰਨੀ ਸਰਦੀ ਚ ਵੀ ਠੁਰ ਠੁਰ ਕਰਦੇ, ਇੰਨੀ ਧੁੰਦ ਚ ਸਕੂਲ ਜਾਣਾ ਪੈ ਰਿਹਾ। ਸੋ ਜੀ ਉਸ ਉਮਰ ਦੇ ਵਿੱਚ ਇਹੋ ਜਿਹੇ ਵਿਚਾਰ ਹੁੰਦੇ ਸੀ। ਨਹਾਉਣ ਦੀ ਗੱਲ ਕਰ ਰਹੀ ਸੀ ਵੀ ਨਹਾਉਂਦੇ ਰੋਜ਼ ਨਹੀਂ ਹੁੰਦੇ ਸੀਗੇ ਤੇ ਪੇਰੈਂਟਸ ਜਿਹੜੇ ਹੁੰਦੇ ਸੀ ਉਹ ਗੁਰਸਿੱਖ ਹੁੰਦੇ ਸੀ ਤੇ ਸਵੇਰੇ ਉਹਨਾਂ ਨੇ 4 ਵਜੇ ਉੱਠ ਕੇ ਨਹਾਉਣਾ ਹੁੰਦਾ ਸੀਗਾ ਤੇ ਪਰ ਜਦੋਂ ਅਸੀਂ ਸੁੱਤੇ ਉੱਠ ਕੇ ਮੈਂ ਉਹਨਾਂ ਦੇ ਉਹ ਕਛਹਿਰੇ ਤੌਲੀਏ ਟੰਗੇ ਦੇਖਦੀ ਸੀ ਨਾ ਤੇ ਮੈਨੂੰ ਇੱਦਾਂ ਮੈਂ ਮਨ ਚ ਪਤਾ ਕੀ ਸੋਚਦੀ ਹੁੰਦੀ ਸੀ ਕਿ ਇੰਨੀ ਠੰਡ ਚ ਕੋਈ ਕਿੱਦਾਂ ਸਵੇਰੇ 4 ਵਜੇ ਉੱਠ ਕੇ ਨਹਾ ਸਕਦਾ ਉਹ ਵੀ ਠੰਡੇ ਪਾਣੀ ਨਾਲ ਹੈ ਨਾ ਵੀ ਨਾ ਐਵੇਂ ਕਛਹਿਰੇ ਤੇ ਤੌਲੀਏ ਗਿੱਲੇ ਕਰਕੇ ਲਟਕਾ ਦਿੰਦੇ ਆ ਸਾਨੂੰ ਇੰਪ੍ਰੈਸ ਕਰਨ ਲਈ ਵੀ ਅਸੀਂ ਰੋਜ਼ ਨਹਾਉਂਦੇ ਹਾਂ ਸੋ ਜੀ ਗੱਲ ਉਹ ਹੀ ਕਿ ਉਮਰ ਤੇ ਉਮਰ ਦੇ ਜਿਹੜੇ ਖਿਆਲ ਹੁੰਦੇ ਸੀ ਜੋ ਸੋਚਾਂ ਹੁੰਦੀਆਂ ਸੀਗੀਆਂ ਉਹ ਏਦਾਂ ਹੀ ਹੁੰਦੀਆਂ ਸੀ ਤੇ ਹੁਣ ਉਹ ਸੋਚ ਕੇ ਹਾਸਾ ਹੁੰਦਾ ਤੇ ਇੱਕ ਜਿਹੜੀ ਯਾਦ ਮੈਂ ਸਰਦੀਆਂ ਦੀ ਤੁਹਾਡੇ ਨਾਲ ਸਾਂਝੀ ਕਰਨੀ ਆ ਨਾ ਵੀ ਸਾਡੇ ਡੈਡੀ ਕਹਿੰਦੇ ਹੁੰਦੇ ਸੀ ਵੀ ਜਿੱਦਾਂ ਜਿੱਦਾਂ ਸਰਦੀ ਵੱਧਦੀ ਆ ਨਾ ਉਹਨਾਂ ਦਾ ਖਿਆਲ ਹੁੰਦਾ ਸੀਗਾ ਕਿ ਉਦਾਂ ਉਦਾਂ ਪੜ੍ਹਾਈ ਦਾ ਜ਼ੋਰ ਵੀ ਜਿਹੜਾ ਵਧਣਾ ਚਾਹੀਦਾ ਉਹ ਦਸੰਬਰ ਜਨਵਰੀ ਦੀਆਂ ਠੰਡਾਂ ਹੁੰਦੀਆਂ ਸੀ ਤੇ ਉਹਨਾਂ ਨੇ ਵੀ ਸਵੇਰੇ ਸਵੇਰੇ ਸਾਨੂੰ ਉਠਾ ਦੇਣਾ ਤੇ ਰਾਤ ਨੂੰ ਵੀ ਕਹਿਣਾ ਵੀ 11-12 ਵਜੇ ਤੱਕ ਬੈਠ ਕੇ ਪੜ੍ਹੋ ਤੁਸੀਂ ਤੇ ਅਸੀਂ ਕਿਤਾਬਾਂ ਹੱਥ ਚ ਫੜ ਕੇ ਰਜਾਈਆਂ ਚ ਵੜ ਕੇ ਬੈਠ ਜਾਣਾ ਤੇ ਫਿਰ ਉਹ ਜਾਗਦੀ ਜਿਹੜੀ ਟਿਊਬ ਹੁੰਦੀ ਸੀ ਨਾ ਉਹਦੇ ਵੱਲ ਦੇਖੀ ਜਾਣਾ ਵੀ ਹਾਏ ਹੁਣ ਕਦੋਂ ਲਾਈਟ ਜਾਵੇ ਤੇ ਅਸੀਂ ਫਟਾਫਟ ਜਿਹੜਾ ਮੂੰਹ ਰਜਾਈਆਂ ਦੇ ਵਿੱਚ ਵਾੜ ਲਈਏ ਤੋ ਉਹੀ ਜਿਹੜੀ ਬਿਜਲੀ ਹੁੰਦੀ ਸੀ ਜਦੋਂ ਗਰਮੀਆਂ ਚ ਜਾਂਦੀ ਹੁੰਦੀ ਸੀ ਤੇ ਬੁਰਾ ਲੱਗਦਾ ਸੀ ਪਰ ਸਰਦੀਆਂ ਚ ਅਸੀਂ ਫਿਰ ਬਾਬਾ ਜੀ ਅੱਗੇ ਹੱਥ ਜੋੜ ਕੇ ਅਰਦਾਸ ਕਰਦੇ ਹੁੰਦੇ ਸੀ ਵੀ ਬਾਬਾ ਜੀ ਅੱਧੇ ਘੰਟੇ ਲਈ ਬਿਜਲੀ ਭੇਜ ਦੋ ਤੇ ਅਸੀਂ ਇੱਕ ਨੀਂਦ ਦਾ ਜਿਹੜਾ ਢੌਂਕਾ ਆ ਉਹ ਹੋਰ ਲਾ ਲਈਏ ਸੋ ਜੀ ਇਹ ਯਾਦਾਂ ਹੁਣ ਅਜੀਬ ਵੀ ਲੱਗਦੀਆਂ ਤੇ ਹਾਸੋ ਹੀਣੀਆਂ ਵੀ ਲੱਗਦੀਆਂ ਪਰ ਜਿੱਦਾਂ ਦੀਆਂ ਵੀ ਜੀ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਹਾਂ ਤੇ ਤੁਸੀਂ ਵੀ ਇਹ ਸਾਂਝ ਜਿਹੜੀ ਪਾਉਣੀ ਆ ਤੇ ਨਾਲ ਨਾਲ ਅਸੀਂ ਗੀਤ ਵੀ ਸੁਣਨੇ ਆ ਜੀ ਸੋ ਸੁਣਦੇ ਆ ਇਹ ਗੀਤ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੀ ਯਾਦਾਂ ਦੀ ਪੰਡ ਲੈ ਕੇ ਫਿਰ ਹਾਜ਼ਰ ਹੁੰਦੀ ਆ
ਸ਼ਿਕਾਰੀ ਕਦੇ ਘਰ ਦੀ ਤਾਂ ਦੇਖੀ ਮੁੰਡੇ ਅੱਜ ਅੱਖ ਤੇਰੀ ਬਾਜ ਵਰਗੀ ਤੇਰੇ ਜਿਹੀ ਜਾਣਦੀ ਮੈਂ ਟੱਚ ਮੁੰਡੇ ਆਵੇ ਜੱਟ ਚੋਪਰਾਂ ਦੇ ਦਿਲਾਂ ਉੱਤੇ ਰਾਜ ਕਰਦੀ ਤੇਰੇ ਜਿਹੀ ਜਾਣਦੀ ਮੈਂ ਟੱਚ ਮੁੰਡੇ ਆਵੇ ਜੱਟ ਚੋਪਰਾਂ ਦੇ ਦਿਲਾਂ ਉੱਤੇ ਰਾਜ ਕਰਦੀ
ਰੂਪ ਦਾ ਗੁਮਾਨ ਬੜਾ ਕਰਦੀ ਦੇਖੀ ਹੋਰਾਂ ਤੇ ਜਵਾਨੀ ਬੜੀ ਚੜਦੀ ਨੱਖੀਆਂ ਦਾ ਭਰਦਾ ਨਾ ਪਾਣੀ ਖਪਰਾ ਏ ਮੇਰਾ ਪਿੰਡ ਜੱਟੀਏ ਰਾਂਝੇ ਰੂਝੇ ਜੱਟ ਤੇ ਬਥੇਰੇ ਫਿਰਦੇ ਜੱਟ ਦੀ ਤਾਂ ਗੱਲ ਬਾਤ ਐਂਡ ਜੱਟੀਏ ਰਾਂਝੇ ਰੂਝੇ ਜੱਟ ਤੇ ਬਥੇਰੇ ਫਿਰਦੇ ਜੱਟ ਦੀ ਤਾਂ ਗੱਲ ਬਾਤ ਐਂਡ ਜੱਟੀਏ ਮੁੰਡੇ ਰਹਿਣ ਹੋਕੇ ਪਰਦੇ ਮੂਲ ਨਾਲੋਂ ਵੱਜ ਕੇ ਵਿਆਜ ਵਰਗੀ ਤੇਰੇ ਜਿਹੀ ਜਾਣਦੀ ਮੈਂ ਟੱਚ ਮੁੰਡੇ ਆਵੇ ਜੱਟੀ ਚੋਪਰਾਂ ਦੇ ਦਿਲਾਂ ਉੱਤੇ ਰਾਜ ਕਰਦੀ ਤੇਰੇ ਜਿਹੀ ਜਾਣਦੀ ਮੈਂ ਟੱਚ ਮੁੰਡੇ ਆਵੇ ਜੱਟੀ ਚੋਪਰਾਂ ਦੇ ਦਿਲਾਂ ਉੱਤੇ ਰਾਜ ਜਾਨਵਰ ਦਈਏ ਯਾਰਾਂ ਬਿਨਾਂ ਕੱਟ ਦੇਣਾ ਪਿੰਡ ਬਲੀਏ ਰਾਂਝੇ ਰੂਝੇ ਜੱਗ ਤੇ ਬਥੇਰੇ ਫਿਰਦੇ ਜੱਟ ਦੀ ਤਾਂ ਗੱਲ ਬਾਤ ਐਂਡ ਜੱਟੀਏ ਰਾਂਝੇ ਰੂਝੇ ਜੱਗ ਤੇ ਬਥੇਰੇ ਫਿਰਦੇ ਜੱਟ ਦੀ ਤਾਂ ਗੱਲ ਬਾਤ ਐਂਡ
ਜਾਨਵਾਰੂਗੀ ਤਾਰਿਆਂ ਚਲੋ ਦਿਲ ਹਾਜ ਵਰਗੀ ਤੇਰੇ ਜਿਹੀ ਜਾਣਦੀ ਮੈਂ ਟੱਚ ਮੁੰਡੇ ਆਵੇ ਜੱਟੀ ਚੋਪਰਾਂ ਦੇ ਦਿਲਾਂ ਉੱਤੇ ਰਾਜ ਕਰਦੀ ਤੇਰੇ ਜਿਹੀ ਜਾਣਦੀ ਮੈਂ ਟੱਚ ਮੁੰਡੇ ਆਵੇ ਜੱਟੀ ਚੋਪਰਾਂ ਦੇ ਦਿਲਾਂ ਉੱਤੇ ਰਾਜ ਕਰਦੀ
ਗੋਲੀਆਂ ਚਲਾਉਣ ਦਾ ਪਾਲਿਆ ਬਕਰੇ ਬੁਲਾਉਣ ਦਾ यार सोनिए पलों में पल दंदे खंड बलिए
जी प्रोग्राम चल रहा है लहरां ते लहरां दे विच बस हुण साडे कोल ज्यादा टाइम नहीं रहा यादां बहुत ने मैनू पता मेरे कोल भी ते तुहाडे कोल भी एक दूजे नू सुनन सुनाउण दे लई पर प्रोग्राम दे विच चलो जिन्ना भी टाइम है उन्नी कोशिश करदे आं जी एक दूजे दीआं यादां साझियां करन दीआं जसबीर सिंह पावला हुणे ने सानू एक बड़ा ही प्यारा फोटो मैसेज भेजिआ जी ईमेल दे जरिए इस फोटो दे विच बैठे ना चुल्हे दे अगे अग सेक रहे जी एक बजुर्ग ते दो नौजवान मैनू लगदा इन्हां दी अपनी फोटो है जी ते बड़ा चंगी अग बन रही है ते ओ चुल्हे दे पिछे जी वेलना भी पिया होया है ते ओ तवा भी पिया होया है तो जी याद आ गई पिंड दी बहुत बहुत शुक्रिया जसबीर सिंह पावला जी ए याद साडे नाल सांझी करन दी तो ए यादां दा जेड़ा जी ए नेगिया ना ए इत्थे सानू आस्ट्रेलिया बैठिया नू थादिया नू अजे भी नेगा आ जांदा जदो असीं ओ घर दे चौंके नू याद करदे आ ओ चुल्हे च बलदी अग नू याद करदे आ जी तो सर्दियां दे विच एक होर बड़ा वधिया हुंदा सी जी दिन उहदा बड़ा ही बेसब्री नाल इंतजार हुंदा सीगा दसो ते भला की पिन्निया बनाउण वाला जी ठंड उतरदिआं इत्थे घरदिआं दी जान खाण नहीं लग जांदी सी भी पिन्निया बना दो हना ते फिर जदों ओह दिन आउंदा सी ते सानू चाह चढ़ जांदा हुंदा सी इकट्ठे हो जाणा ते मम्मी हुणां ने जदों कर लैणा फिर असीं सारिआं ने रल के बैठ के ओह पिन्निया वटणीआं ते फिर सानू सारिआं नू वंड दिंदे हुंदे सी जी आ तुहाडीआं आपणीआं आपणीआं रख लो हना ते नहीं तां फिर जे किसे इक पीपे च पईआं हुंदीआं सी ते फिर बस साडी शिकारी वांगू अख उस पीपे ते ही हुंदी सी भई कदों खाली करिए इहनू ते ए यादां जिहड़ीआं बड़ीआं प्यारीआं जी जतिंदर सिंह परथ आस्ट्रेलिया तो साडे नाल उहनां ने एक वॉयस मैसेज कीता ते असीं उहनू ओह जरूर सुणदे आ जी ते उस तों बाद फिर असीं गल्लबात करदे आ
चलो मैं सर्दिया नी यादा एक सांझिया करदा साडे स्कूल टाइम दिया नंबर एक तां जी आपां नूं जिथे किते अग लगी मिलदी जी असीं उथे ही बैह जांदे जी किसी ने टायर बाले आ किसी ने लिफाफे बाले ने लिफाफा जा बाल के ना फिर ओदी अग बनाई दी सी फिर ओदे ते लकड़ा लुकड़ा ला के इधर उधर कख कुख इकट्ठे करके मुड़ के कपड़े हो जाते काले ते घरों पैंदियां सी जुत्तियां भी कित्थों कपड़े काले करा के लिया गया था स्कूले सी। फिर दूजी गल जी एक होर याद सांझी करदा साडे स्कूल टाइम च साडे स्कूल च एक मुंडा होया करदा सी अनुज ते ओह तां सानू कदी भुलदे नहीं चीज ओदियां मामा दी पा के आंदा हुंदा सी शर्ट उन्हें अपनी कोटी जी बेचती सी पता नहीं किथे बाहर बेच बूच आया सी बुद्ध बाजार लगदा हुंदा सी साडे हरियाणे च बुद्ध बाजार दे विच सस्तीआं सस्ती स्वैटरां विकदीआं वी ते खरीदीआं वी जांदीआं सी ओह किते बेच बूच के उन्हें पता नहीं की को खा लिया उहदा समोसे समूसे ते उहनूं लग्गिआ करे ठंड अद्धी मां नूं कमीज पा के आया करे ते ਇੱਕ ਦਿਨ ਕਲਾਸ ਚ ਬੈਠਿਆ ਸਾਡਾ ਮਾਸਟਰ ਸੁਸ਼ੀਲ ਸੁੱਤਾ ਸੀ ਸਾਡਾ ਮਾਸਟਰ ਚੇਅਰ ਤੇ ਬੈਠਿਆ ਤੇ ਅਨੁਜ ਪਿੱਛੇ ਕੋਨੇ ਦੇ ਸਭ ਤੋਂ ਅੰਡ ਚ ਬਹਿੰਦਾ ਸੀ ਤੇ ਥੋੜੀ ਕੁ ਦੇਰ ਬਾਅਦ ਅਸੀਂ ਤਾਂ ਪੜ੍ਹ ਰਹੇ ਸੀ ਥੋੜੀ ਦੇਰ ਬਾਅਦ ਸਰ ਉੱਠਿਆ ਤੇ ਉੱਠ ਕੇ ਉਹਨੂੰ ਸਮੈਲ ਜੀ ਆਈ ਕਿਸੇ ਤਰ੍ਹਾਂ ਦੀ ਤੇ ਉਹ ਹੁੰਦਾ ਸੀ ਸਰਦੀਆਂ ਸੁਰਦੀਆਂ ਜੁਕਾਮ ਜੁਕੂਮ ਆਪਣੀਆਂ ਦਾ ਨਿਆਣਿਆਂ ਦੀ ਤਾਂ ਨੱਕਾਂ ਬੰਦ ਜੀ ਸਾਨੂੰ ਤਾਂ ਜੁਕਾਮ ਨੇ ਮਾਰੀ ਰੱਖਦਾ ਸੀ ਸਰਦੀਆਂ ਦੇ ਵਿੱਚ ਤੇ ਸਰ ਨੂੰ ਕਿਤੇ ਸਮੈਲ ਆਈ ਤੇ ਸਰ ਉੱਠ ਕੇ ਕਹਿੰਦਾ ਇਹ ਸਮੈਲ ਕਹਾਂ ਸੇ ਆ ਰਹੀ ਹੈ ਜਲਨੇ ਕੀ ਤੇ ਅਸੀਂ ਕਿਹਾ ਮਰਤੇ ਤੋਂ ਪਤਾ ਨੀ ਜੀ ਹੁਣ ਹਰਿਆਣੇ ਚ ਹਰਿਆਣਵੀ ਓ ਚੱਲਦੀ ਆ ਤੇ ਅਸੀਂ ਕਿਹਾ ਮਰਤੇ ਤੋਂ ਪਤਾ ਨੀ ਸਰ ਜੀ ਕਹਾਂ ਤੇ ਹਰੀ ਕਹਿੰਦਾ ਉਹਨੇ ਉੱਠ ਕੇ ਤੁਰਿਆ ਤੇ ਉਹਨੂੰ ਮੜਾ ਜਾ ਨਾ ਕਲਾਸ ਚ ਨਿਆਣੇ ਵਾਹ ਵਾਹ ਹੁੰਦੇ ਸੀ ਸਾਡੇ ਥੱਲੇ ਟਾਟ ਵਿਛਾ ਕੇ ਬਹਿੰਦੇ ਹੁੰਦੇ ਸੀ ਤੇ ਪਿੱਛੇ ਗਿਆ ਉਹ ਪਿੱਛੇ ਧੂੰਆਂ ਜਿਹਾ ਆਏ ਪਿਆ ਖੂਨੇ ਚ ਕਲਾਸ ਦੇ ਤੇ ਉੱਥੇ ਦੇਖਿਆ ਅਨੁਜ ਹੋਰੀ ਬੈਠੇ ਹੱਥ ਸੇਕ ਰਹੇ ਅੱਗ ਦੇਖੋ ਜੀ ਉਹਨੇ ਕਿਹਨੂੰ ਲਾਈ ਹੈ ਅੱਗ ਉਹਨੇ ਲਾਈ ਟਾਟ ਨੂੰ ਜੀ ਟਾਟ ਨੂੰ ਪਿੱਛੇ ਟਾਟ ਦਾ ਟੁੱਟੇ ਅੱਗ ਲਾ ਕੇ ਹੱਥ ਸੇਕ ਰਿਹਾ ਆਰਾਮ ਨਾਲ ਤੇ ਜਦੋਂ ਮਾਸਟਰ ਨੇ ਮਾਰੀ ਉਹਦੇ ਲੱਤ ਕਿਆ ਕਰ ਰਹੇ ਹੋ ਸਰ ਉਤਣੀ ਕਾ ਕਹਿੰਦਾ ਹੁਣ ਇਹ ਹਰਿਆਣੇ ਦੇ ਵਿੱਚ ਇੱਕ ਬੜੀ ਕੋਮਨ ਜੀ ਗੱਲ ਹੈ ਮਾਸਟਰ ਐਵੇਂ ਝਿੜਕ ਦਿੰਦੇ ਨੇ ਕਿਆ ਕਰ ਰਿਹਾ ਕਹਿੰਦਾ ਕਹਿੰਦਾ ਮਾਸਟਰ ਦੀ ਜੱਟ ਲੱਗ ਰਿਹਾ ਤਾ, ਹੱਥ ਸੇਕ ਰਿਹਾ ਤਾ, ਕਹਿੰਦਾ ਸਹੁਰੇ ਘਰਾਂ ਦੇ ਕੱਪੜੇ ਪਾ ਕੇ ਆਏ ਕਰ। ਏਦਾਂ ਗੱਲਬਾਤ ਹੈ ਜੀ, ਇਹ ਬੜੀ ਯਾਦ ਅੱਜ ਤੱਕ ਵੀ ਮੈਨੂੰ ਹਾਸਾ ਜਾ ਜਾਂਦਾ ਇਹ ਗੱਲ ਤੇ ਬਸ ਇਹੀ ਮੈਂ ਸਾਂਝੀ ਕਰਨਾ ਸੀ। ਤੇ ਬਾਕੀ ਉਹਦੀ ਕਟਾਈ ਕਟੋਈ ਵੀ ਚੰਗੀ ਹੋਈ ਸੀ, ਪਰ ਉਹ ਬੇਸ਼ਰਮ ਸੀ, ਕਟਾਈ ਕਟੋਈ ਨੂੰ ਮੰਨਦਾ ਨਹੀਂ ਸੀ ਜਮਾਂ ਹੀ। ਤੇ ਅੱਜ ਕੱਲ ਵਾਲੇ ਨਿਆਣਿਆਂ ਨੂੰ ਤਾਂ ਤੁਸੀਂ ਮਾੜਾ ਜਿਹਾ ਕੁਛ ਕਹਿ ਦੋ, ਮੇਰੇ ਜਵਾਕ ਨੂੰ ਮਾਰਿਆ ਕਿਹਨੇ ਆ, ਉੱਥੇ ਹੀ ਮਾਸਟਰ ਮੈਡਮਾਂ ਦਾ ਸਿਰ ਪਾੜਨ ਤੱਕ ਜਾਂਦੀਆਂ ਨੇ, ਮਾਵਾਂ ਹੋ ਗਈਆਂ ਜਾਂ ਪਿਓ ਹੋ ਗਏ। ਪਰ ਗੱਲ ਉਹੀ ਹੈ ਜੇ ਟੀਚਰ ਕਈ ਵਾਰੀ ਸਾਨੂੰ ਸਾਡੇ ਟਾਈਮ ਦੇ ਟੀਚਰ ਸਾਨੂੰ ਕੁੱਟਦੇ ਵੀ ਮਾਰਦੇ ਵੀ ਸੀ, ਪਰ ਸਾਡੇ ਭਲੇ ਲਈ, ਸਾਡੇ ਫਾਇਦੇ ਲਈ। ਕੋਈ ਕਿਤੇ ਟਾਵਾਂ ਟਾਵਾਂ ਕੇਸ ਹੋ ਗਿਆ ਵੀ ਜੇ ਕੋਈ ਟੀਚਰ ਨੇ ਬਾਹਲਾ ਧੱਕਾ ਕਰਤਾ, ਨਹੀਂ ਤਾਂ ਐਡੀ ਕੋਈ ਗੱਲ ਹੁੰਦੀ ਨਹੀਂ ਸੀ। ਵਧੀਆ ਟਾਈਮ ਸੀ, ਅੱਜ ਕੱਲ ਤਾਂ ਬਸ ਜਵਾਕ ਫਿਰ ਤਾਂ ਹੀ ਵਿਗੜੀ ਜਾਂਦੇ ਨੇ ਸਕੂਲਾਂ ਚ, ਕੋਈ ਨੀ ਕੁਛ ਕਹਿੰਦਾ, ਘਰੋਂ ਕੋਈ ਕੁਛ ਨੀ ਕਹਿੰਦਾ, ਲਾਡ ਹੀ ਲੜਾਈ ਜਾਂਦੇ ਨੇ। ਲਾਡ ਲੜਾਉਣਾ ਜ਼ਿਆਦਾ ਹੈ ਜੀ, ਤੇ ਸਟ੍ਰਿਕਟ ਰੂਲ ਰੈਗੂਲੇਸ਼ਨ ਥੋੜੇ ਜੇ ਘੱਟ ਨੇ। ਚੰਗਾ ਜੀ, ਰੱਬ ਰਾਖਾ, ਗੀਤ ਸੁਣਾ ਦਿਓ ਨੂਰਦੀਨ ਦਾ, ਪਿਛਲੀ ਵਾਰ ਤੁਸੀਂ ਸੁਣਾਇਆ ਨਹੀਂ, ਐਤਕੀ ਸੁਣਾ ਦਿਓ ਜੇ ਸਮਾਂ ਹੋਇਆ ਤਾਂ ਜੀ। ਓਕੇ ਜੀ, ਮੈਂ ਕੰਮ ਤੇ ਬਿਜ਼ੀ ਹਾਂ ਜੀ। ਓਕੇ ਬਾਏ।
ਸੋ ਜੀ, ਇਹ ਸੀ ਜਤਿੰਦਰ ਸਿੰਘ ਪਰਥ ਤੋਂ। ਸੋ ਬੜਾ ਹੀ ਪਿਆਰੀ ਜਿਹੀ ਯਾਦ ਸਾਡੇ ਨਾਲ ਸਾਂਝੀ ਕੀਤੀ ਹੈ, ਤੇ ਯਾਦਾਂ ਦੀ ਸਾਂਝ ਹਮੇਸ਼ਾ ਸਾਡੇ ਨਾਲ ਪਾਉਂਦੇ ਰਹਿੰਦੇ। ਬਹੁਤ ਬਹੁਤ ਸ਼ੁਕਰੀਆ ਜਤਿੰਦਰ ਸਿੰਘ ਜੀ, ਇੰਨੀ ਪਿਆਰੀ ਯਾਦ ਸਾਡੇ ਨਾਲ ਸਾਂਝੀ ਕਰਨ ਦੀ। ਤੇ ਮੈਂ ਸੋਚਦੀ ਸੀਗੀ ਵੀ ਕਾਸ਼ ਸਾਡੇ ਜਿਹੜੇ ਦੋਸਤ ਹੈ ਉਹ ਵੀ ਅੱਜ ਪ੍ਰੋਗਰਾਮ ਸੁਣਦੇ ਹੋਣ ਕਿਤੇ ਵੀ, ਜਿੱਥੇ ਵੀ ਉਹ ਹੈ, ਤੇ ਉਹਨਾਂ ਦੇ ਸਿਰੇ ਤੇ ਵੀ ਉਹ ਰੌਣਕ ਫਿਰ ਮੁੜਾ ਹੋਏਗੀ। ਸੋ ਬੜੀਆਂ ਪਿਆਰੀਆਂ ਯਾਦਾਂ ਜੀ, ਯਾਦਾਂ ਇਸ ਤਰ੍ਹਾਂ ਹੀ ਸਾਂਝਾ ਸਾਡੇ ਨਾਲ ਪਾਈ ਰੱਖਣੀਆਂ। ਤੇ ਪ੍ਰੋਗਰਾਮ ਦੇ ਵਿੱਚ ਹੁਣ ਜ਼ਿਆਦਾ ਵਕਤ ਨਹੀਂ ਰਿਹਾ, ਪਰ ਮੈਂ ਜਲਦੀ ਜਲਦੀ ਜੀ ਥੋੜੀਆਂ ਯਾਦਾਂ ਜਿਹੜੀਆਂ ਸਰਦ ਰੁੱਤ ਨਾਲ ਜੁੜੀਆਂ ਉਹ ਕਰ ਲੈਂਦੀ ਹਾਂ। ਕਿਉਂ ਜੀ, ਕੁਛ ਯਾਦਾਂ ਬੜੀਆਂ ਖਾਸ ਹੁੰਦੀਆਂ, ਜਿੱਦਾਂ ਕਿ ਸਾਗ ਤੇ ਮੱਕੀ ਦੀ ਰੋਟੀ ਜਿਹੜੀ ਅਸੀਂ ਸਰਦੀਆਂ ਦੇ ਵਿੱਚ ਖਾਈ ਦੀ ਹੁੰਦੀ ਸੀ ਉਹ ਨਹੀਂ ਭੁੱਲ ਸਕਦੇ, ਹੈ ਨਾ। ਤੇ ਸਰਦੀਆਂ ਦੇ ਵਿੱਚ ਇੱਕ ਹੋਰ ਬੜੀ ਵੱਡੀ ਨਿਆਮਤ ਹੁੰਦੀ ਸੀ ਕਿ ਜਿਹੜਾ ਨਿਊ ਈਅਰ ਤੇ ਪ੍ਰੋਗਰਾਮ ਨਹੀਂ ਹੁੰਦਾ ਹੁੰਦਾ ਸੀ ਦੂਰਦਰਸ਼ਨ ਤੋਂ, ਆਹਾ, ਉਹਦੀਆਂ ਤੇ ਅਸੀਂ ਫਿਰ ਮਹੀਨਾ ਪਹਿਲਾਂ ਤੋਂ ਹੀ ਵੇਟ ਕਰਨ ਲੱਗ ਜਾਈਦਾ ਹੁੰਦਾ ਸੀ ਤੇ ਉਹਦੀਆਂ ਝਲਕੀਆਂ ਆ ਗਈਆਂ ਤੇ ਉਹ ਦੇਖੀਏ ਵੀ ਇਸ ਵਾਰੀ ਕਿਹੜਾ ਕਿਹੜਾ ਸਿੰਗਰ ਆ ਰਿਹਾ, ਤੇ ਉਹਦੀ ਬੜੀ ਹੁੰਦੀ ਸੀ। ਤੇ ਜੀ ਲੋਹੜੀ ਹੁੰਦੀ ਸੀ ਤੇ ਮਾਘੀ ਦਾ ਜਿਹੜਾ ਤਿਉਹਾਰ ਉਹ ਵੀ ਸਰਦੀਆਂ ਦੇ ਵਿੱਚ ਆਉਂਦਾ ਹੁੰਦਾ ਸੀ ਤੇ ਉਹਨੂੰ ਵੀ ਅਸੀਂ ਬੜਾ ਰੱਜ ਕੇ ਮਾਣੀਦਾ ਹੁੰਦਾ ਸੀਗਾ, ਹੈ ਨਾ। ਸੋ ਇਹ ਕੁਛ ਯਾਦਾਂ ਹੈਗੀਆਂ, ਯਾਦਾਂ ਬਹੁਤ ਨੇ, ਪਰ ਸਮਾਂ ਸਾਡੇ ਤੋਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਹੀਂ ਰਿਹਾ। ਸੋ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਵੀ ਆਰਾਮ ਲਗਾਉਂਦੀ ਹਾਂ ਜੀ, ਤੇ ਅਗਲੇ ਹਫ਼ਤੇ ਫਿਰ ਕਿਸੇ ਹੋਰ ਯਾਦਾਂ ਦੀ ਪਿਟਾਰੀ ਨੂੰ ਲੈ ਕੇ ਅਸੀਂ ਹਾਜ਼ਰ ਹੋਵਾਂਗੇ ਜੀ। ਸੋ ਰੁਪਿੰਦਰਜੀਤ ਸਿੰਘ ਹੁਣੇ ਸਾਡੇ ਨਾਲ ਹੀ ਮੇਰੇ ਤੇ ਜੁੜੇ, ਉਹਨਾਂ ਦਾ ਮੈਸੇਜ ਮੈਂ ਜਾਂਦੇ ਜਾਂਦੇ ਲੈ ਲਵਾਂਗੀ। ਕਹਿੰਦੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਤੇ ਕਹਿੰਦੇ ਪ੍ਰੋਗਰਾਮ ਬਹੁਤ ਸੋਹਣਾ ਹੈ, ਇੱਕ ਸੌਂਗ ਮਾਸਟਰ ਸਲੀਮ ਦਾ ਉਹ ਜਿਹੜਾ ਅਸੀਂ ਉਹਨਾਂ ਨੇ ਫਰਮਾਇਸ਼ ਕੀਤੀ ਸੀ ਉਹ ਅਸੀਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਅੱਗੇ ਅਸੀਂ ਲਗਾ ਦੇਵਾਂਗੇ ਜੀ। ਪ੍ਰੋਗਰਾਮ ਦੇ ਅੰਤ ਦੇ ਵਿੱਚ ਜਿੰਨੀਆਂ ਫਰਮਾਇਸ਼ਾਂ ਬਚੀਆਂ ਹੈ ਉਹ ਚਲਾਉਣੀਆਂ ਹੈ। ਤੇ ਨਾਲ ਹੀ ਜੀ ਜਤਿੰਦਰ ਸਿੰਘ ਹੁਣਾਂ ਤੋਂ ਮੈਂ ਮਾਫ਼ੀ ਚਾਹੁੰਦੀ ਹਾਂ ਕਿ ਇਹਨਾਂ ਨੇ ਪਿਛਲੇ ਵਾਰ, ਮੈਨੂੰ ਯਾਦ ਹੈ ਕਿ ਤੁਸੀਂ ਨੂਰਦੀਨ ਦਾ ਗੀਤ ਜਿਹੜਾ ਸੁਣਨ ਦੀ ਫਰਮਾਇਸ਼ ਕੀਤੀ ਸੀ ਉਹ ਪ੍ਰੋਗਰਾਮ ਦੇ ਦੌਰਾਨ ਸਾਨੂੰ ਨਹੀਂ ਮਿਲਿਆ, ਇਸ ਕਰਕੇ ਨਹੀਂ ਚਲਾ ਸਕੇ। ਪਰ ਅੱਜ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਜਿਹੜੇ ਫਰਮਾਇਸ਼ੀ ਗੀਤ ਹੈਗੇ ਉਹਨਾਂ ਦੇ ਵਿੱਚ ਅਸੀਂ ਨੂਰਦੀਨ ਦਾ ਕੋਈ ਗੀਤ ਤੁਹਾਡੇ ਲਈ ਚਲਾ ਸਕੀਏ। ਸੋ ਉਸ ਉਦੋਂ ਨਹੀਂ ਚਲਾ ਸਕੀ, ਉਹਦੇ ਲਈ ਮੈਂ ਮਾਫ਼ੀ ਚਾਹੁੰਦੀ ਹਾਂ ਜੀ। ਮਾਫ਼ੀ ਚਾਹੁੰਦੀ ਹਾਂ ਜੇ ਅੱਜ ਕੋਈ ਵੱਧ ਘੱਟ ਗੱਲ ਬੋਲ ਹੋ ਗਈ ਹੋਵੇ ਮੇਰੇ ਤੋਂ ਪ੍ਰੋਗਰਾਮ ਦੇ ਦੌਰਾਨ, ਸੋ ਉਹਦੇ ਲਈ ਮੈਂ ਖਿਮਾ ਦੀ ਜਾਚਕ ਹਾਂ। ਅਗਲੇ ਹਫ਼ਤੇ ਫੇਰ ਮਿਲਾਂਗੀ ਕੁਝ ਹੋਰ ਯਾਦਾਂ ਦੇ ਨਾਲ, ਕੁਝ ਹੋਰ ਖ਼ਬਰਾਂ ਦੇ ਮੁੱਦਿਆਂ ਦੇ ਨਾਲ। ਸੋ ਉਦੋਂ ਤੱਕ ਲਈ ਦਿਓ ਜੀ ਇਜਾਜ਼ਤ, ਰੱਬ ਰਾਖਾ।